ਜਿਹੜੀ ਉਹ ਪੈਦਾ ਹੋ ਜਾਂਦੀ ਮਨਾਂ ਦੇ ਵਿੱਚ, ਤਵਾ ਤਵ ਕਾਲਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਜਿਹਨੂੰ ਜਵਾਬ ਦਿੱਤੇ ਜਾਣਗੇ ਤੁਹਾਨੂੰ ਕਿਹਾ ਜਾਏਗਾ ਇਹਨੂੰ ਰੋਕੋ। ਦੇਖੋ ਜੀ ਵੀਰ ਜੀ, ਸਾਰਾ ਵੱਡੀ ਗੱਲ ਹੀ ਇਹੀ ਆ ਕਿ ਜਿਹੜੀ ਪ੍ਰੋਬਲਮ ਜਿਹੜੀ ਆ ਨਾ, ਜਦੋਂ ਆਪਾਂ ਕਿਸੇ ਨੂੰ ਆਪਣੇ ਨਜ਼ਰੀਏ ਨਾਲ, ਆਪਣੇ ਨਜ਼ਰੀਏ ਨਾਲ ਜਾਂ ਖਾਸ ਕਰ ਧਰਮ ਦੇ ਨਜ਼ਰੀਏ ਤੋਂ ਦੇਖਦੇ ਹਾਂ, ਤੇ ਉਦੋਂ ਤੋਂ ਜਿਹੜੀ ਪ੍ਰੋਬਲਮ ਮੈਨੂੰ ਲੱਗਦਾ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਦੂਸਰੇ ਨੂੰ ਆਪਣੇ ਐਂਗਲ ਦੇ ਨਾਲ ਉਹਨੂੰ ਮਨਾਉਣਾ ਚਾਹੁੰਦੇ ਹੋ। ਮੈਂ ਜਦ ਵੀਰ ਜੀ ਕਾਫੀ ਸਮੇਂ ਤੋਂ ਤੁਹਾਡਾ ਰੇਡੀਓ ਸੁਣਦਾ ਆ ਰਿਹਾ, ਕਈ ਗੱਲਾਂ ਇਸ ਤਰ੍ਹਾਂ ਦੀ ਹੁੰਦੀਆਂ ਜਿਹੜੀਆਂ ਨਾ ਕਿ ਬਿਲੀਵ ਕਰਨ ਵਾਲੀਆਂ ਹੁੰਦੀਆਂ, ਨਾ ਹੀ ਉਹਨਾਂ ਦੀ ਕੋਈ ਸਹਿਮਤੀ ਬਣਦੀ ਹੈ, ਪਰ ਹੋ ਜਾਂਦੀਆਂ ਨੇ, ਪਰ ਮਾਹੌਲ ਨੂੰ ਜ਼ਰੂਰ ਕਿਤੇ ਨਾ ਕਿਤੇ ਕੜਵਾਹਟ ਕਰ ਦਿੰਦੇ ਆ। ਮੈਂ ਜਦ ਵੀ ਜੀ ਪੱਗ ਬੰਨਦਾ, ਇੱਕ ਦਿਨ ਮੈਂ ਇੱਕ ਗੱਲ ਸੁਣ ਰਿਹਾ ਸੀ, ਕੋਈ ਕਹਿ ਰਿਹਾ ਸੀ ਬੱਬੂ ਮਾਨ ਦੇ ਸ਼ੋਅ ਵਿੱਚ, ਸਕਿਉਰਿਟੀ ਨੂੰ ਕੋਈ ਝਕਾਨੀ ਦੇ ਕੇ ਪੱਗ ਦੇ ਵਿੱਚ ਸ਼ਰਾਬ ਦੀ ਬੋਤਲ ਲੈ ਕੇ ਤੇ ਸ਼ੋਅ ਦੇਖਣ ਚਲਾ ਗਿਆ, ਤੇ ਅੰਦਰ ਜਾ ਕੇ ਤੇ ਉਹਨੇ ਬੜਾ ਦਾਵਾ ਕੀਤਾ ਸਾਨੂੰ ਕੌਣ ਫੜ ਲਏਗਾ। ਜਦ ਵੀ ਜੀ ਹਾਲੇ ਕਿ ਮੈਂ ਪੱਗ ਬੰਨਦਾ, ਮੇਰਾ ਛੋਟਾ ਜਿਹਾ ਜੂੜਾ ਆ, ਉਹੋ ਹੀ ਪੱਗ ਦੇ ਵਿੱਚੋਂ ਜਿਹੜਾ ਉਹ ਦੇਖਣਾ ਜਿਹੜਾ ਉਹ ਦਿਖ ਜਾਂਦਾ ਆ। ਤੇ ਜੇ ਤੁਸੀਂ ਸੋਚੋ ਕਿ ਕਿਸੇ ਨੇ ਪੱਗ ਦੇ ਵਿੱਚ ਬੋਤਲ ਲਗਾਉਣੀ ਹੋਵੇ, ਪਹਿਲੀ ਗੱਲ ਤੇ ਇਹ ਸੈਂਸੀ ਨਹੀਂ ਬਣਦੀ, ਦੂਸਰੀ ਗੱਲ ਪੰਜਾਬ ਵਾਲੇ ਜਿਹੜੇ ਨੇ ਉਹ ਸ਼ਰੇਆਮ ਹੀ ਸ਼ਰਾਬ ਪੀਂਦੇ ਨੇ, ਸ਼ੋਆਂ ਦੇ ਉੱਤੇ ਮੈਂ ਤਾਂ ਨਹੀਂ ਜਾਂਦਾ, ਇੱਕ ਸ਼ੋਅ ਤੇ ਮੈਂ ਅੱਜ ਤੱਕ ਜ਼ਿੰਦਗੀ 'ਚ ਗਿਆ, ਉੱਥੇ ਵੀ ਲੋਕ ਜਿਹੜੇ ਉਹ ਗੱਡੀ 'ਚ ਬਹਿ ਕੇ ਸ਼ਰਾਬ ਪੀ ਲੈਂਦੇ ਨੇ। ਹੁਣ ਜਿਸ ਵਿੱਚ ਗੱਲ ਭਾਵੇਂ ਬੜੇ ਮਿੱਠੇ ਤਰੀਕੇ ਨਾਲ ਕੀਤੀ ਜਾਵੇ ਜਾਂ ਜਿਸ ਤਰ੍ਹਾਂ ਵਿਰਕ ਸਾਹਿਬ ਜਾਂ ਹੋਰ ਕਿਸੇ ਕੋਲ ਕਈ ਵਾਰੀ ਗਲਤ ਅੱਖਰ ਨਿਕਲ ਜਾਂਦੇ ਨੇ, ਜਿਹੜੇ ਗਲਤ ਅੱਖਰ ਨਿਕਲ ਜਾਂਦੇ ਨੇ ਉਹਨਾਂ ਦੀ ਮਾਫ਼ੀ ਮੰਗ ਸਕਦੇ ਆਪਾਂ, ਪਰ ਕਈ ਵਾਰੀ ਅਸੀਂ ਆਪਣੀ ਭਾਸ਼ਾ ਜਿਹੜੀ ਬੜੀ ਮਿੱਠੀ ਰੱਖ ਕੇ ਵੀ ਜਦੋਂ ਮਾਹੌਲ ਦੇ ਵਿੱਚ ਜ਼ਹਿਰ ਘੋਲਣਾ ਸ਼ੁਰੂ ਕਰ ਦਿੰਦੇ ਹਾਂ, ਉਹਦੇ ਨਾਲ ਜਦ ਵੀ ਜੀ ਮਾਹੌਲ ਜ਼ਰੂਰ ਖਰਾਬ ਹੋ ਜਾਂਦਾ। ਮੈਨੂੰ ਲੱਗਦਾ ਕਿ ਜਦੋਂ ਅਸੀਂ ਆਪਣੇ ਅੰਦਰੋਂ ਇਹ ਜ਼ਹਿਰ ਮੁਕਾਉਣਾ ਸ਼ੁਰੂ ਕਰ ਦਿਆਂਗੇ ਤੇ ਅਸੀਂ ਸ਼ਾਇਦ ਖੁਸ਼ ਰਹਿਣਾ ਸ਼ੁਰੂ ਕਰ ਦਿਆਂਗੇ। ਧੰਨਵਾਦ ਤੁਹਾਡਾ ਟਾਈਮ ਦੇ ਲਈ।
ਥੈਂਕ ਯੂ ਐਜ਼ ਯੂਜੁਅਲ ਗੁਰਦੀਪ ਸਾਹਿਬ, ਤੁਹਾਡੇ ਕਾਲ ਬਹੁਤ ਵਧੀਆ ਹੁੰਦੀ ਹੈ, ਤੁਹਾਡੇ ਵਿਚਾਰ ਬਹੁਤ ਜ਼ਿਆਦਾ ਥੋਟ ਪ੍ਰੋਵੋਕਿੰਗ ਹੁੰਦੇ ਨੇ, ਸੋ ਫਸਟ ਆਫ ਆਲ ਬਿਗ ਥੈਂਕਸ ਫੋਰ ਦੈਟ। ਤੁਸੀਂ ਗੱਲ ਕਹੀ ਕਿ ਜੀ ਹਰੇਕ ਦੀ ਪਰਿਭਾਸ਼ਾ ਹੈਪੀਨੈਸ ਦੀ ਅਲੱਗ ਹੈਗੀ ਹੈ, ਬਿਲਕੁਲ ਤੁਸੀਂ ਠੀਕ ਕਿਹਾ, ਹਰੇਕ ਦੀ ਪਰਿਭਾਸ਼ਾ ਅਲੱਗ ਹੈ ਹੈਪੀਨੈਸ ਦੀ। ਹੋ ਸਕਦਾ ਕਿ ਕੋਈ ਇਨਸਾਨ ਕਹੇ ਕਿ ਜੀ ਉਹਦੀ ਪਰਿਭਾਸ਼ਾ ਹੈਪੀਨੈਸ ਦੀ ਪੈਸਾ ਆ, ਉਹ ਕਹਿੰਦਾ ਜੀ ਪੈਸਾ ਚੰਗਾ ਹੋਣਾ ਚਾਹੀਦਾ, ਬੰਦਾ ਕਈ ਦੁੱਖ ਦੂਰ ਕਰ ਸਕਦਾ। ਮੈਂ ਕਿਸੇ ਨੂੰ ਇਹ ਵੀ ਕਹਿੰਦੇ ਜ਼ਰੂਰ ਸੁਣਿਆ ਹੈਗਾ, ਉਹ ਕਹਿੰਦੇ ਜੀ ਕਿ ਜੇ ਰੋਣਾ ਹੀ ਹੈ ਤੇ ਉਹ ਕਹਿੰਦੇ ਜੀ ਕਿ ਸਾਈਕਲ ਦੇ ਉੱਤੇ ਕਿਉਂ ਰੋਇਆ ਜਾਵੇ, ਜੇ ਰੋਣਾ ਹੀ ਆ ਤੇ 5 ਲੱਖ ਦੀ ਗੱਡੀ ਦੇ ਵਿੱਚ ਬੈਠ ਕੇ ਰੋਇਆ ਜਾਵੇ, ਵੀ ਸਾਈਕਲ ਤੇ ਕਿਉਂ ਰੋਈਏ। ਉਹ ਕਹਿੰਦੇ ਪੈਸਾ ਹੋਏਗਾ ਤਾਂ ਕਈ ਦੁੱਖ ਦੂਰ ਹੋ ਜਾਂਦੇ। ਸੋ ਕਿਸੇ ਦੀ ਪਰਿਭਾਸ਼ਾ ਉਹ ਕਿਸੇ ਦੀ ਪਰਿਭਾਸ਼ਾ ਹੋ ਸਕਦੀ ਹੈ ਕਾਮਯਾਬੀ ਹੈ ਕਿ ਜੀ ਜ਼ਿੰਦਗੀ ਦੇ ਵਿੱਚ ਬਿਜ਼ਨਸ ਬਹੁਤ ਵਧੀਆ ਚੱਲ ਜਾਏ, ਨੌਕਰੀ ਬਹੁਤ ਵਧੀਆ ਲੱਗ ਜਾਏ, ਉਹ ਕਿਸੇ ਦੀ ਪਰਿਭਾਸ਼ਾ ਹੈ ਕਿ ਜੀ ਬੱਚੇ ਪੜ੍ਹ ਲਿਖ ਜਾਣ, ਬੱਚੇ ਬਹੁਤ ਤਰੱਕੀ ਕਰ ਜਾਣ, ਉਹ ਕਿਸੇ ਦੀ ਪਰਿਭਾਸ਼ਾ ਹੈ। ਕਿਸੇ ਦੀ ਸਿੰਪਲ ਪਰਿਭਾਸ਼ਾ ਇਹ ਹੋ ਸਕਦੀ ਹੈ ਕਿ ਜੀ ਕੈਨੇਡਾ ਦੇ ਵਿੱਚ ਪੱਕੇ ਨਹੀਂ ਹੋਏ, ਆਪਣੀ ਫੈਮਿਲੀ ਨੂੰ 10 ਸਾਲ ਦੇ 15 ਸਾਲ ਦਾ ਦੇਖਿਆ ਹੀ ਨਹੀਂ ਹੈ, ਜਿੱਦਣ ਕੈਨੇਡਾ ਦੇ ਵਿੱਚ ਪੱਕੇ ਹੋ ਜਾਣਗੇ ਜੀ ਖੁਸ਼ੀ ਤੇ ਉਸ ਦਿਨ ਮਿਲੇਗੀ। ਸੋ ਹਰੇਕ ਦੀ ਤੁਸੀਂ ਬਿਲਕੁਲ ਠੀਕ ਹੈ ਕਿ ਆਪਣੀ ਆਪਣੀ ਪਰਿਭਾਸ਼ਾ ਹੈ। ਸੋ ਜਿਹੜੀ ਗੱਲ ਜੁਝਾਰ ਸਿੰਘ ਜੀ ਨੇ ਪੁੱਛੀ ਆ ਕਿ ਕਾਂਸਟੈਂਟ, ਪਰ ਜਿੰਨੀਆਂ ਵੀ ਮੈਂ ਗੱਲਾਂ ਕਹੀਆਂ ਨੇ ਤੁਹਾਨੂੰ ਯਾਦ ਹੋਏਗਾ ਕਿ ਗੱਲ ਆਪਾਂ ਬਹੁਤ ਜੁਝਾਰ ਸਿੰਘ ਜੀ ਨੇ ਸਵਾਲ ਅੱਜ ਪੁੱਛਿਆ, ਇਸ ਤੋਂ ਬਹੁਤ ਪਹਿਲਾਂ ਵੀ ਅਸੀਂ ਗੱਲ ਕਰ ਰਹੇ ਸੀਗੇ ਕਿ ਵਿਦ ਡਿਊ ਰਿਸਪੈਕਟ ਮੇਰਾ ਇਹ ਮੰਨਣਾ ਹੈ ਕਿ 99% ਮੈਂ ਵੀ ਉਸੇ 99% 'ਚ ਹੈਗਾ, ਸਾਨੂੰ 99% ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਸਾਨੂੰ ਜ਼ਿੰਦਗੀ 'ਚ ਚਾਹੀਦਾ ਕੀ ਆ। 99% ਲੋਕਾਂ ਨੂੰ ਸਾਨੂੰ ਨਹੀਂ ਪਤਾ ਕਿ ਸਾਨੂੰ ਲਾਈਫ ਦੇ ਵਿੱਚ ਕੀ ਚਾਹੀਦਾ ਹੈਗਾ। ਸੋ ਸਾਡੀ ਇਸ ਕਾਰਨ ਵੱਖਰੀ ਵੱਖਰੀ ਪਰਿਭਾਸ਼ਾ ਜਿਹੜੀ ਹੋ ਸਕਦੀ ਹੈ, ਨਾ ਪੈਸੇ ਨੇ ਕਿਸੇ ਨੂੰ ਜ਼ਿੰਦਗੀ ਨੂੰ ਹਮੇਸ਼ਾ, ਕਿਉਂਕਿ ਉਹਨਾਂ ਨੇ ਬਹੁਤ ਵਧੀਆ ਸਵਾਲ ਪੁੱਛਿਆ, ਸਵਾਲ ਬੜਾ ਸ਼ਾਨਦਾਰ ਹੈ। ਸਵਾਲ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਖੁਸ਼ੀ ਕੀ ਦਿੰਦਾ, ਖੁਸ਼ੀ ਤਾਂ ਕੁਛ ਵੀ ਦੇ ਸਕਦਾ, ਅੱਜ ਦੀ ਡੇਟ 'ਚ ਕਿਸੇ ਨੂੰ ਪੈਸਾ ਖੁਸ਼ੀ ਦੇ ਸਕਦਾ, ਕਿਸੇ ਨੂੰ ਔਲਾਦ ਖੁਸ਼ੀ ਦੇ ਸਕਦੀ ਹੈ, ਕਿਸੇ ਨੂੰ ਜਿਹੜੀ ਤੁਹਾਡੀ ਕੈਨੇਡਾ ਪੱਕੇ ਹੋ ਗਏ ਜੀ, ਚਲੋ ਜੀ ਅੱਜ ਅਸੀਂ ਕੈਨੇਡਾ 'ਚ ਪੱਕੇ ਹੋ ਗਏ, ਇਹੀ ਖੁਸ਼ੀ ਦੇ ਸਕਦਾ, ਕਿਸੇ ਨੂੰ ਬਿਜ਼ਨਸ ਬਹੁਤ ਕਾਮਯਾਬ ਬਿਜ਼ਨਸ ਤੁਸੀਂ ਖੜਾ ਕਰ ਦਿੱਤਾ ਅੱਜ ਦੀ ਡੇਟ 'ਚ, ਉਹ ਖੁਸ਼ੀ ਦੇ ਸਕਦਾ। ਲੇਕਿਨ ਉਹਨਾਂ ਨੇ ਸਵਾਲ ਇਹ ਪੁੱਛਿਆ ਹੀ ਨਹੀਂ, ਬ੍ਰਿਲੀਅੰਟ ਕੁਐਸਚਨ, ਸਵਾਲ ਉਹਨਾਂ ਦਾ ਸੀਗਾ ਕਿ ਜੀ ਕਾਂਸਟੈਂਟ ਖੁਸ਼ੀ ਜਿਹੜੀ ਆ, ਉਹ ਕਹਿੰਦੇ ਕਾਂਸਟੈਂਟ ਬੰਦਾ ਸਾਰੀ ਉਮਰ ਕਿੱਦਾਂ ਖੁਸ਼ ਰਹਿ ਸਕਦਾ, ਕਾਂਸਟੈਂਟ ਖੁਸ਼ੀ। ਸੋ ਕਾਂਸਟੈਂਟ ਜਿਹੜੀ ਖੁਸ਼ੀ ਹੈਗੀ ਆ ਉਹ ਉਹਦਾ ਉਹਨਾਂ ਦਾ ਸਵਾਲ ਹੈਗਾ, ਵਿਚ ਇਜ਼ ਵੈਰੀ ਇੰਪੋਰਟੈਂਟ। ਅਗੇਨ ਕਾਂਸਟੈਂਟ ਖੁਸ਼ੀ ਦੀ ਵੀ ਹਰੇਕ ਦੀ ਆਪਣੀ ਆਪਣੀ ਪਰਿਭਾਸ਼ਾ ਜਿਹੜੀ ਹੈ ਉਹ ਹੋ ਸਕਦੀ ਹੈ। ਮੈਂ ਤੇ ਤੁਹਾਨੂੰ ਉਹੀ ਵਰਜ਼ਨ ਕੱਢ ਕੇ ਦੇਤੀ ਹੈ ਜੋ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਆਈ ਹੈ, ਜਿਨ੍ਹਾਂ ਨੇ ਮੈਂ ਸਮਝਦਾ ਹੈ ਕਿ ਅਸੀਂ ਉਹਨਾਂ ਨੂੰ ਰੱਬ ਬਣਾ ਦਿੱਤਾ ਪਰ ਉਹਨਾਂ ਦੀ ਗੱਲ ਨਾ ਸੁਣੀ ਨਾ ਸਮਝੀ, ਜੇ ਸੁਣ ਲਈ ਤਾਂ ਸਮਝੀ ਵੀ ਬੜੀ ਘੱਟ, ਔਰ ਜੇ ਸਮਝ ਲਈ ਹੈ ਤਾਂ ਸ਼ਾਇਦ ਉਹਨੂੰ ਇੰਪਲੀਮੈਂਟ ਤੇ ਬਹੁਤ ਹੀ ਘੱਟ ਕੀਤਾ। ਸੋ ਮੈਂ ਤੁਹਾਨੂੰ ਉਹਨਾਂ ਦੇ ਵਿੱਚੋਂ ਕੱਢ ਕੇ ਦੇ ਦਿੱਤੀ ਹੈ ਜੋ ਮੇਰੀ ਆਪਣੀ ਸਮਝ ਜਿੰਨੀ ਕੁ ਮੈਨੂੰ ਪਈ ਹੈ, ਹੋ ਸਕਦਾ ਮੈਨੂੰ ਗਲਤ ਹੋਏ, ਕਿ ਕਾਂਸਟੈਂਟ ਖੁਸ਼ੀ ਦਾ ਜਿਹੜਾ ਰਾਜ ਹੈ ਕਿ ਲਿਵ ਇਨ ਦ ਪ੍ਰੈਜੈਂਟ ਐਂਡ ਲਿਵ ਇਨ ਗ੍ਰੈਟੀਟਿਊਡ। ਸੋ ਇਹਦੇ ਨਾਲ ਤੁਸੀਂ ਹਮੇਸ਼ਾ ਕੋਈ ਜਿਹੜਾ ਬੰਦਾ ਇਸ ਲਾਈਨ ਨੂੰ ਲਾਗੂ ਕਰਦੇ ਹੈ, ਮੈਨੂੰ ਤੁਸੀਂ ਸਾਬਿਤ ਕਰ ਦੇਣਾ ਵੀ ਉਹ ਬੰਦਾ ਜ਼ਿੰਦਗੀ ਦੇ ਵਿੱਚ ਕਦੇ ਉਦਾਸ ਨਹੀਂ ਹੋਏਗਾ, ਚਾਹੇ ਉਹਦਾ ਘਰ ਦਾ ਜੀ ਚਲਾ ਜਾਏ, ਕਿਉਂਕਿ ਉਹਨੇ ਦੱਸ ਹੀ ਦਿੱਤਾ ਕਿ ਲਿਵ ਇਨ ਦਾ ਪ੍ਰੈਜੈਂਟ ਜਿਹੜਾ ਐਂਡ ਲਿਵ ਇਨ ਗ੍ਰੈਟੀਟਿਊਡ। ਉਹ ਫਿਰ ਵੀ ਸ਼ੁਕਰ ਕਰੇਗਾ, ਠੀਕ ਹੈ। ਮੈਂ ਫਿਰ ਦੁਬਾਰਾ ਕਹਾਂਗਾ ਕਿ ਕਹਿਣਾ ਬੜਾ ਆਸਾਨ ਹੈ, ਕਰਨਾ ਬੜਾ ਔਖਾ ਹੈ। ਕਹਿਣਾ ਬੜਾ ਆਸਾਨ ਹੈ, ਉਹਦੇ ਕੋਲ ਪੈਸਾ ਨਾ ਵੀ ਹੋਵੇ, ਕਾਮਯਾਬੀ ਨਾ ਵੀ ਹੋਵੇ, ਕਿਉਂਕਿ ਹੀ ਇਜ਼ ਲਿਵਿੰਗ ਤੇ ਉਹ ਉਹਨੂੰ ਫੇਰ ਵੀ ਉਹ ਉਹ ਆਪਣੇ ਇੱਕ ਲੈਵਲ ਦੇ ਵਿੱਚ ਰਹੇਗਾ, ਲੈਵਲ ਹੈਡਡ ਰਹੇਗਾ। ਕਦੇ ਤੁਸੀਂ ਦੇਖ ਲੈਣਾ ਜਿਹੜੇ ਵੀ ਸਾਡੇ ਕੀ ਅਸੀਂ ਗੁਰੂ ਨਾਨਕ ਦੇਵ ਜੀ ਦਾ ਅੱਜ 550 ਸਾਲਾਂ ਮਨਾ ਰਹੇ ਹਾਂ, ਕਿਆ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਜੇ ਅਸੀਂ ਪਿਕਚਰਾਈਜ਼ ਕਰੀਏ ਇੱਕ ਮਿੰਟ ਲਈ ਕਿ ਗੁਰੂ ਨਾਨਕ ਦੇਵ ਜੀ ਅੱਜ ਸਾਡੇ ਨਾਲ ਹੈਗੇ ਨੇ, ਵੈਸੇ ਤਾਂ ਉਹਨਾਂ ਦੀਆਂ ਸ਼ਿਕਸ਼ਾਵਾਂ ਹਮੇਸ਼ਾ ਹੀ ਸਾਡੇ ਨਾਲ ਹੈਗੀਆਂ ਨੇ, ਬਟ ਜੇ ਅੱਜ ਉਹ ਫਿਜ਼ੀਕਲੀ ਵੀ ਸਾਡੇ ਨਾਲ ਪ੍ਰੈਜ਼ੈਂਟ ਹੋਣ, ਕੈਨ ਵੀ ਪਿਕਚਰਾਈਜ਼ ਹਿਮ ਇਨ ਐਨੀ ਸੋਰਟ ਆਫ ਐਗਨੀ, ਇਨ ਐਨੀ ਸੋਰਟ ਆਫ ਐਂਗਰ? ਕੀ ਅਸੀਂ ਉਹਨਾਂ ਨੂੰ ਪਿਕਚਰਾਈਜ਼ ਕਰ ਸਕਦੇ ਹਾਂ ਕਿ ਜੀ ਉਹ ਕਿਸੇ ਦੇ ਉੱਤੇ ਨਾਰਾਜ਼ ਹੋ ਰਹੇ ਹੋਣਗੇ, ਗੁੱਸਾ ਕਰ ਰਹੇ ਹੋਣਗੇ? ਅਸੀਂ ਤਾਂ ਇਹੀ ਸਾਖੀਆਂ ਉਹਨਾਂ ਦੀ ਸੁਣਾਉਂਦੇ ਹਾਂ ਕਿ ਜੀ ਇਸ ਬੰਦੇ ਨੇ ਉਹਨਾਂ ਨੂੰ ਬੜਾ ਗਲਤ ਬੋਲ ਦਿੱਤਾ, ਇਸ ਬੰਦੇ ਨੇ ਬੜਾ ਗਲਤ ਬੋਲ ਦਿੱਤਾ। ਹਾਂ, ਅਸੀਂ ਜ਼ਰੂਰ ਉਹਨਾਂ ਦੇ ਨਾਂ ਦੇ ਉੱਤੇ ਠੇਕੇਦਾਰ ਬਣ ਕੇ ਲੜਾਈਆਂ ਲੜਦੇ ਹਾਂ, ਅਸੀਂ ਬਦਲੇ ਲੈ ਦਿੰਦੇ ਹਾਂ, ਅਸੀਂ ਬੜਾ ਕੁਛ ਕਹਾਣੀਆਂ ਪਾ ਦਿੰਦੇ ਹਾਂ, ਅਸੀਂ ਧਰਮ ਦੇ ਨਾਂ ਦੇ ਉੱਤੇ ਬੜਾ ਕੁਛ ਅਸੀਂ ਬਦਲੇ ਲੈਂਦੇ ਹਾਂ, ਕਹਾਣੀਆਂ ਪਾਉਂਦੇ ਹਾਂ, ਠੇਕੇਦਾਰ ਬਣਦੇ ਹਾਂ। ਗੁਰੂ ਨਾਨਕ ਦੇਵ ਜੀ ਅੱਜ ਤੇ ਜੇ ਕੋਈ ਬੰਦਾ ਇਹ ਕਹੇਗਾ ਜੀ ਗੁਰੂ ਨਾਨਕ ਦੇਵ ਜੀ ਉਹ ਤੁਹਾਡੇ ਘਰ ਦੇ ਕਿਸੇ ਬੰਦੇ ਨੂੰ ਕਿਸੇ ਨੇ ਆ ਕੇ ਜੀ ਉਹ ਕਤਲ ਕਰ ਦਿੱਤਾ ਤੇ ਮੈਂ ਜਾ ਰਿਹਾ ਕਿਰਪਾਨ ਚੱਕ ਕੇ ਕਿ ਮੈਂ ਬਦਲਾ ਉਤਾਰ ਕੇ ਆਉਣਾ ਧਰਮ ਦਾ, ਮੈਂ ਠੇਕੇਦਾਰ ਬਣਨਾ, ਇੱਕ ਮਿੰਟ ਲਈ ਸੋਚੀਏ, ਕਿਆ ਗੁਰੂ ਨਾਨਕ ਦੇਵ ਜੀ ਕਹਿਣਗੇ ਕਿ ਹਾਂ ਭਾਈ ਜੇ ਮੇਰੇ ਕਿਸੇ ਘਰ ਦੇ ਜੀ ਦਾ ਕਿਸੇ ਬੰਦੇ ਨੇ ਕਤਲ ਕਰ ਦਿੱਤਾ ਤੇ ਹਾਂ ਭਾਈ ਵਾਕਈ ਕਿਰਪਾਨ ਲੈ ਕੇ ਜਾ ਆਪ ਤੇ ਜਾ ਕੇ ਬਦਲਾ ਲਿਆ, ਵਿਲ ਹੀ ਸੇ ਦਿਸ? ਇੱਕ ਮਿੰਟ ਲਈ ਸੋਚੀਏ ਨਾ, ਜਿਹੜਾ ਮੇਰੇ ਵੱਲੋਂ ਇਹ ਸਵਾਲ ਅੱਜ ਥੋਟ ਪ੍ਰੋਵੋਕਿੰਗ ਹੈ, ਕੀ ਕਹਿਣਗੇ ਗੁਰੂ ਨਾਨਕ ਦੇਵ ਜੀ, ਕੀ ਕਹਿਣਗੇ ਕਿ ਹਾਂਜੀ ਭਾਈ ਮੇਰੇ ਕਿਸੇ ਘਰ ਦੇ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ, ਆਹ ਫੜ ਕਿਰਪਾਨ, ਜਾਂ ਬੰਦਾ ਕਹਿ ਰਿਹਾ ਜੀ ਆ ਕੇ ਉਹਨਾਂ ਨੂੰ ਕਿ ਜੀ ਮੈਂ ਸਿੱਖ ਧਰਮ ਦੇ ਸਾਡੇ ਪਹਿਲੇ ਗੁਰੂ, ਸਾਡੇ ਸਿੱਖ ਧਰਮ ਦੇ ਪਹਿਲੇ ਗੁਰੂ ਦੇ ਪਰਿਵਾਰ 'ਤੇ ਹਮਲਾ ਕੀਤਾ, ਜੀ ਦਾ ਤੁਹਾਡੇ ਘਰ ਦਾ ਗੁਰੂ ਨਾਨਕ ਦੇਵ ਜੀ ਤੁਹਾਡੇ ਘਰ ਦਾ ਜੀ ਮਾਰ ਦਿੱਤਾ, ਅੱਜ 2019 'ਚ ਇੱਕ ਮਿੰਟ ਲਈ ਇਸ ਚੀਜ਼ ਨੂੰ ਪਿਕਚਰਾਈਜ਼ ਕਰੀਏ, ਬੰਦਾ ਆ ਗਿਆ ਗੁਰੂ ਨਾਨਕ ਦੇਵ ਜੀ ਕੋਲੋਂ, ਕਹਿੰਦਾ ਜੀ ਮੈਂ ਜਾ ਕੇ ਕਿਰਪਾਨ ਚੱਕੀ ਹੈ ਤੇ ਮੈਂ ਜਾ ਕੇ ਬਦਲਾ ਲੈਣ ਜਾ ਰਿਹਾ, ਕੀ ਕਹਿਣਗੇ ਗੁਰੂ ਨਾਨਕ ਦੇਵ ਜੀ? ਜੇ ਸਾਨੂੰ ਇਹ ਗੱਲ ਸਮਝ ਆ ਗਈ ਤੇ ਸਾਡੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਸਫਲ ਹੋ ਗਿਆ। ਗੁਰੂ ਨਾਨਕ ਦੇਵ ਜੀ ਕੀ ਕਹਿਣਗੇ, ਮੈਂ ਇਹਦਾ ਜਵਾਬ ਨਹੀਂ ਦੇ ਪਾ ਰਿਹਾ, ਮੇਰੀ ਆਪਣੀ ਸੋਚ ਹੈ, ਮੈਨੂੰ ਇੱਕ ਸੋਚ ਦੇ ਮੁਤਾਬਿਕ ਇੱਕ ਜਵਾਬ ਮੇਰੇ ਮਨ ਨੂੰ ਜੋ ਲੱਗਦਾ ਮੈਂ ਰੱਖ ਲਿਆ, ਕਿਉਂਕਿ ਮੇਰੀ ਛੋਟੀ ਸੋਚ ਹੈ, ਮੈਂ ਆਪਣੇ ਲਈ ਰੱਖ ਲਿਆ, ਸਿਰਫ ਮੈਂ ਕਿਸੇ ਨੂੰ ਨਹੀਂ ਦੇ ਰਿਹਾ। ਗੁਰੂ ਨਾਨਕ ਦੇਵ ਜੀ ਖੜੇ ਨੇ ਉਹਨਾਂ ਦੇ ਘਰ ਦੇ ਜੀ ਦਾ, ਇੱਕ ਬੰਦਾ ਆਉਂਦਾ ਉਹ ਕਹਿੰਦਾ ਜੀ ਕਿਸੇ ਨੇ ਤੁਹਾਡੇ ਘਰ ਦੇ ਜੀ ਦਾ ਕਤਲ ਕਰ ਦਿੱਤਾ, ਮੈਂ ਕਿਰਪਾਨ ਲੈ ਕੇ ਜਾ ਰਿਹਾ, ਮੈਂ ਕੌਮ ਦਾ ਬਦਲਾ ਲੈਣਾ, ਮੈਂ ਸ਼ਹੀਦ ਹੋਣ ਚੱਲਣਾ, ਜੋ ਮਰਜ਼ੀ ਹੋ ਜਾਏ ਮੈਂ ਬਦਲਾ ਲੈਣ ਚੱਲਣਾ। ਹੁਣ ਦੱਸੋ ਗੁਰੂ ਨਾਨਕ ਦੇਵ ਜੀ ਕੀ ਜਵਾਬ ਦੇਣਗੇ ਇਸ ਗੱਲ ਦਾ ਕਿ ਕੀ ਕਰੋਗਾ, ਹਾਂ ਬਈ ਭਾਈ ਸਾਹਿਬ ਤੁਸੀਂ ਕੀ ਕਰਨਾ, ਕੀ ਜਵਾਬ ਹੋਏਗਾ? ਸੋ ਜੇ ਇਹਦਾ ਜਵਾਬ ਸਾਨੂੰ ਸਮਝ ਆ ਗਿਆ ਤੇ 550 ਸਾਲਾਂ ਜਿਹੜਾ ਉਹ ਪੂਰਾ ਹੋ ਗਿਆ, ਬਾਕੀ ਤੇ ਅਸੀਂ ਜੋ ਮਰਜ਼ੀ ਕਰੀ ਜਾਈਏ, ਜਿੰਨੇ ਮਰਜ਼ੀ ਲਾਂਘੇ ਖੋਲੀ ਜਾਈਏ, ਕੋਰੀਡੋਰ ਬਣਾਈ ਜਾਈਏ, ਹੋਰ ਜੋ ਮਰਜ਼ੀ ਸੋਨੇ ਦੇ ਥਾਲ ਵੀ ਚੜਾ ਦਈਏ, ਸੋਨਾ ਚੜਾ ਦਈਏ, ਜੋ ਮਰਜ਼ੀ ਕਰੀ ਜਾਈਏ, ਉਹ ਸ਼ਾਇਦ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਤਾਂ ਸਾਨੂੰ ਅੱਗੇ ਵਧਣ ਲਈ ਕਿਹਾ ਸੀਗਾ, ਉਹ ਸਾਰਾ ਕੁਛ ਤਾਂ ਚੱਲ ਹੀ ਰਿਹਾ ਸੀਗਾ। ਜਿਹੜਾ ਕੁਛ ਅੱਜ ਅਸੀਂ ਕਰ ਰਹੇ ਹਾਂ, ਜੋ ਕੁਛ ਅੱਜ ਅਸੀਂ ਕਰ ਰਹੇ ਹਾਂ, ਧਾਰਮਿਕ ਸਥਾਨ ਬਣਾ ਰਹੇ ਹਾਂ, ਪਹਿਲਾਂ ਬਥੇਰੇ ਧਾਰਮਿਕ ਸਥਾਨ ਪਹਿਲਾਂ ਹੀ ਬਣੇ ਹੋਏ ਸੀਗੇ, ਫਿਰ ਗੁਰੂ ਨਾਨਕ ਦੇਵ ਜੀ ਵਾਈ ਡਿਡ ਹੀ ਸਟਾਰਟ ਅ ਨਿਊ ਫਿਲੋਸਫੀ? ਕੋਈ ਜਿਹੜੀ ਚੀਜ਼ ਅੱਜ ਹੋ ਰਹੀ ਹੈ, ਕਿਆ ਇਹ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਨਹੀਂ ਹੋ ਰਹੀ ਸੀਗੀ? ਕੋਈ ਚੀਜ਼ ਦੱਸ ਦਿਓ, ਕੋਈ ਧਾਰਮਿਕ ਸਥਾਨ ਪਹਿਲਾਂ ਨਹੀਂ ਸੀ ਬਣੇ, ਜਾਂ ਸੋਨਾ ਨਹੀਂ ਸੀ ਚੜਾਇਆ ਜਾ ਰਿਹਾ? ਬੜੇ ਬੜੇ ਰਾਜੇ ਸੀਗੇ, ਅਸੀਂ ਕੀ ਚੜਾਵਾ ਚੜਾ ਦਾਂਗੇ? ਬੜਾ ਸਭ ਕੁਛ ਇਹ ਚੱਲ ਹੀ ਰਿਹਾ ਸੀਗਾ ਸਾਰਾ ਕੁਛ। ਸੋ ਇਹ ਸਾਰਾ ਕੁਛ ਤਾਂ ਪਹਿਲਾਂ ਹੀ ਚੱਲ ਰਿਹਾ ਸੀ। ਗੁਰੂ ਨਾਨਕ ਦੇਵ ਜੀ ਨੇ ਫਿਰ ਕੀ ਐਸੀ ਗੱਲ ਕਹੀ, ਕਿਉਂ ਉਹਨਾਂ ਨੇ ਇੱਕ ਨਵੀਂ ਫਿਲਾਸਫੀ ਲੈ ਕੇ ਆਏ, 550 ਸਾਲਾਂ ਅਸੀਂ ਮਨਾਉਣ ਦੀ ਅੱਜ ਉਹਨਾਂ ਦੀ ਗੱਲ ਕਰ ਰਹੇ ਹਾਂ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ, ਅਸ਼ਵਾਕ ਅਹਿਮਦ ਸਾਹਿਬ, ਯੂ ਗੋ ਹੈਡ, ਯੂਅਰ ਔਨ ਦੀ ਏਅਰ
ਜੀ। ਸਲਾਮ ਅਲੈਕੁਮ ਜਦਵੀਰ ਜੀ।
ਹਾਂਜੀ ਹਾਂਜੀ, ਵਾਲੇਕੁਮ ਸਲਾਮ ਸਾਹਿਬ।
ਹਾਂ ਜਦਵੀਰ ਜੀ, ਮੈਂ ਇਹ ਕਰਨਾ ਸੀ ਕਿ ਪਿੱਛੇ ਇੱਕ ਸਟੱਡੀ ਹੋਈ ਸੀ, ਕੋਈ 5-6 ਮਹੀਨੇ ਪਹਿਲੇ ਪਬਲਿਸ਼ ਹੋਈ ਹੈ, ਉਹਨਾਂ ਨੇ ਦੋ ਯੂਕੇ ਦੇ ਵਿੱਚ ਉਹਨਾਂ ਦੋ ਗਰੁੱਪ ਰੱਖੇ। ਇੱਕ ਗਰੁੱਪ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਹਰ ਬੱਚੇ ਦਾ ਨਾਮ ਮਤਲਬ ਗ੍ਰੈਟੀਟਿਊਡ ਸ਼ੇਅਰ ਕਰਨਾ, ਯਾਨੀ ਕਿ ਇਹਨਾਂ ਦੀ ਟ੍ਰੇਨਿੰਗ ਦੀ। ਔਰ ਦੂਸਰਾ ਗਰੁੱਪ ਜਿਹੜਾ ਸੀ ਉਹ ਮਤਲਬ ਨਾਮ ਮਤਲਬ ਨਾਰਮਲ ਕਿ ਹਰ ਚੀਜ਼ ਉਹਨਾਂ ਦੀ ਜਿਹੜੀ ਹੈ ਨਾ ਮਤਲਬ ਨਾਰਮਲ ਹੈ, ਕੋਈ ਇਨਫਲੇਮੇਸ਼ਨ ਨਹੀਂ, ਕੋਈ ਚੀਜ਼ ਨਹੀਂ, ਮਤਲਬ ਬਹੁਤ ਅੱਛਾ ਉਹਨਾਂ ਨੂੰ ਰਿਜ਼ਲਟ ਮਿਲਿਆ। ਤੇ ਦੂਸਰੇ ਜਿਹੜੇ ਸਨ ਉਹਨਾਂ ਦਾ ਉਸ ਤਰ੍ਹਾਂ ਹੀ ਰੈਂਡਮਲੀ ਕਿ ਕੋਈ ਚੀਜ਼ ਉਹਨਾਂ ਦੀ ਮਤਲਬ ਬਿਹਤਰ ਨਹੀਂ ਹੋਈ, ਦੈਟ ਵਾਜ ਜਸਟ ਨਾਰਮਲ। ਇਹ ਜਿਹੜੀ ਚੀਜ਼ ਗ੍ਰੈਟੀਟਿਊਡ ਹੈ ਨਾ, ਔਰ ਇਸ ਨੂੰ ਮਤਲਬ ਅਗਰ ਅਸੀਂ ਦੇਖ ਲਈ ਕਰ ਲਈਏ ਨਾ, ਤੇ ਦੈਟ ਐਕਚੁਅਲੀ ਬੇਸਿਕਲੀ ਯੂ ਆਰ ਇਨ ਅ ਪ੍ਰੈਜ਼ੈਂਟ ਮੂਮੈਂਟ, ਤੇ ਪ੍ਰੈਜ਼ੈਂਟ ਮੂਮੈਂਟ ਚ ਰਹਿਣਾ ਹੀ ਜਿਹੜਾ ਨਾ ਉਹ ਬੇਸਿਕਲੀ ਤੁਹਾਡਾ ਕੌਂਸ਼ੀਅਸ ਮਾਇੰਡ ਹੈ। ਜਿਹੜਾ ਦੂਸਰਾ ਸਾਡਾ ਮਾਇੰਡ ਜਿਹੜਾ ਅਸੀਂ ਹਰ ਵਕਤ ਚੱਲ ਰਹੇ ਹਾਂ ਤੇ ਹੇਟ ਤੇ ਯੇ ਵੋ, ਉਹ ਸਾਰਾ ਸਾਡਾ ਮੰਕੀ ਮਾਇੰਡ ਹੈ ਜਿਹੜਾ ਅਸੀਂ ਜੋ ਗਰੋ ਅਪ ਹੋਏ ਹੋਏ ਹਾਂ, ਜੋ ਅਸੀਂ ਲੈ ਕੇ ਇੱਕ ਐਜ਼ ਅ ਕਲਚਰਲ ਐਜ਼ ਅ ਰਿਲੀਜੀਅਸ ਜੋ ਅਸੀਂ ਗਰੋਨ ਅਪ ਹੋਏ ਹਾਂ ਨਾ, ਕਿ ਮੈਂ ਮੁਸਲਮਾਨ ਜ਼ਰਾ ਗੱਲ ਹੋਈ ਨਹੀਂ, ਉਹ ਤੇਰੀ ਹੈ ਤੇਰੀ ਹੈ, ਅਸੀਂ ਉਹ ਜਿਹੜਾ ਮਾਇੰਡ ਹੈ ਨਾ ਉਹ ਮੰਕੀ ਮਾਇੰਡ, ਹਰ ਵਕਤ ਅਸੀਂ ਕਿਊਰੀਅਸ ਹਾਂ ਉਹ ਕਰ ਰਿਹਾ, ਉਹ ਜਿਹੜਾ ਕੌਨਸ਼ੀਅਸ ਮਾਇੰਡ ਹੈ ਨਾ ਉਹ ਪ੍ਰੈਜੈਂਟ ਮੂਮੈਂਟ 'ਚ ਰਹਿੰਦਾ। ਔਰ ਹੈਪੀਨੈਸ ਕਦੇ ਵੀ ਤੁਸੀਂ ਕੌਂਸਟੈਂਟ ਨਹੀਂ ਤੁਸੀਂ ਹੈਪੀ ਹੋ ਸਕਦੇ, ਹੈਪੀਨੈਸ ਇਜ਼ ਅ ਰੈਲੇਟਿਵ ਥਿੰਗ। ਇਸ ਨੂੰ ਇਹਦਾ ਕੌਨਸ਼ੀਅਸ ਮਾਇੰਡ 'ਚ ਹੁੰਦੇ ਹੋ ਤੁਸੀਂ, ਜਿਸ ਤਰ੍ਹਾਂ ਡਰਾਈਵ ਕਰ ਰਹੇ ਹੋ ਤੇ ਮੇਰੇ ਹੱਥ 'ਚ ਸਟੇਅਰਿੰਗ ਹੈ, ਤੇ ਤੁਸੀਂ ਸਟੇਅਰਿੰਗ ਜਿਹੜਾ ਉਹ ਬੇਸਿਕਲੀ ਮਾਇੰਡ ਹੈ, ਤੇ ਜਿਹੜਾ ਮੈਂ ਚਲਾ ਰਿਹਾ ਨਾ ਮੈਂ ਕੌਨਸ਼ੀਅਸ ਮਾਇੰਡ ਹਾਂ, ਤੇ ਤੁਸੀਂ ਜੋ ਕੌਨਸ਼ੀਅਸ ਫਿਰ ਤੁਸੀਂ ਹਰ ਚੀਜ਼ ਤੁਸੀਂ ਉਹ ਸੈਡ ਮੂਮੈਂਟ ਨੂੰ ਵੀ ਲਵੋਗੇ ਤੇ ਉਹਨੂੰ ਵੀ ਚੱਲਣ ਦਿਓਗੇ, ਉਹਨੂੰ ਵੀ ਐਕਸੈਪਟ ਕਰੋਗੇ, ਹਾਂ ਯਾਰ ਸੈਡਨੈਸ ਆ ਰਹੀ ਹੈ, ਇਹ ਮੇਰੇ ਹੈਸਲੇ ਮੇਰੇ ਤੇ ਵਕਤ ਬੁਰਾ ਆਇਆ, ਉਹ ਬੰਦਾ ਸਹੀ ਇੰਜੋਏ ਕਰੇਗਾ ਲਾਈਫ ਨੂੰ ਜਿਹੜਾ ਹਰ ਮੂਮੈਂਟ ਨੂੰ ਐਨਾਲਾਈਜ਼ ਕਰੇਗਾ ਤੇ ਉਹਨੂੰ ਗੁਜ਼ਰਨ ਦੇਗਾ, ਹੈਪੀ ਨੂੰ ਵੀ ਇੰਜੋਏ ਕਰੇਗਾ ਤੇ ਦੂਸਰੇ ਨੂੰ ਵੀ ਉਹਨੂੰ ਵੀ ਉਹਦੇ ਨਾਲ ਚੱਲੇਗਾ, ਤੇ ਉਹ ਦੈਟਸ ਵਟ ਜਿਹੜਾ ਮੈਂ ਸਮਝਣਾ। ਔਰ ਰੀਅਲੀ ਦੈਟਸ ਡਿਸਕਸ਼ਨ ਵਿਚ ਵੀ ਵਾਂਟ ਫਰੋਮ ਯੂ ਮੋਸਟਲੀ। ਇਹ ਕਰੋ ਸਰ, ਯਕੀਨ ਕਰੋ, ਸਿਆਸਤ ਰਿਲੀਜਨ ਚ ਸਵਾਏ ਇਵੈਂਚੁਅਲੀ ਹੇਟ ਤੋਂ ਇਲਾਵਾ ਕੁਛ ਨਹੀਂ ਪੈਦਾ ਹੁੰਦਾ। We are connected, human being connected, ਇਹ ਚੀਜ਼ਾਂ ਤੁਹਾਨੂੰ ਮਜ਼ੀਦ ਕਨੈਕਟ ਕਰਨਗੀਆਂ। ਥੈਂਕ ਯੂ ਵੈਰੀ ਮਚ ਸਰ ਫਾਰ ਯੋਰ ਟਾਈਮ।
ਅਸ਼ਵਾਕ ਅਹਿਮਦ ਸਾਹਿਬ, ਆਲਵੇਜ਼ ਅ ਪਲੇਅਰ ਲਿਸਨਿੰਗ ਟੂ ਯੂ। ਜਦੋਂ ਵੀ ਅਸ਼ਵਾਕ ਅਹਿਮਦ ਸਾਹਿਬ ਤੁਸੀਂ ਕਾਲ ਕਰਦੇ ਹੋ, ਬਹੁਤ ਮਜ਼ਾ ਆਉਂਦਾ ਤੁਹਾਡੀ ਗੱਲਬਾਤ ਸੁਣ ਕੇ। ਔਰ ਜਿਹੜੀ ਗੱਲ ਤੁਸੀਂ ਕਹੀ ਹੈ, ਇਹ ਸਟੱਡੀ ਜਿਸ ਦਿਨ ਆਈ ਸੀਗੀ ਉਸ ਦਿਨ ਅਸੀਂ ਇਹ ਬਿਲਕੁਲ ਇਹ ਖਬਰ ਸਾਂਝੀ ਕੀਤੀ ਸੀ। ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਐਗਰੀ ਕਰਦਾ, ਇਹ ਸਾਇੰਟੀਫਿਕਲੀ ਪ੍ਰੂਵਨ ਫੈਕਟ ਹੋ ਗਿਆ ਸੀਗਾ। ਔਰ ਜਦੋਂ ਇਹ ਖਬਰ ਆਈ ਹੈ ਸਟੱਡੀ ਅਸੀਂ ਬਿਲਕੁਲ ਦੱਸੀ ਸੀਗੀ ਕਿ ਜੇ ਤੁਸੀਂ ਗ੍ਰੈਟੀਟਿਊਡ 'ਚ ਰਹਿੰਦੇ ਹੈਗੇ ਹੋ, ਇਹ ਤੁਹਾਡੇ ਲਈ ਸਾਇੰਟੀਫਿਕਲੀ ਪ੍ਰੂਵਨ ਪਰਫੈਕਟ ਹੈ ਕਿ ਯੂ ਵਿਲ ਬੀ ਲੋਟ ਮੋਰ ਹੈਪੀਅਰ, ਤੁਸੀਂ ਫਿਜ਼ੀਕਲੀ ਵੀ ਜਿਹੜੀ ਤੁਹਾਡੀ ਹੈਲਥ ਹੈ ਉਹ ਵੀ ਬਹੁਤ ਵਧੀਆ ਹੋਏਗੀ। ਦੈਟਸ ਪੁਆਇੰਟ ਨੰਬਰ 1। ਦੂਸਰਾ ਪੁਆਇੰਟ ਜਿਹੜਾ ਤੁਸੀਂ ਕਿਹਾ ਹੈਗਾ ਹੈ ਕਿ ਤੁਹਾਡਾ ਮੰਕੀ ਮਾਇੰਡ ਦਾ, ਬੜਾ ਵਧੀਆ ਤੁਸੀਂ ਐਕਸਪਲੇਨ ਕੀਤਾ, ਬਹੁਤ ਬ੍ਰਿਲੀਅੰਟਲੀ, ਥੈਂਕ ਯੂ ਸਰ, ਬਹੁਤ ਤੁਸੀਂ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ। ਤੀਸਰਾ ਪੁਆਇੰਟ ਮੈਂ ਥੋੜ੍ਹਾ ਜਿਹਾ ਹਲਕਾ ਜਿਹਾ ਡਿਸਐਗਰੀ ਕਰਾਂਗਾ, ਜਿਹੜਾ ਤੁਸੀਂ ਕਿਹਾ ਕਿ ਜੀ ਕੌਂਸਟੈਂਟ ਹੈਪੀਨੈਸ ਨਹੀਂ ਹੋ ਸਕਦੀ, ਜੋ ਜੁਝਾਰ ਸਿੰਘ ਜੀ ਦਾ ਅੱਜ ਬੁਨਿਆਦੀ ਸਵਾਲ ਸੀਗਾ। ਮੈਂ ਉਹਦੇ ਨਾਲ ਇਸ ਲਈ ਡਿਸਐਗਰੀ ਕਰਾਂਗਾ ਕਿ ਅਸੀਂ ਨਹੀਂ, ਆਮ ਸਾਡੇ ਵਰਗਾ ਇਨਸਾਨ ਨਹੀਂ ਪਾ ਸਕਦਾ, ਉਹ ਗੱਲ ਵੱਖਰੀ ਹੈ। ਦੈਟ ਡਜ਼ਨਟ ਮੀਨ ਕਿ ਉਹ ਹੋ ਨਹੀਂ ਸਕਦੀ। ਐਗਜ਼ਾਮ ਦੇ ਵਿੱਚ 1000 ਮਾਰਕਸ ਦਾ ਐਗਜ਼ਾਮ ਹੋਵੇ ਕਿ ਜੀ 100 ਨੰਬਰ ਦਾ ਨਹੀਂ ਪੇਪਰ ਹੈ, ਪੇਪਰ ਆ ਗਿਆ 1000 ਨੰਬਰ ਦਾ, ਕਿ 1000 ਨੰਬਰ ਤੁਹਾਨੂੰ ਮਿਲ ਸਕਦੇ ਨੇ। ਮੇਰੇ 999 ਆਏ ਆ, ਮੈਂ ਬਹੁਤ ਕਾਬਿਲ ਹੋ ਸਕਦਾ ਹੈ, ਜਾਂ ਚਲੋ ਤੁਸੀਂ ਜਾਂ ਕੋਈ ਵੀ ਤੁਸੀਂ ਬਹੁਤ ਕਾਬਿਲ ਹੈਗੇ ਹੋ, ਤੁਹਾਡੇ 999 ਆਏ ਆ। ਮੈਂ ਤੁਹਾਡੇ 'ਤੇ ਗੱਲ ਕਰ ਦਿੰਦਾ ਕਿ ਅਸ਼ਵਾਕ ਅਹਿਮਦ ਸਾਹਿਬ ਦੇ 999 ਆਏ ਆਊਟ ਆਫ 1000, 999 ਮਾਰਕਸ ਯੂ ਸਕੋਰਡ, ਬਟ ਦੈਟ ਡਜ਼ਨਟ ਮੀਨ ਕਿ ਅਸ਼ਵਾਕ ਅਹਿਮਦ ਸਾਹਿਬ 1000 ਨਹੀਂ ਲੈ ਸਕਦੇ। ਬਿਲਕੁਲ ਕੌਂਸਟੈਂਟ ਹੈਪੀਨੈਸ ਬਿਲਕੁਲ ਹੋ ਸਕਦੀ ਆ, ਬਿਲਕੁਲ ਹੋ ਸਕਦੀ ਹੈਗੀ ਆ। ਜਿਹੜੇ ਸਾਡੇ ਤੁਸੀਂ ਕਿਹਾ ਵੀ ਜਿਹੜਾ ਸਿਆਸਤ ਔਰ ਰਿਲੀਜੀਅਨ ਹੈ ਇਹ ਸਿਰਫ ਹੇਟਰਡ ਹੀ ਲੈ ਕੇ ਆਏਗੀ, ਸਿਆਸਤ ਔਰ ਰਿਲੀਜੀਅਨ ਅਸੀਂ ਇਹਨਾਂ ਨੂੰ ਦੋਨਾਂ ਨੂੰ ਨਾ ਸਟੀਰੀਓਟਾਈਪ ਕਰ ਦਿੱਤਾ ਹੈ। ਜੇ ਸਹੀ ਮਾਇਨੇ ਦੇ ਵਿੱਚ ਤੁਸੀਂ ਪੋਲੀਟਿਕਸ ਦੇ ਵਿੱਚੋਂ ਲੋਕਾਂ ਦੀ ਸੇਵਾ ਕਰਨ ਲਈ, ਤਾਂ ਉਹ ਕਦੇ ਵੀ ਹੇਟਰਡ ਨਹੀਂ ਲੈ ਕੇ ਆਏਗੀ। ਗਲਤ ਸਿਆਸਤ ਹੇਟਰਡ ਲੈ ਕੇ ਆਏਗੀ, ਔਰ ਰੋਂਗ ਇੰਟਰਪ੍ਰੀਟੇਸ਼ਨ ਆਫ ਰਿਲੀਜੀਅਨ ਹੇਟਰਡ ਲੈ ਕੇ ਆਏਗਾ। ਜਿਹੜੀ ਤੁਸੀਂ ਆਖਰੀ ਲਾਈਨ ਕਹੀ ਨਾ ਕਿ ਸਿਆਸਤ ਔਰ ਰਿਲੀਜੀਅਨ ਸਿਰਫ ਹੇਟਰਡ ਹੀ ਲੈ ਕੇ ਆਉਣਗੇ, ਰੋਂਗ ਇੰਟਰਪ੍ਰੀਟੇਸ਼ਨ ਆਫ ਰਿਲੀਜੀਅਨ ਐਂਡ ਰੋਂਗ, ਜੇ ਤੁਹਾਡੀ ਗਲਤ ਵਰਕਿੰਗ ਹੈ ਪੋਲੀਟਿਕਸ ਦੇ ਵਿੱਚ, ਫਿਰ ਹੇਟਰਡ ਲੈ ਕੇ ਆਏਗੀ। ਵਰਨਾ ਤੇ ਸਿਆਸਤ ਤੋਂ ਵਧੀਆ, ਮੈਂ ਬਾਰ ਬਾਰ ਮੈਂ ਆਪਣੀ ਗੱਲ ਤੇ ਬਿਲਕੁਲ ਕਲੀਅਰ ਹਾਂ, ਪੋਲੀਟਿਕਸ ਦੇ ਵਿੱਚ, ਲੀਡਰਸ਼ਿਪ ਦੇ ਵਿੱਚ ਔਰ ਜਰਨਲਿਜ਼ਮ ਦੇ ਵਿੱਚ ਤੁਹਾਡਾ ਜਿਹੜਾ ਥੋਟ ਪ੍ਰੋਸੈਸ ਆ, ਕਲੈਰਿਟੀ ਚਾਹੀਦੀ ਹੈ, ਥੋਟ ਪ੍ਰੋਸੈਸ ਬਹੁਤ ਕਲੈਰਿਟੀ ਚਾਹੀਦੀ ਹੈ। ਜੇ ਤੁਸੀਂ ਪੋਲੀਟਿਕਸ 'ਚ ਆਉਣਾ, ਲੀਡਰਸ਼ਿਪ 'ਚ ਆਉਣਾ, ਕੋਈ ਵੀ ਲੀਡਰਸ਼ਿਪ ਰੋਲ ਹੈ, ਕ੍ਰਿਕਟ ਦਾ ਹੈ, ਸੋਕਰ ਦਾ ਹੈ, ਸੋਸਾਇਟੀ ਨੂੰ ਤੁਸੀਂ ਲੀਡਰਸ਼ਿਪ ਦੇਣਾ ਚਾਹੁੰਦੇ ਹੋ, ਤੁਹਾਡੀ ਕਲੈਰਿਟੀ ਆਫ ਥੋਟਸ ਬਹੁਤ ਇੰਪੋਰਟੈਂਟ ਹੈ। ਸੋ ਆਈ ਐਮ ਵੈਰੀ ਮੱਚ ਕਲੀਅਰ ਔਨ ਦਿਸ ਪੁਆਇੰਟ ਕਿ ਸਭ ਤੋਂ ਵਧੀਆ ਤਰੀਕਾ ਜੇ ਤੁਸੀਂ ਲੋਕਾਂ ਦੀ ਸੇਵਾ ਕਰਨੀ, ਇਸ ਤੋਂ ਵਧੀਆ ਤਾਂ ਤਰੀਕਾ ਹੀ ਕੋਈ ਨਹੀਂ ਹੈ। ਤੁਹਾਡੇ ਕੋਲ ਬਿਲੀਅਨਸ ਆਫ ਡਾਲਰ ਹੈ, ਇਹਦੇ ਵਿੱਚ ਹੇਟਰਡ ਕਿਤੇ ਆ ਹੀ ਨਹੀਂ ਸਕਦੀ ਜੇ ਤੁਸੀਂ ਸਹੀ ਸਿਆਸਤ ਕਰ ਰਹੇ ਹੋ। ਸੋ ਪੋਲੀਟਿਕਸ ਔਰ ਰਿਲੀਜੀਅਨ ਹੇਟਰਡ ਨਹੀਂ ਦਿੰਦੇ, ਇਹ ਮੇਰਾ ਮਜ਼ਾਤੀ ਮੰਨਣਾ ਹੈਗਾ। ਰਿਲੀਜੀਅਨ ਦੀ ਰੋਂਗ ਇੰਟਰਪ੍ਰੀਟੇਸ਼ਨ, ਜਿਹੜੇ ਲੋਕ ਗਲਤ ਹੈ। ਹੁਣ ਮੈਂ ਇੱਕ ਚੀਜ਼ ਤੁਹਾਨੂੰ ਇਹਦੇ ਨਾਲ ਜੋੜ ਦਿੰਦਾ, ਜੋ ਸਾਡੇ ਪ੍ਰੀਵੀਅਸ ਕਾਲਰ ਨੇ ਵੀ ਇੱਕ ਸਵਾਲ ਵੀ ਖੜਾ ਕੀਤਾ ਸੀਗਾ ਕਿ ਜਦੋਂ ਤੇ ਅਸੀਂ ਰੇਡੀਓ ਦਾ ਇਸਤੇਮਾਲ, ਇਹ ਜੋ ਅਸੀਂ ਗੱਲਬਾਤ ਅੱਜ ਕਰ ਰਹੇ ਹਾਂ, ਉਹ ਕਹਿੰਦੇ ਜੀ ਕਿ ਜਦੋਂ ਤਾਂ ਇਹਦਾ ਇਸਤੇਮਾਲ ਅਸੀਂ ਚੰਗੇ ਕੰਮ ਲਈ ਕਰਾਂਗੇ ਤੇ ਲੋਕ ਖੁਸ਼ ਹੋਣਗੇ, ਹੈਪੀਨੈਸ ਜਾਏਗੀ। ਅੱਜ ਮੈਨੂੰ ਇੰਨੀ ਟੈਕਸਟ ਮੈਸੇਜ ਆ ਰਹੇ ਨੇ, ਲੋਕ ਅੱਜ ਬੜੇ ਖੁਸ਼ ਨੇ, ਉਹ ਬੜੇ ਐਕਸਾਈਟਿਡ ਨੇ। ਤੁਸੀਂ ਵੀ ਜਿੱਦਾਂ ਕਿਹਾ ਕਿ ਜੀ ਸਿਆਸਤ ਜਾਂ ਧਰਮ ਦੀ ਗੱਲ ਨਾ ਕੀਤੀ ਜਾਵੇ, ਮੇਰੇ ਮਦਰ ਕਦੇ ਮੇਰਾ ਰੇਡੀਓ ਪ੍ਰੋਗਰਾਮ ਨਹੀਂ ਸੁਣਦੇ, ਕਿਉਂਕਿ ਕਿਉਂਕਿ ਉਹ ਗੁਰਬਾਣੀ ਸੁਣਦੇ ਨੇ ਸਾਰਾ ਦਿਨ, ਧਾਰਮਿਕ ਵਿਚਾਰ, ਉਹ ਆਪਣੇ ਇੱਕ ਡਿਫਰੈਂਟ ਸਿਸਟਮ ਦੇ ਵਿੱਚ ਰਹਿੰਦੇ ਨੇ, ਠੀਕ ਹੈ। ਐਂਡ ਸ਼ੀ ਇਜ਼ ਨੋਟ ਇੰਟਰਸਟਡ ਟੂ ਲਿਸਨ ਟੂ ਐਨੀ ਨਿਊਜ਼, ਉਹ ਕਹਿੰਦੇ ਜੀ ਕਿ ਚੰਗੀਆਂ ਗੱਲਾਂ ਸੁਣੋ, ਠੀਕ ਹੈ। ਨਹੀਂ, ਔਰ ਉਹ ਕਿਸੇ ਵੀ ਧਰਮ ਦੀ ਸੁਣਦੇ ਆ, ਅਸੀਂ ਮੈਂ ਤੇ ਮੇਰੇ ਮੋਮ ਨੇ ਅਸੀਂ ਇਕੱਠੇ ਦੁਆਰਾ, ਜਿਹੜਾ ਬੁੱਧਾ ਜੀ ਦਾ ਪ੍ਰੋਗਰਾਮ ਸੀ ਨਾ, ਦੁਆਰਾ ਉਹ ਨੈਟਫਲਿਕਸ 'ਤੇ ਆ ਗਿਆ, ਤੇ ਪਹਿਲਾਂ ਮੈਂ ਤੇ ਪਹਿਲਾਂ ਹੀ ਦੇਖਿਆ ਸੀ ਕਲਰਸ ਤੇ, ਫਿਰ ਮੈਂ ਕਿਹਾ ਜੀ ਮੋਮ ਤੁਹਾਡੇ ਨਾਲ ਬੈਠ ਕੇ ਨਾ ਦੁਬਾਰਾ ਇੰਜੋਏ ਕਰਦੇ, ਇਹ ਵੀ ਗੁਰਬਾਣੀ ਹੈ। ਅਸੀਂ ਤਾਂ ਐਵੇਂ ਵੱਖਰੇ ਵੇ ਪਾਏ ਹੋਏ ਨੇ ਕਿ ਜੀ ਆਹ ਇਕੱਲੀ ਗੁਰਬਾਣੀ ਆ, ਜਾਂ ਅਸੀਂ ਠੇਕੇਦਾਰੀ ਵੀ ਲੈ ਲਈ ਗੁਰੂ ਨਾਨਕ ਦੇਵ ਜੀ ਇਕੱਲੇ ਸਾਡੇ ਨੇ, ਜਾਂ ਆਹ ਧਰਮ ਸਾਡਾ ਹੀ ਆ ਇਕੱਲਾ। ਜੇ ਤੁਸੀਂ ਬੁੱਧਾ ਜੀ ਦੀ ਗੱਲਾਂ ਵੀ ਸੁਣ ਲਓ ਜਾਂ ਕਿਸੇ ਦੀ ਵੀ ਸੁਣ ਲਓ, ਤੇ ਉਹ ਵੀ ਵੈਰੀ ਵੈਰੀ ਸਿਮਿਲਰ ਸਟੱਫ ਹੈਗਾ, ਉਹ ਕੋਈ ਜਿਹੜੀ ਉਹ ਚੀਜ਼ ਵੱਖਰੀ ਨਹੀਂ। ਐਨੀਵੇਜ਼, ਤੇ ਉਹ ਕਹਿੰਦੇ ਬਾਕੀ ਰੇਡੀਓ ਤੇ ਕਾਕਾ ਕੀ ਗੱਲ ਕਹਾਂਗੇ ਵੀ ਕੋਈ ਗੱਲ ਐਸੀ ਨਾ ਕਰੋ ਜਿਹਦੇ ਨਾਲ ਲੋਕਾਂ ਦਾ ਦਿਲ ਦੁਖੇ। ਅੱਛਾ, ਉਹਨਾਂ ਦੇ ਸੁਣਨਾ ਤਾਂ ਨਹੀਂ ਉਹਨਾਂ ਨੇ ਮੇਰਾ ਮੀਡੀਆ ਕੋਈ, ਬਟ ਉਹਨਾਂ ਦੀ ਇੱਕ ਹੀ ਗੱਲ ਹੈ ਵੀ ਕੋਈ ਐਸੀ ਗੱਲ ਨਾ ਕਰੋ ਜਿਹਦੇ ਨਾਲ ਕਿਸੇ ਦਾ ਦਿਲ ਨਾ ਦੁਖੇ। ਅੱਛਾ, ਹੁਣ ਦਿਲ ਸਾਡਾ ਕਦੋਂ ਦੁਖਦਾ ਹੈਗਾ? ਜਦੋਂ ਅਸੀਂ ਆਪਣੇ ਆਪ ਨੂੰ ਕਲਾਸੀਫਾਈ ਕਰਕੇ ਬੈਠ ਜਾਂਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਕਲਾਸੀਫਾਈ ਕਰਕੇ ਬੈਠ ਜਾਂਦੇ ਹਾਂ ਕਿ ਮੈਂ ਹਿੰਦੂ ਹਾਂ, ਮੈਂ ਮੁਸਲਿਮ ਹਾਂ, ਮੈਂ ਸਿੱਖ ਹਾਂ, ਫਿਰ ਅਸੀਂ ਜਦੋਂ ਅਸੀਂ ਕੋਈ ਵੀ ਖਬਰ ਸੁਣਾਂਗੇ, ਸਾਡੇ ਅੰਦਰ ਖੁਸ਼ੀ ਜਾਂ ਜਿਹੜੀ ਭੜਕਾਹਟ ਹੈ ਉਹ ਤਾਂ ਹੀ ਪੈਦਾ ਹੋਏਗੀ, ਕਿਉਂਕਿ ਅਸੀਂ ਕਲਾਸੀਫਾਈ ਕਰਕੇ ਬੈਠ ਗਏ ਆਪਣੇ ਆਪ ਨੂੰ। ਜੇ ਤੇ ਅਸੀਂ ਖਬਰ ਅੱਜ ਇਹ ਸੁਣ ਲਈ ਕਿ ਜੀ ਹਾਂਜੀ, ਜੇ ਅਸੀਂ ਕਲਾਸੀਫਾਈ ਇਹ ਕਰ ਲਏ ਆਪਣੇ ਆਪ ਨੂੰ ਕਿ ਜੀ ਮੈਂ ਹਿਊਮਨ ਬੀਇੰਗ ਹੈ, ਮੈਂ ਹਿਊਮਨ ਰੇਸ ਦੀ ਗੱਲ ਸੋਚਣੀ ਆ, ਫਿਰ ਤੇ ਸਾਡੇ ਲਈ ਅੱਜ ਖੁਸ਼ੀ ਵੀ ਹੈ ਤੇ ਸਾਡੇ ਲਈ ਅੱਜ ਚੈਲੇਂਜ ਵੀ ਆ। ਮੈਂ ਇਹਨੂੰ ਦੁੱਖ ਨਹੀਂ ਕਹਾਂਗਾ, ਚੈਲੇਂਜ ਵੀ ਆ। ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਦੁਨੀਆ ਗ੍ਰੈਟੀਟਿਊਡ 'ਚ ਰਹਿਣਾ, ਤਾਂ ਜਿਸ ਗੱਲ ਦੀ ਮਰਜ਼ੀ ਖੁਸ਼ੀ ਮਨਾ ਲਓ ਕਿ ਮੈਨੂੰ ਅੱਜ ਸਵੇਰੇ ਉੱਠ ਕੇ ਆਕਸੀਜਨ ਮਿਲ ਗਈ, ਠੀਕ ਹੈ। ਮੈਨੂੰ ਸਿਮਰਨ ਜੀ, ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਥੋੜ੍ਹੇ ਦਿਨ ਪਹਿਲਾਂ ਕਿ ਤੁਸੀਂ 30 ਡੇਜ਼ ਰੋਜ਼ 10 ਚੀਜ਼ਾਂ ਦਾ ਸ਼ੁਕਰੀਆ ਅਦਾ ਕਰਨਾ, ਵੱਖਰੀਆਂ ਵੱਖਰੀਆਂ ਚੀਜ਼ਾਂ ਵੀ ਕਰ ਸਕਦੇ ਹੋ, ਔਰ ਮੈਂ ਤੁਹਾਨੂੰ 30 ਡੇਜ਼ ਤੋਂ ਬਾਅਦ 10 ਚੀਜ਼ਾਂ ਅਸੀਂ ਦੱਸਾਂਗਾ ਜਿਹੜੀਆਂ ਤੁਸੀਂ 30 ਡੇਜ਼ ਨਹੀਂ ਸ਼ੁਕਰੀਆ ਅਦਾ ਕੀਤੇ ਆ, ਠੀਕ ਹੈ। ਸੋ ਸਿਮਰਨ ਜੀ, ਤੁਸੀਂ ਇਸ ਚੀਜ਼ ਨੂੰ ਐਕਸਰਸਾਈਜ਼ ਕੀਤਾ ਥੋੜਾ ਬਹੁਤਾ ਕਿ ਨਹੀਂ?
ਜੀ ਜੀ ਬਿਲਕੁਲ ਜੀ, ਆਈ ਡਿਡ।
ਤੁਸੀਂ ਕੀਤਾ? ਅੱਛਾ, ਆਪ ਮੁਝੇ ਸੱਚ ਸੱਚ ਬਤਾਨਾ ਸਿਮਰਨ ਜੀ, ਕਿ ਕਿਆ ਆਜ ਤੱਕ ਆਪਨੇ ਇਸ ਬਾਤ ਕਾ ਸ਼ੁਕਰੀਆ ਅਦਾ ਕੀਆ ਕਿ ਆਪਕੋ ਪੋਲੀਓ ਨਹੀਂ ਹੁਆ? ਕਿਆ ਆਪਨੇ ਇਸ ਬਾਤ ਕਾ ਸ਼ੁਕਰੀਆ ਅਦਾ ਕੀਆ?
ਨਹੀਂ
ਨਹੀਂ ਕੀਆ। ਤੋ ਕਿਆ ਜਬ ਆਪ ਪੈਦਾ ਹੋਏ ਥੇ ਤੋ ਸਰਟੀਫਿਕੇਟ ਪੇ ਲਿਖ ਕੇ ਦਿਆ ਥਾ ਕਿਸੀ ਨੇ ਕਿ ਆਪ ਇੱਕ ਐਸੇ ਅੱਛੇ ਘਰ ਮੇ ਪੈਦਾ ਹੋਗੇ ਕਿ ਆਪਕੇ ਪੇਰੈਂਟਸ ਕੋ ਯੇ ਸਮਝ ਹੋਗੀ ਦੈਟ ਦੇ ਵਿਲ ਗਿਵ ਯੂ ਦਾ ਪੋਲੀਓ ਵੈਕਸੀਨ? ਨਹੀਂ। ਸੋ ਇਸ ਬਾਤ ਕਾ ਮਤਲਬ, ਅਗਰ ਹਮ ਸ਼ੁਕਰੀਆ ਅਦਾ ਕਰਨੇ ਲੱਗ ਪੜੇ, ਜੇ ਅਸੀਂ ਸ਼ੁਕਰੀਆ ਅਦਾ ਕਰਨ ਲੱਗ ਪਈਏ, ਬਿਕੋਜ਼ ਯੂ ਡਿਫੀਟਡ ਪੋਲੀਓ, ਯੂ ਮਿਸਡ ਪੋਲੀਓ, ਕਿਉਂਕਿ ਆਪਕੇ ਪੇਰੈਂਟਸ ਕੋ ਪਤਾ ਥਾ ਕਿ ਮੈਂ ਉਹ ਵੈਕਸੀਨ ਅਗਰ ਲਗਾ ਦੂੰਗਾ ਆਪਣੇ ਬੱਚੇ ਕੋ, ਆਪਕੇ ਪੇਰੈਂਟਸ ਨੇ ਆਪਕੋ ਵੈਕਸੀਨ ਦੀ, ਦੈਟ ਇਜ਼ ਵਾਈ ਯੂ ਡਿਫੀਟਡ ਪੋਲੀਓ। ਤੋ ਇਸ ਬਾਤ ਕਾ ਸ਼ੁਕਰੀਆ ਅਦਾ ਕਰਨਾ ਚਾਹੀਏ ਕਿ ਨਹੀਂ? ਆਪ ਆਪਣੇ ਪੇਰੈਂਟਸ ਕਾ ਕਰ ਸਕਤੇ ਹੋ, ਲਿਵ ਇਨ ਗ੍ਰੈਟੀਟਿਊਡ। ਆਪ ਭਗਵਾਨ ਕਾ ਨਾ ਕਰੋ, ਪੇਰੈਂਟਸ ਕਾ ਵੀ ਨਾ ਕਰੋ ਚਾਹੇ, ਪਰ ਕੁਦਰਤ ਕਾ ਜਾਂ ਕਿਸੀ ਚੀਜ਼ ਕਾ ਤੋ ਸ਼ੁਕਰੀਆ ਅਦਾ ਕਰੋ ਕਿ ਆਪਕੋ ਪੋਲੀਓ ਨਹੀਂ ਹੁਆ, ਠੀਕ ਹੈ। ਸੋ ਅਗਰ ਹਮਨੇ ਗ੍ਰੈਟੀਟਿਊਡ ਮੇ ਰਹਿਣਾ, ਵੀ ਕੈਨ ਫਾਇੰਡ ਮਿਲੀਅਨ ਰੀਜ਼ਨਸ, 1 ਮਿਲੀਅਨ ਰੀਜ਼ਨਸ ਅਸੀਂ ਫਾਇੰਡ ਕਰ ਸਕਦੇ ਹਾਂ ਗ੍ਰੈਟੀਟਿਊਡ ਦੇ ਵਿੱਚ ਰਹਿਣ ਲਈ, ਔਰ ਜੇ ਅਸੀਂ ਨਰਾਜ਼ ਹੋਣਾ ਹੈ, ਐਜੀਟੇਟਿਡ ਹੋਣਾ ਹੈ, ਤਾਂ 1 ਮਿਲੀਅਨ ਰੀਜ਼ਨਸ ਅਸੀਂ ਫਾਇੰਡ ਆਊਟ ਕਰ ਸਕਦੇ ਹਾਂ ਐਜੀਟੇਟਿਡ ਹੋਣ ਲਈ। ਜੇ ਅੱਜ ਰੇਡੀਓ ਦੇ ਉੱਤੇ ਇਹੀ ਖਬਰ ਆ ਗਈ ਕਿ ਜੀ ਪਾਕਿਸਤਾਨ ਦੀ ਕ੍ਰਿਕਟ ਟੀਮ ਅੱਜ ਮੈਚ ਹਾਰ ਗਈ ਆ, ਸਾਰਾ ਦਿਨ ਅੱਧੇ ਬੰਦੇ ਰੋਟੀ ਨਹੀਂ ਖਾਂਦੇ, ਇੰਡੀਆ ਪਾਕਿਸਤਾਨ ਤੁਸੀਂ ਅਕਸਰ ਸੁਣਿਆ ਨਾ, ਉਹ ਰੋਟੀ ਨਹੀਂ ਖਾਧੀ ਜੀ, ਕੀ ਹੋਇਆ? ਉਹ ਪਾਕਿਸਤਾਨ ਮੈਚ ਹਾਰ ਗਈ। ਜੇ ਕ੍ਰਿਕਟ ਮੈਚ ਹਾਰ ਗਈ, ਅੱਛਾ ਇੰਡੀਆ ਅੱਜ ਮੈਚ ਹਾਰ ਗਿਆ, ਇੰਡੀਆ ਮੈਚ ਹਾਰ ਗਿਆ ਇਸ ਲਈ ਰੋਟੀ ਨਹੀਂ ਖਾਧੀ, ਸਚਿਨ ਤੇਂਦੁਲਕਰ ਰਿਟਾਇਰਮੈਂਟ ਲੈ ਗਿਆ ਇਸ ਲਈ ਰੋਟੀ ਨਹੀਂ ਖਾਧੀ, ਅੱਜ ਪੈਲੇਸਟਾਈਨ ਦੇ ਵਿੱਚ ਕੁਛ ਹੋ ਰਿਹਾ ਅਸੀਂ ਇਸ ਲਈ ਨਾਰਾਜ਼ ਹੋ ਗਏ ਕਿ ਉਹ ਜੀ ਇਜ਼ਰਾਈਲ ਉਹਨੇ ਦੇਖੋ ਜੀ ਵਹਾਂ ਪਰ ਗੋਲੀ ਚਲਾਈ ਹੈ, ਉਹ ਪੈਲੇਸਤੀਨੀਓ ਕੋ ਮਾਰ ਦਿਆ, ਬਿਲਕੁਲ ਗਲਤ ਹੋਇਆ, ਬਟ ਵਟ ਹੈਵ ਯੂ ਡਨ ਫੋਰ ਹਿਊਮੈਨਿਟੀ? ਕਿਉਂਕਿ ਤੁਸੀਂ ਆਪਣੇ ਆਪ ਨੂੰ ਕਲਾਸੀਫਾਈ ਕਰ ਲਿਆ, ਅਸੀਂ ਆਪਣੇ ਆਪ ਨੂੰ ਕਲਾਸੀਫਾਈ ਕਰ ਲਿਆ, ਅਸੀਂ ਆਪਣੇ ਆਪ ਨੂੰ ਕਹਿਤਾ ਕਿ ਜੀ ਅਸੀਂ ਇੱਕ ਪਰਟੀਕੁਲਰ ਖਬਰ ਦੇ ਉੱਤੇ ਹੀ ਨਾਰਾਜ਼ ਹੋਣਾ। ਖਬਰਾਂ ਤੇ ਆਉਣਗੀਆਂ, ਖਬਰਾਂ ਤੇ ਸੁਣਨੀਆਂ, ਡਿਸਕਸ਼ਨ ਵੀ ਹੋਣੀ ਚਾਹੀਦੀ ਹੈ, ਬਟ ਅਸੀਂ ਉਸ ਖਬਰ ਦੇ ਨਾਲ ਆਪਣੇ ਆਪ ਨੂੰ ਇੱਕ ਕਲਾਸੀਫਿਕੇਸ਼ਨ ਦੇ ਤਹਿਤ ਜੋੜਦੇ ਹਾਂ ਕਿ ਜੇ ਮੈਂ ਸਿੱਖ ਹਾਂ ਤਾਂ ਮੈਨੂੰ ਇਸ ਤਰ੍ਹਾਂ ਦੀ ਖਬਰ ਖੁਸ਼ ਕਰੇਗੀ, ਇਸ ਤਰ੍ਹਾਂ ਦੀ ਖਬਰ ਜਿਹੜੀ ਹੈ ਉਹ ਨਾਰਾਜ਼ ਕਰੇਗੀ। ਜੇ ਮੈਂ ਹਿੰਦੂ ਹਾਂ ਤਾਂ ਮੈਨੂੰ ਇਸ ਤਰ੍ਹਾਂ ਦੀ ਖਬਰ ਖੁਸ਼ ਕਰੇਗੀ, ਇਸ ਤਰ੍ਹਾਂ ਦੀ ਖਬਰ ਮੇਰਾ। ਜੇ ਤੇ ਰਾਮ ਮੰਦਿਰ ਬਣ ਗਿਆ ਫਿਰ ਤੇ ਮੈਂ ਖੁਸ਼ ਹਾਂ, ਤੇ ਜੇ ਕੱਲ੍ਹ ਨੂੰ ਰਾਮ ਮੰਦਿਰ ਨਹੀਂ ਬਣਿਆ ਫਿਰ ਮੈਂ ਉੱਥੇ ਨਾਰਾਜ਼ ਹਾਂ। ਸੋ ਜੇ ਤੇ ਅਸੀਂ ਉਹਦੇ ਨਾਲ ਜੋੜ ਕੇ ਦੇਖਾਂਗੇ ਫਿਰ ਖਬਰਾਂ ਵੀ ਸਾਨੂੰ ਐਜੀਟੇਟ ਕਰਨਗੀਆਂ, ਖਬਰਾਂ ਸਾਨੂੰ ਖੁਸ਼ ਕਰਨਗੀਆਂ, ਐਜੀਟੇਟ ਕਰਨਗੀਆਂ। ਜੇ ਅਸੀਂ ਖਬਰ ਨੂੰ ਖਬਰ ਦੇ ਤੌਰ ਤੇ ਸੁਣੀਏ ਤੇ ਵਿਚਾਰੀਏ, ਖਬਰ ਨੂੰ ਖਬਰ ਦੇ ਤੌਰ ਤੇ ਸੁਣੀਏ ਔਰ ਉਹਨੂੰ ਵਿਚਾਰੀਏ ਔਰ ਆਪਣੇ ਆਪ ਨੂੰ ਜੋੜ ਕੇ ਰੱਖੀਏ ਇਸ ਰੇਸ ਦੇ ਨਾਲ ਹੀ, ਜੇ ਅਸੀਂ ਜੋੜਨਾ ਹੀ ਆ। ਵੈਸੇ ਤੇ ਅਸੀਂ ਯੂਨੀਵਰਸ ਦੀ ਜਦੋਂ ਗੱਲ ਕਰਦੇ ਹਾਂ ਤੇ ਅਸੀਂ ਸਪੀਸੀਜ਼ ਦੀ ਗੱਲ ਕਰਦੇ ਹਾਂ, ਅਸੀਂ ਇਸ ਬ੍ਰਹਿਮੰਡ ਦੀ ਗੱਲ ਕਰਦੇ ਹਾਂ, ਸਾਰੀਆਂ ਜਿਹੜੀਆਂ ਸਪੀਸੀਜ਼ ਨੇ, ਜਿਹੜੇ ਡਿਫਰੈਂਟ ਜੀਵ ਨੇ, ਉਹ ਵੀ ਅਸੀਂ ਸਿਰਫ, ਫਰਕ ਸਿਰਫ ਇੰਨਾ ਹੈ ਕਿ ਅਸੀਂ ਇਵੋਲਵ ਹੋ ਗਏ ਹਾਂ, ਅਸੀਂ ਤਰਾਸ਼ ਤਰਾਸ਼ ਕੇ ਅਸੀਂ ਇੱਕ ਹਿਊਮਨ ਸਪੀਸੀਜ਼ ਬਣ ਗਏ ਹਾਂ ਜਿਹਦੇ ਕੋਲ ਕਿ ਦਿਮਾਗ ਸਭ ਤੋਂ ਵਧੀਆ ਸੀਗਾ। ਫਿਜ਼ੀਕਲੀ ਤੇ ਚੀਤਾ ਕਿਤੇ ਜ਼ਿਆਦਾ ਸਟਰੋਂਗ ਹੈ, 350 ਪਾਉਂਡ ਦਾ ਮਤਲਬ ਕਿ ਜਾਨਵਰ ਜਿਹੜਾ ਹੈ, ਜਾਂ 400 ਪਾਉਂਡ ਦਾ ਜਿਹੜਾ ਜਾਨਵਰ ਹੈ ਉਹ ਸਾਡੇ ਤੋਂ ਫਿਜ਼ੀਕਲੀ ਸਟਰੋਂਗ ਹੋ ਸਕਦਾ ਹੈ, ਸ਼ੇਰ ਸਟਰੋਂਗ ਹੈ, ਹਾਥੀ ਸਟਰੋਂਗ ਹੈ, ਚੀਤਾ ਸਟਰੋਂਗ ਹੈ, ਲੇਕਿਨ ਅਸੀਂ ਸਿਰਫ ਦਿਮਾਗ, ਸਾਡਾ ਜਿਹੜਾ ਐਵੋਲਿਊਸ਼ਨ ਹੋਈ ਹੈ ਪਾਰਟ ਆਫ ਦ ਐਵੋਲਿਊਸ਼ਨਰੀ ਪ੍ਰੋਸੈਸ, ਅਸੀਂ ਬਾਕੀ ਸਪੀਸੀਜ਼ ਤੋਂ ਇਸ ਲਈ ਜ਼ਿਆਦਾ ਪਾਵਰਫੁਲ ਬਣ ਗਏ ਹਾਂ ਕਿਉਂਕਿ ਸਾਡਾ ਦਿਮਾਗ ਜਿਹੜਾ ਬਹੁਤ ਜ਼ਿਆਦਾ ਇਵੋਲਵ ਹੋ ਗਿਆ। ਦੈਟ ਇਜ਼ ਦ ਰੀਜ਼ਨ ਕਿ ਅੱਜ ਅਸੀਂ ਇਸ ਦੁਨੀਆ ਦੇ ਉੱਤੇ ਰਾਜ ਕਰ ਰਹੇ ਹਾਂ। ਬਾਕੀ ਤਾਂ ਆਪਣੇ ਆਪ ਨੂੰ ਸਾਨੂੰ ਸਪੀਸੀਜ਼ ਦੇ ਨਾਲ ਜਾਂ ਇਸ ਉਹਦੇ ਨਾਲ ਕਨੈਕਟ ਕਰਨਾ ਚਾਹੀਦਾ, ਉਹਦੇ ਨਾਲ ਜੇ ਅਸੀਂ ਨਹੀਂ ਵੀ ਕਰ ਰਹੇ ਹਾਂ ਤਾਂ ਆਈ ਥਿੰਕ ਵੀ ਕੈਨ ਈਜ਼ੀਲੀ ਕਨੈਕਟ ਆਰ ਸੈਲਸ ਵਿਦ ਦ ਹਿਊਮਨ ਰੇਸ, ਫਿਰ ਸਾਨੂੰ ਕੋਈ ਖਬਰ ਮਾੜੀ ਜਾਂ ਚੰਗੀ ਨਹੀਂ ਲੱਗੇਗੀ, ਫਿਰ ਅਸੀਂ ਉਹਨੂੰ ਖਬਰ ਨੂੰ ਖਬਰ ਦੀ ਤਰ੍ਹਾਂ ਸੁਣਾਂਗੇ ਔਰ ਖਬਰ ਦੀ ਤਰ੍ਹਾਂ ਹੀ ਉਹਨੂੰ ਡਿਸਕਸ ਕਰਾਂਗੇ। ਜਦੋਂ ਅਸੀਂ ਸਿਲੈਕਟਿਵ ਅਪਰੋਚ ਰੱਖਾਂਗੇ ਕਿ ਜੀ ਮੈਂ ਇਸ ਧਰਮ ਤੋਂ ਹਾਂ, ਇਸ ਕੰਟਰੀ ਆਫ ਓਰੀਜਨ ਤੋਂ ਹਾਂ, ਤੇ ਫਿਰ ਇਹ ਸਾਡੇ ਲਈ ਦਿੱਕਤ ਆਏਗੀ। ਹਾਂਜੀ ਅਸ਼ਵਾਕ ਅਹਿਮਦ ਸਾਹਿਬ, ਬਹੁਤ ਸ਼ੁਕਰੀਆ, ਥੈਂਕ ਯੂ ਫੋਰ ਯੋਰ ਕਾਲ। ਔਰ ਹਰਪਾਲ ਜੀ ਤੁਹਾਡੀ ਕਾਲ ਅਗਰੀ ਹੈ, ਹਰਪਾਲ ਜੀ ਤੁਹਾਡੀ ਕਾਲ ਵੀ ਲਵਾਂਗੇ, ਬਾਕੀ ਕਾਲਰਸ ਰਿਕੁਐਸਟ ਹੈ ਤੁਹਾਡੀਆਂ ਕਾਲਸ ਲਵਾਂਗੇ। ਟੈਕਸਟ ਤੁਹਾਡੇ ਵੱਲੋਂ ਬਹੁਤ ਖੂਬਸੂਰਤ ਅੱਜ ਟੈਕਸਟ ਆ ਰਹੇ ਨੇ, ਬੜੇ ਵਧੀਆ ਤੁਹਾਡੇ ਵੱਲੋਂ ਅੱਜ ਸੰਦੇਸ਼ ਆ ਰਹੇ ਨੇ, ਲੇਕਿਨ ਉਸ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੈ ਕਿ ਅਸੀਂ ਆਪਣੇ ਸਪੋਂਸਰ ਜ਼ਰੂਰ ਲੈ ਲਈਏ ਔਰ ਫਿਰ ਤੁਹਾਡੇ ਜਿਹੜੇ ਟੈਕਸਟ ਨੇ ਉਹ ਵੀ ਸੁਣਾਵਾਂਗੇ। ਹਰਪਾਲ ਸਿੰਘ ਜੀ ਤੁਹਾਡੀ ਕਾਲ ਅਗਲੀ ਹੈ, ਬਾਕੀ ਤੁਹਾਡੀਆਂ ਕਾਲਸ ਵੀ ਇਸੇ ਤਰ੍ਹਾਂ ਔਨ ਦੀ ਏਅਰ ਜਾਰੀ ਕਰਾਂਗੇ ਔਰ ਜਿਹੜੇ ਖੂਬਸੂਰਤ ਟੈਕਸਟ ਤੁਹਾਡੇ ਵਿਚਾਰ ਆ ਰਹੇ ਨੇ ਉਹ ਵੀ ਮੈਂ ਜ਼ਰੂਰ ਪੜ੍ਹ ਕੇ ਸੁਣਾਵਾਂਗਾ। ਜੀ ਸਿਮਰਨ ਜੀ, ਸਾਡੇ ਨਾਲ ਕਿਹੜੇ ਸਪੋਂਸਰ ਨੇ ਜੀ ਅਗਲੇ ਸਾਡੇ?
ਜੀ ਦੀ ਜੀ ਸੁਖਪੌਰਾ ਜੀ ਐਂਡ ਸੌਰਵ ਰਤਨ ਜੀ ਸਤ ਹਮਾਰੇ ਸਾਥ ਹੈ।
ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਸਰ, ਹਾਊ ਆਰ ਯੂ? ਹੈਲੋ
ਜੀ, ਜੀ ਸੁਖਪੌਰਾ ਜੀ ਆਵਾਜ਼ ਆ ਰਹੀ ਹੈ?
ਜੀ ਸਿਮਰਨ ਜੀ ਤੁਹਾਡਾ ਧੰਨਵਾਦ ਮੈਨੂੰ ਆਨ ਦੀ ਏਅਰ ਲੈਣ ਲਈ, ਤੁਹਾਨੂੰ ਤੇ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸੁਖਪੌਰਾ ਜੀ, ਵੈਲਕਮ। ਔਰ ਸਾਨੂੰ ਰੀਅਲ ਸਟੇਟ ਦੀ ਜਾਣਕਾਰੀ ਹਰ ਥਰਸਡੇ ਵਾਲੇ ਦਿਨ ਦਿੰਦੇ ਨੇ, ਸੁਖਪੌਰਾ ਜੀ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਜੀ ਰੀਅਲ ਸਟੇਟ ਦੀ ਕੀ ਜਾਣਕਾਰੀ ਹੈ।
ਜੀ ਜੋਧਵੀਰ ਜੀ ਧੰਨਵਾਦ ਫਸਟ ਆਫ ਆਲ ਤੁਹਾਡਾ ਟਾਈਮ ਦੇਣ ਲਈ। ਰੀਅਲ ਸਟੇਟ ਦੀ ਜਿਹੜੀ ਹੈਗੀ ਆ, ਤੁਸੀਂ ਕਾਫੀ ਸਾਰੇ ਜਿਹੜੇ ਹੈਗੇ ਆ ਚੈਨਲ ਦੇ ਥਰੂ ਜਾਂ ਜੇ ਟੋਰਾਂਟੋ ਰੀਅਲ ਸਟੇਟ ਬੋਰਡ ਵੱਲੋਂ ਰਿਪੋਰਟ ਆਈ ਹੈਗੀ ਆ ਉਹ ਦੇਖੀ ਹੋਊਗੀ ਕਿ ਜਿਹੜੀਆਂ ਸੇਲਸ ਹੈਗੀਆਂ ਉਹ ਕਾਫੀ ਸਾਰੀਆਂ ਵਧੀਆ ਹੈਗੀਆਂ ਜੀ ਲਾਸਟ ਈਅਰ ਦੇ ਨਾਲੋਂ। ਅਕਤੂਬਰ ਦੀਆਂ ਜਿਹੜੀਆਂ ਸੇਮ ਟਾਈਮ ਜਿਹੜੀ ਐਵਰੇਜ ਪ੍ਰਾਈਸ ਹੈਗੀ ਆ ਉਹ ਵੀ ਤਕਰੀਬਨ 5.5% ਜਿਹੜੀ ਇਨਕਰੀਜ਼ ਹੋਈ ਆ ਲਾਸਟ ਈਅਰ 2018 ਦੇ ਅਕਤੂਬਰ ਦੇ ਨਾਲੋਂ। ਸੋ ਜਿਹੜੀਆਂ ਟੋਟਲ ਸੇਲਸ ਇਨਕਰੀਜ਼ ਹੋਈਆਂ ਤਕਰੀਬਨ 14% ਸੇਲਸ ਜਿਹੜੀਆਂ ਉੱਪਰ ਗਈਆਂ ਹੈਗੀਆਂ ਜੀ, ਤੇ ਪ੍ਰਾਈਸ ਜਿਹੜੀ ਹੈਗੀ ਆ 5.5% ਐਵਰੇਜ ਪ੍ਰਾਈਸ ਜਿਹੜੀ ਜੀ ਟੀ ਏ ਏਰੀਆ ਦੇ ਵਿੱਚ ਟੋਰਾਂਟੋ ਰੀਅਲ ਸਟੇਟ ਬੋਰਡ ਵੱਲੋਂ ਅਕਤੂਬਰ ਮਹੀਨੇ ਦੀ ਆ ਜਿਹੜੀ ਉੱਪਰ ਗਈ ਦਿਖਾਈ ਗਈ ਹੈਗੀ ਆ। ਸੇਮ ਟਾਈਮ ਦੇ ਉੱਤੇ ਜੋਧਵੀਰ ਜੀ ਮੈਂ ਥੋੜ੍ਹਾ ਜਿਹਾ ਇਹ ਤੋਂ ਅੱਗੇ ਵੱਧਦਾ ਹੋਇਆ ਤੁਹਾਨੂੰ ਪੀਲ ਰੀਜਨ ਦੇ ਜਿਹੜੇ ਨੰਬਰ ਹੈਗੇ ਆ ਉਹ ਸ਼ੇਅਰ ਕਰਨਾ ਚਾਹ ਰਿਹਾ ਹੈਗਾ, ਕਿਉਂਕਿ ਜਿਹੜੇ ਟ੍ਰੈਪ ਵੱਲੋਂ ਨੰਬਰ ਆਏ ਹੈਗੇ ਆ ਉਹ ਰਿਪੋਰਟ ਆਈ ਹੈਗੀ ਆ ਟੋਟਲ ਜੀ ਟੀ ਏ ਏਰੀਏ ਦੀ ਆਈ ਹੈਗੀ ਹੈ, ਪਰ ਬ੍ਰੇਕਡਾਊਨ ਕਰਨ ਤੋਂ ਬਾਅਦ ਜਿਹੜੇ ਹੈਗੇ ਪੀਲ ਰੀਜਨ ਦੇ ਨੰਬਰ ਮੈਂ ਤੁਹਾਨੂੰ ਥੋੜ੍ਹਾ ਸ਼ੇਅਰ ਕਰਨਾ ਚਾਹ ਰਿਹਾ, ਕਿਉਂਕਿ ਕਾਫੀ ਸਾਰੀਆਂ ਲਾਰਜ ਟ੍ਰਾਂਜੈਕਸ਼ਨ ਜਿਹੜੀਆਂ ਟੋਰਾਂਟੋ ਰੀਅਲ ਸਟੇਟ ਬੋਰਡ ਦੀਆਂ ਹੁੰਦੀਆਂ ਉਹ ਪੀਲ ਰੀਜਨ ਦੇ ਵਿੱਚ ਹੁੰਦੀਆਂ, ਜਿਹਦੇ ਵਿੱਚ ਬ੍ਰੈਂਪਟਨ, ਮਿਸੀਸਾਗਾ ਤੇ ਕੈਲੇਡਨ ਆ ਜਾਂਦਾ ਜੀ। ਸੋ ਇਸ ਵਾਰੀ ਜਿਹੜਾ ਹੈਗਾ ਜਿਹੜੀਆਂ ਟਿਲ ਨਾਓ ਜਿਹੜੀਆਂ 2018 ਦੇ ਵਿੱਚ ਪਹਿਲੇ 10 ਮਹੀਨਿਆਂ ਦੇ ਵਿੱਚ ਟੋਟਲ ਸੇਲਸ ਹੋਈਆਂ ਸੀ ਪੀਲ ਰੀਜਨ ਦੇ ਵਿੱਚ ਮਿਸੀਸਾਗਾ ਬ੍ਰੈਂਪਟਨ ਤੇ ਕੈਲੇਡਨ ਦੇ ਵਿੱਚ ਉਹ ਤਕਰੀਬਨ 14,207 ਸੇਲਸ ਹੋਈਆਂ ਸਨ, 14,207 ਸੇਲਸ ਇਨ ਟੋਟਲ ਫਸਟ 10 ਮੰਥਸ ਇਨ ਪੀਲ ਰੀਜਨ ਜਨਵਰੀ ਫਸਟ ਤੋਂ ਲੈ ਕੇ ਤੇ ਅਕਤੂਬਰ ਐਂਡ ਵਿੱਚ ਹੀ। ਜਿਹੜੀ ਐਵਰੇਜ ਪ੍ਰਾਈਸ ਪੀਲ ਰੀਜਨ ਦੀ ਸੀਗੀ ਉਹ 7,14,182 ਡਾਲਰ ਸੀਗੀ ਜੀ, ਇਹ 2018 ਦੀ ਮੈਂ ਗੱਲ ਕਰ ਰਿਹਾ ਹੈਗਾ। ਜੇਕਰ ਮੈਂ 2019 ਦੀ ਗੱਲ ਕਰਾਂ ਜਿਹੜਾ ਕਿ ਇਸ ਸਾਲ ਸਾਡੀਆਂ ਜਿਹੜੀਆਂ ਟੋਟਲ ਸੇਲਸ ਹੋਈਆਂ ਨੇ ਉਹ 16,201 ਸੇਲ ਹੋਈਆਂ ਨੇ ਜੀ, 16,201 ਤਕਰੀਬਨ ਜਿਹੜੀ 2000 ਸੇਲਸ ਜਿਹੜੀ ਹੈਗੀ ਆ ਪੀਲ ਰੀਜਨ ਦੇ ਵਿੱਚ ਲਾਸਟ ਈਅਰ ਦੇ ਨਾਲੋਂ ਉੱਪਰ ਗਈਆਂ ਹਨ, ਐਕਸਟਰਾ ਜ਼ਿਆਦਾ ਹੋਈਆਂ ਸੇਲਸ। ਤੇ ਜਿਹੜੀ ਐਵਰੇਜ ਪ੍ਰਾਈਸ ਹੈਗੀ ਆ 7,51,391 ਡਾਲਰ, 751,391 ਡਾਲਰ ਜਿਹੜੀ ਹੈਗੀ ਆ ਐਵਰੇਜ ਪ੍ਰਾਈਸ ਜਿਹੜੀ ਉਹ ਪਿਛਲੇ ਸਾਲ ਦੇ ਨਾਲੋਂ ਜਿਹੜੀ ਕਿ 7,14,182 ਡਾਲਰ ਸੀਗੀ ਇਸ ਸਾਲ ਇਨਕਰੀਜ਼ ਹੋ ਗਏ 7,51,391 ਡਾਲਰ ਹੋ ਗਈ ਆ, ਜਿਹੜੀ ਕਿ ਤਕਰੀਬਨ 5.21% ਜਿਹੜੀ ਹੈਗੀ ਆ ਉੱਪਰ ਹੈਗੀ ਆ ਜੀ ਲਾਸਟ ਈਅਰ ਦੇ ਨਾਲੋਂ। ਸੋ ਜਿਹੜੀਆਂ ਟੋਟਲ ਸੇਲਸ ਨੇ ਉਹ ਵੀ ਇਨਕਰੀਜ਼ ਹੋਈਆਂ ਨੇ, ਤੇ ਜਿਹੜੀ ਐਵਰੇਜ ਪ੍ਰਾਈਸ ਪੀਲ ਰੀਜਨ ਦੀ ਹੈਗੀ ਆ ਉਹ ਵੀ ਤਕਰੀਬਨ 5.2% ਜਿਹੜੀ ਉੱਪਰ ਗਈ ਹੈਗੀ ਆ। ਜਿਹੜੀਆਂ ਨੰਬਰ ਆਫ ਲਿਸਟਿੰਗਸ ਪੀਲ ਰੀਜਨ ਦੇ ਵਿੱਚ ਐਂਟਰ ਹੋਈਆਂ ਜੀ ਐਮ ਐਲ ਐਸ ਸਿਸਟਮ ਦੇ ਉੱਤੇ ਉਹ ਆਲਮੋਸਟ ਜਿਹੜੀਆਂ ਹੈਗੀਆਂ ਲਾਸਟ ਈਅਰ ਦੀਆਂ ਜਿੰਨੀਆਂ ਆਈਆਂ ਹਨ, ਲਾਸਟ ਈਅਰ ਜਿਹੜੀਆਂ ਟੋਟਲ ਸੇਲ ਲਿਸਟਿੰਗਸ ਮਾਰਕੀਟ ਵਿੱਚ ਐਂਟਰ ਹੋਈਆਂ ਸਨ 27,692 ਜਿਹੜੀਆਂ ਲਿਸਟਿੰਗ ਜੋ ਪੀਲ ਰੀਜਨ ਦੇ ਵਿੱਚ ਐਮ ਐਲ ਐਸ ਦੇ ਉੱਤੇ ਲਿਸਟਿੰਗ ਜਿਹੜੀਆਂ ਰਿਪੋਰਟ ਕੀਤੀਆਂ ਗਈਆਂ ਸਨ। ਜਿਹੜੀਆਂ ਇਸ ਸਾਲ ਜਿਹੜੀਆਂ ਲਿਸਟਿੰਗ ਆਈਆਂ ਹਨ 27,281 ਜਿਹੜੀਆਂ ਲਿਸਟਿੰਗ ਉਹ ਆਈਆਂ ਹੈਗੀਆਂ, ਥੋੜੀਆਂ 400 ਲਿਸਟਿੰਗ ਜਿਹੜੀ ਹੈਗੀ ਆ 2019 ਦੇ ਵਿੱਚ ਜਿਹੜੀ ਉਹ ਥੱਲੇ ਆਈ ਹੈਗੀ ਆ। ਇਹਦੇ ਵਿੱਚ ਜਿਹੜੀ ਐਵਰੇਜ ਪ੍ਰਾਈਸ ਡਿਟੈਚ ਦੀ ਹੈਗੀ ਆ ਜਾਂ ਜਿਹੜੀਆਂ ਬਾਕੀ ਜਿਹੜੀਆਂ ਸੈਗਮੈਂਟਸ ਹੈਗੀਆਂ ਸੈਮੀ ਹੋ ਗਏ ਟਾਊਨ ਹਾਊਸਿਸ ਹੈਗੇ ਉਹਨਾਂ ਸਾਰੇ ਦੀਆਂ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਲਾਸਟ ਈਅਰ ਦੇ ਨਾਲ ਉੱਪਰ ਗਈਆਂ ਦਿਖਾਈਆਂ ਗਈਆਂ ਹਨ। ਸੋ ਜਿਹੜੀ ਨੰਬਰ ਮੈਂ ਇਸ ਕਰਕੇ ਸ਼ੇਅਰ ਕਰ ਰਿਹਾ ਹੈਗਾ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਕੁਐਸਚਨ ਜਿਹੜੇ ਇਹ ਸਾਨੂੰ ਆਉਂਦੇ ਹੈਗੇ ਆ ਜਦੋਂ ਅਸੀਂ ਮਾਰਕੀਟ ਦੇ ਵਿੱਚ ਕੰਮ ਕਰਦੇ ਹੈਗੇ ਆ ਕਿ ਕਿਸ ਤਰ੍ਹਾਂ ਦੇ ਨੰਬਰ ਜਿਹੜੇ ਹੈਗੇ ਆ, ਜਿਹੜੇ ਮੈਂ ਤੁਹਾਨੂੰ ਨੰਬਰ ਇਹ ਦੇ ਰਿਹਾ ਹੈਗਾ ਇਹ ਓਵਰਆਲ ਨੰਬਰ ਦੇ ਰਿਹਾ ਹੈਗਾ। ਸੋ ਇਹਦੇ ਵਿੱਚ ਬਹੁਤ ਸਾਰੀਆਂ ਨੇਬਰਹੁੱਡਸ ਹੈਗੀਆਂ ਜਿਹਨਾਂ ਵਿੱਚ ਬਹੁਤ ਜ਼ਿਆਦਾ ਸੇਲਸ ਇਨਕਰੀਜ਼ ਹੋਈਆਂ ਹਨ, ਜਾਂ ਕਾਫੀ ਨੇਬਰਹੁੱਡਸ ਜਿਹੜੀਆਂ ਪੀਲ ਰੀਜਨ ਦੇ ਵਿੱਚ ਐਸੀਆਂ ਵੀ ਹੈਗੀਆਂ ਜਿੱਥੇ ਪ੍ਰਾਈਸਿਸ ਬਹੁਤ ਘੱਟ ਇਨਕਰੀਜ਼ ਹੋਈਆਂ ਨੇ, ਜਾਂ ਕਈ ਸ਼ਾਇਦ ਨੇਬਰਹੁੱਡ ਐਸੀਆਂ ਵੀ ਹੈਗੀਆਂ ਜਿੱਥੇ ਮਾਈਨਸ ਦੇ ਵਿੱਚ ਪ੍ਰਾਈਸ ਜਿਹੜੀ ਹੈ ਨੈਗੇਟਿਵ ਦੇ ਵਿੱਚ ਗਈ ਹੈਗੀ ਹੈ। ਸੋ ਇਹ ਸਾਰਾ ਕੁਝ ਜਾਣਨ ਦੇ ਲਈ ਤੁਸੀਂ ਜਿਹੜਾ ਹੈਗਾ ਮੈਨੂੰ ਮਿਲ ਸਕਦੇ ਹੋ, ਡਿਟੇਲ ਵਿੱਚ ਡਿਸਕਸ਼ਨ ਕਰ ਸਕਦੇ ਹੋ, ਕਿਸੇ ਤਰ੍ਹਾਂ ਦੀ ਪ੍ਰੋਪਰਟੀ ਤੁਸੀਂ ਸੈੱਲ ਕਰਨੀ ਹੋਵੇ। ਸੋ ਇਹ ਸਾਰੇ ਨੰਬਰ ਆਪਾਂ ਜਿਹੜੇ ਹੈਗੇ ਆ ਸ਼ੇਅਰ ਕਰਨ ਤੋਂ ਬਾਅਦ ਵਿੱਚ ਜਿਹੜੀ ਹੈ ਤੁਹਾਡੀ ਪ੍ਰੋਪਰਟੀ ਜਿਹੜੀ ਹੈ, ਚਾਹੇ ਤੁਸੀਂ ਸੈੱਲ ਕਰਨੀ ਹੋਵੇ ਉਹਦੀ ਪ੍ਰਾਈਸਿੰਗ ਕਰਾਂਗੇ, ਜਾਂ ਫਿਰ ਐਜ਼ ਏ ਇਨਵੈਸਟਰ ਤੁਸੀਂ ਪ੍ਰੋਪਰਟੀ ਬਾਏ ਕਰਨੀ ਹੋਵੇ, ਤਾਂ ਇਹਨਾਂ ਨੰਬਰ ਦੇ ਬੇਸ ਦੇ ਉੱਤੇ ਹੀ ਅਸੀਂ ਜਿਹੜੀ ਪ੍ਰੋਪਰਟੀ ਤੁਹਾਨੂੰ ਲੈ ਕੇ ਦੇਵਾਂਗੇ ਕਿ ਕਿਸ ਨੇਬਰਹੁੱਡ ਦੇ ਵਿੱਚ ਜਿਹੜੀ ਪ੍ਰਾਈਸ ਹੈਗੀ ਆ ਉਹ ਜ਼ਿਆਦਾ ਇਨਕਰੀਜ਼ ਹੋਈ ਹੈ, ਜਾਂ ਕਿਸ ਨੇਬਰਹੁੱਡ ਦੀ ਡਿਮਾਂਡ ਜਿਹੜੀ ਹੈਗੀ ਆ ਉਹ ਪਿਛਲੇ ਸਾਲਾਂ ਤੋਂ ਜਿਹੜੀ ਉੱਪਰ ਹੁੰਦੀ ਜਾ ਰਹੀ ਹੈਗੀ ਆ। ਇਹਨਾਂ ਸਾਰੇ ਨੰਬਰ ਦੇ ਬੇਸ ਦੇ ਉੱਤੇ ਹੀ ਅਸੀਂ ਜਿਹੜਾ ਡਿਸੀਜ਼ਨ ਜਿਹੜਾ ਤੁਹਾਡੇ ਲਈ ਲੈ ਸਕਦੇ ਹੈਗੇ ਆ। ਸੋ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਤੁਸੀਂ ਸੇਲ ਕਰਨੀ ਹੋਵੇ ਇਸ ਟਾਈਮ ਦੇ ਉੱਤੇ, ਰੈਜੀਡੈਂਸ਼ੀਅਲ ਪ੍ਰੋਪਰਟੀ ਜ਼ੋਨ ਜਾਂ ਫਿਰ ਕਮਰਸ਼ੀਅਲ ਕੋਈ ਪ੍ਰੋਪਰਟੀ ਸੇਲ ਕਰਨੀ ਹੋਵੇ, ਕਮਰਸ਼ੀਅਲ ਕਿਸੇ ਕੋਈ ਇੰਡਸਟਰੀਅਲ ਬਿਲਡਿੰਗ ਸੇਲ ਕਰਨੀ ਹੋਵੇ, ਜਾਂ ਸਪੈਸ਼ਲੀ ਤੁਸੀਂ ਲੈਂਡ ਸੇਲ ਕਰਨੀ ਚਾਹ ਰਹੇ ਹੋਵੇ, ਕਿਸੇ ਤਰ੍ਹਾਂ ਦੀ ਵੀ ਲੈਂਡ ਹੋਵੇ, ਐਗਰੀਕਲਚਰ ਜ਼ੋਨਿੰਗ ਜਾਂ ਫਿਰ ਕਮਰਸ਼ੀਅਲ ਤੁਹਾਡੀ ਇੰਡਸਟਰੀਅਲ ਜ਼ੋਨ ਦੀ ਕਿਸੇ ਦੀ ਕੋਈ ਲੈਂਡ ਹੋਵੇ ਉਹ ਸੇਲ ਕਰਨੀ ਹੋਵੇ, ਤੇ ਉਹਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਨੰਬਰ ਹੈ ਜੀ ਮੇਰਾ 416-546-2005। ਕਾਫੀ ਸਾਰੀਆਂ ਲਿਸਟਿੰਗ ਆਪਾਂ ਪਿਛਲੇ ਟਾਈਮ ਦੇ ਵਿੱਚ ਮਾਰਕੀਟ ਵਿੱਚ ਲੈ ਕੇ ਆਏ ਹਾਂ ਜਿਹੜੀਆਂ ਕਿ ਕਾਫੀ ਆਪਾਂ ਸੈੱਲ ਕੀਤੀਆਂ ਹਨ। ਲੈਂਡ ਦੇ ਵਿੱਚ ਮੇਰੇ ਕੋਲ 3-4 ਇਸ ਟਾਈਮ ਦੇ ਉੱਤੇ ਪਾਰਸਲ ਜਿਹੜੇ ਹੈਗੇ ਆ ਉਹ ਅਵੇਲੇਬਲ ਹੈਗੇ ਆ। ਇੱਕ 75 ਏਕੜ ਮੇਰੇ ਕੋਲ ਲੈਂਡ ਦਾ ਪਾਰਸਲ ਹੈਗੀ ਜਿਹੜਾ ਕਿ ਹਾਈਵੇ 9 ਦੇ ਉੱਤੇ ਲੋਕੇਟਡ ਹੈਗਾ ਜੀ। ਗ੍ਰੀਨਵੈਲ ਤੋਂ ਬਾਹਰ ਇਹ ਲੈਂਡ ਹੈਗੀ ਆ, ਜਿਹੜਾ ਟਾਊਨ ਔਫ ਸ਼ੋਮਬਰਗ ਹੈਗਾ ਉਹਦੇ ਬਿਲਕੁਲ ਨੇੜੇ ਇਹ ਪੈਂਦੀ ਹੈਗੀ ਆ। ਲੈਂਡ 75 ਏਕੜ ਔਨ ਹਾਈਵੇ 9, ਕਾਫੀ ਅੱਛੀ ਪ੍ਰਾਈਸ ਦੇ ਉੱਤੇ ਜਿਹੜੀ ਹੈਗੀ ਤੁਹਾਨੂੰ ਇਹ ਪ੍ਰੋਪਰਟੀ ਜਿਹੜੀ ਮਿਲ ਸਕਦੀ ਹੈਗੀ ਆ। ਇੱਕ ਹੋਰ 25 ਏਕੜ ਦਾ ਪਾਰਸਲ ਹੈਗਾ ਜਿਹੜਾ ਕਿ ਆਪਣੇ ਕੋਲ ਕੈਲਡਨ ਦੇ ਵਿੱਚ ਹੈਗਾ ਜੀ, ਕਿੰਗ ਐਂਡ ਟੋਰਨ ਦਾ ਇਹ ਏਰੀਆ ਹੈਗਾ 25 ਏਕੜ, ਆਊਟ ਆਫ ਗ੍ਰੀਨਵੈਲ ਤੇ ਵੀ ਲੈਂਡ ਹੈਗੀ ਆ। ਸੋ ਇਹ 25 ਏਕੜ ਨੂੰ ਜਿਹੜਾ ਹੈਗਾ ਬਾਏ ਕਰਨ ਲਈ ਜਾਂ ਡਿਟੇਲ ਇਨਫੋਰਮੇਸ਼ਨ ਲਈ ਤੁਸੀਂ ਕਾਲ ਕਰ ਸਕਦੇ ਹੋ। ਇੱਕ 40 ਏਕੜ ਦਾ ਆਪਣੇ ਕੋਲ ਪਾਰਸਲ ਹੈਗਾ ਜਿਹੜਾ ਕਿ ਹਾਰਟਨ ਹਿੱਲ ਦੇ ਵਿੱਚ ਹੈਗਾ, ਇਹਦੇ ਵਿੱਚ 4 ਬੈਡਰੂਮ ਦਾ ਇੱਕ ਘਰ ਵੀ ਬਣਿਆ ਹੋਇਆ ਹੈਗਾ। ਸੋ ਇਹਦੀ ਇਨਫੋਰਮੇਸ਼ਨ ਲੈਣ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ। ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਾਲ ਕੀਤੀ ਜਾ ਸਕਦੀ ਹੈ ਐਟ 416-546-2005-416-543-2005, ਜਾਂ ਫਿਰ sukhpara.com ਵਿਜ਼ਿਟ ਕਰਕੇ ਵੀ ਇਹ ਲਿਸਟਿੰਗ ਦੇਖ ਸਕਦੇ ਹੋ, ਜਾਂ ਫਿਰ 416-543-2005 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।
ਥੈਂਕ ਯੂ ਵੈਰੀ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਪ੍ਰੋਗਰਾਮ ਦੇ ਸਾਡੇ ਸਿਸਟਮ ਨੂੰ ਸਪੋਂਸਰ ਕਰ ਰਹੇ ਨੇ ਸੁਖਪੁਰਾ ਜੀ, ਔਰ ਅਸੀਂ ਸਿੱਧਾ ਰੁਕ ਕਰ ਰਹੇ ਹਾਂ ਜੀ ਹੁਣ ਸਾਡੇ ਅਗਲੇ ਕਾਲਰ ਹਰਪਾਲ ਜੀ ਨੇ, ਤੁਸੀਂ ਵੀ ਹੋਲਡ ਕਰ ਲਓ, ਤੁਹਾਡੀ ਲਾਈਨ ਵੀ ਔਨ ਦੀਅਰ ਕਰ ਰਹੇ ਹੈਗੇ ਆ, ਬਾਕੀ ਕਾਲਰਸ ਵੀ ਲਾਈਨ ਔਨ ਦੀਅਰ ਕਰ ਰਹੇ ਆ। ਸਾਡੇ ਨਾਲ ਸੌਰਵ ਰਤਨ ਜੀ ਵੀ ਜੁੜੇ ਨੇ, ਲੇਕਿਨ ਉਸ ਤੋਂ ਪਹਿਲਾਂ ਮੈਂ ਕੁਇਕਲੀ ਦੱਸਦਾ 119 ਵਿਕਟ ਦੇ ਨੁਕਸਾਨ ਦੇ ਉੱਤੇ ਇੰਡੀਆ ਦਾ ਸਕੋਰ ਹੋ ਗਿਆ। 11 ਓਵਰਾਂ ਦੇ ਵਿੱਚ ਇੰਡੀਆ ਨੇ ਬਣਾ ਲਿਆ। ਇੰਡੀਆ ਮੋਸਟ ਲਾਈਕਲੀ ਇਹ ਮੈਚ ਜਿਹੜਾ ਹੈ ਉਹ ਜਿੱਤ ਜਾਏਗਾ, ਕਿਉਂਕਿ ਆਈ ਡੋਂਟ ਥਿੰਕ ਸੋ ਕਿ ਇੰਡੀਆ ਨੂੰ ਹੁਣ ਜਿੱਤਣ ਦੇ ਵਿੱਚ ਕੋਈ ਵੀ ਰੁਕਾਵਟ ਆਏਗੀ। ਤਾਂ ਓਨਲੀ ਇੰਟਰਸਟ ਦੈਟ ਆਈ ਸੇ, ਮੇਰੇ ਖਿਆਲ ਦੇ ਨਾਲ ਜਿਹੜਾ ਹੈ ਜੀ ਜਿਹੜਾ ਇੰਟਰਸਟ ਰਹਿ ਗਿਆ ਉਹ ਹੈਗਾ ਕਿ ਕਿਆ ਜਿਹੜੇ ਰੋਹਿਤ ਸ਼ਰਮਾ ਨੇ ਸੈਂਚੁਰੀ ਲਗਾਉਣਗੇ ਕਿ ਨਹੀਂ ਲਗਾਉਣਗੇ। 81 ਰਨਾਂ ਦੇ ਉੱਤੇ ਖੇਲ ਰਹੇ ਨੇ, ਬਹੁਤ ਜ਼ਬਰਦਸਤ ਬੈਟਿੰਗ ਕੀਤੀ ਹੈ, ਕਮਾਲ ਦੀ ਬੱਲੇਬਾਜ਼ੀ ਅੱਜ ਰੋਹਿਤ ਸ਼ਰਮਾ ਦੁਆਰਾ ਕੀਤੀ ਗਈ ਹੈ। ਰੋਹਿਤ ਸ਼ਰਮਾ ਨੇ 81 ਸਕੋਰ ਕੀਤੇ ਨੇ, ਜਿਹਦੇ ਵਿੱਚ ਕਿ 6 ਚੌਕੇ ਔਰ 6 ਛੱਕੇ ਜਿਹੜੇ ਨੇ ਉਹ ਸ਼ਾਮਿਲ ਨੇ। ਸੋ ਬ੍ਰਿਲੀਅੰਟ ਬੈਟਿੰਗ ਰੋਹਿਤ ਸ਼ਰਮਾ, ਯੂ ਨੋ ਵੈਨ ਹੀ ਬੈਟਸ ਲਾਈਕ ਦਿਸ ਏਦਾਂ ਲੱਗਦਾ ਕਿ ਹੀ ਇਜ਼ ਬੋਰਨ ਟੂ ਬੈਟ। ਸੋ ਵੰਸ ਅਗੇਨ ਰੋਹਿਤ ਸ਼ਰਮਾ ਐਟ ਹਿਸ ਬੈਸਟ, ਉਹ ਸ਼ਖਸ ਜਿਹੜੇ ਕਿ ਵਨਡੇ ਦੇ ਵਿੱਚ ਡਬਲ ਸੈਂਚਰੀਜ਼ ਲਗਾਉਣ ਲਈ ਮਸ਼ਹੂਰ ਹੈ। ਰੋਹਿਤ ਸ਼ਰਮਾ ਉਹ ਸ਼ਖਸ ਜਿਹੜਾ ਕਿ T20 ਦੇ ਵਿੱਚ ਤੁਰੰਤ ਬੈਟਿੰਗ ਕਰਨ ਲਈ ਮਸ਼ਹੂਰ ਹੈ। ਰੋਹਿਤ ਸ਼ਰਮਾ ਉਹ ਸ਼ਖਸ ਜਿਹਨੇ ਕਿ ਮੁੰਬਈ ਇੰਡੀਅਨਸ ਨੂੰ ਬਤੌਰ ਕਪਤਾਨ, ਬਤੌਰ ਬੱਲੇਬਾਜ਼ ਬੜੀ ਸਾਰੀਆਂ ਟਰੋਫੀਜ਼ IPL ਦੇ ਵਿੱਚ ਸਭ ਤੋਂ ਜ਼ਿਆਦਾ ਟਰੋਫੀਜ਼ ਉਹਨਾਂ ਨੇ ਜਿਤਾਈਆਂ ਨੇ। ਰੋਹਿਤ ਸ਼ਰਮਾ ਉਹ ਸ਼ਖਸ ਜਿਹੜਾ ਕਿ ਹੁਣ ਟੈਸਟ ਕ੍ਰਿਕਟ ਦੇ ਵਿੱਚ ਵੀ ਪੈਰ ਜਿਹੜੇ ਆਪਣੇ ਜਮਾ ਰਿਹਾ, ਔਰ ਅੱਜ ਵੰਸ ਅਗੇਨ ਰੋਹਿਤ ਸ਼ਰਮਾ ਇਜ਼ ਲੀਡਿੰਗ ਫਰੋਮ ਦਾ ਫਰੰਟ। ਬਹੁਤ ਬਹੁਤ ਜ਼ਬਰਦਸਤ ਪਾਰੀ ਜਿਹੜੀ ਅੱਜ ਰੋਹਿਤ ਸ਼ਰਮਾ ਖੇਲ ਰਿਹਾ। ਇਟਸ ਅ ਟ੍ਰੀਟ ਟੂ ਵਾਚ ਰੋਹਿਤ ਸ਼ਰਮਾ ਬੈਟ ਟੂਡੇ। 81 ਔਨ 38 ਡਿਲੀਵਰੀਜ਼, 19 ਨੀਡਡ ਫੋਰ ਹਿਸ ਸੈਂਚੁਰੀ। 34 ਰਨ ਟੋਟਲ ਚਾਹੀਦੇ ਨੇ ਇੰਡੀਆ ਨੂੰ ਜਿੱਤਣ ਲਈ, ਇੰਡੀਆ ਜਿੱਤ ਜਾਏਗਾ। 34 ਰਨ ਚਾਹੀਦੇ ਨੇ 53 ਬਾਲਾਂ, 34 ਰਨਸ ਨੀਡਡ ਔਫ 53 ਡਿਲੀਵਰੀਜ਼। ਬਟ ਮੇਨ ਚੀਜ਼ ਇਹ ਹੈ ਕਿ ਕਿਆ ਰੋਹਿਤ ਸ਼ਰਮਾ ਅੱਜ ਇਸ T20 ਗੇਮ ਦੇ ਵਿੱਚ, ਵਨਡੇ ਸੈਂਚੁਰੀਜ਼ ਲੱਗਦੀਆਂ ਨੇ, ਟੈਸਟ ਵਿੱਚ ਸੈਂਚਰੀਜ਼ ਲੱਗਦੀਆਂ ਨੇ, ਬਟ T20 ਦੇ ਵਿੱਚ ਬਹੁਤ ਘੱਟ ਸੈਂਚਰੀਜ਼ ਲੱਗਦੀਆਂ ਨੇ ਪਰ ਬੜੀਆਂ ਘੱਟ ਲੱਗਦੀਆਂ ਨੇ। ਸੋ ਰੋਹਿਤ ਸ਼ਰਮਾ 82 ਬਣਾ ਲਏ ਨੇ ਉਹਨਾਂ ਨੇ 39 ਬਾਲਸ ਦੇ ਵਿੱਚ, ਹੀ ਇਜ਼ ਔਨ ਦਾ ਵਰਜ ਆਫ ਹਿਟਿੰਗ ਅਨਦਰ ਸੈਂਚਰੀ। ਕਪਤਾਨ ਵੀ ਹੈਗੇ ਨੇ ਇਨ ਦੀ ਐਬਸੈਂਸ ਆਫ ਵਿਰਾਟ ਕੋਹਲੀ, ਅੱਜ ਕੈਪਟਨ ਹੈਗੇ ਨੇ ਰੋਹਿਤ ਸ਼ਰਮਾ, ਸੋ ਹੀ ਇਜ਼ ਪਲੇਡ ਅ ਕੈਪਟਨਸ ਨੋਕ, ਹੀ ਇਜ਼ ਟੇਕਨ ਦ ਗੇਮ ਅਵੇ ਫਰੋਮ ਬੰਗਲਾਦੇਸ਼। ਬੰਗਲਾਦੇਸ਼ ਹੈਜ਼ ਨੋ ਚਾਂਸ, ਕੋਈ ਚਾਂਸ ਨਹੀਂ ਹੈ ਕਿ ਬੰਗਲਾਦੇਸ਼ ਹੁਣ ਇਹ ਗੇਮ ਇੱਥੋਂ ਜਿੱਤ ਜਾਏ। 9 ਵਿਕਟਸ ਇਨ ਹੈਂਡ, 52 ਗੇਂਦਾਂ ਬਾਕੀ ਨੇ, 33 ਰਨਾਂ ਦੀ ਜ਼ਰੂਰਤ ਹੈ। ਕੇਐਲ ਰਾਹੁਲ ਦੂਸਰੀ ਤਰਫ ਬੈਟਿੰਗ ਕਰ ਰਹੇ ਨੇ, ਸੋ ਦ ਗੇਮ ਹੈਜ਼ ਬੀਨ ਟੇਕਨ ਅਵੇ ਬਾਏ ਰੋਹਿਤ ਸ਼ਰਮਾਜ਼ ਬ੍ਰਿਲੀਅੰਟ ਬੈਟਿੰਗ, ਬਹੁਤ ਜ਼ਬਰਦਸਤ ਬੱਲੇਬਾਜ਼ੀ। ਹਾਂਜੀ ਹਰਪਾਲ ਜੀ ਸਾਡੇ ਅਗਲੇ ਕਾਲਰ ਹੋਣਗੇ, ਹਰਪਾਲ ਜੀ, ਹਰਪਾਲ ਜੀ ਤੁਸੀਂ ਆਉਂਦੇ ਰਹੋ ਜੀ, ਗੁਵਾਹਟ ਕੀ ਕਹਿਣਾ ਚਾਹੋਗੇ?
ਹੈਲੋ, ਹਾਂਜੀ ਯਦੁਵੀਰ ਜੀ, ਆ ਰਹੀ ਆਵਾਜ਼?
ਬਿਲਕੁਲ ਆ ਰਹੀ ਹੈ ਜੀ, ਗੋਹਿਟ ਸਰ।
ਹਾਂਜੀ ਠੀਕ ਹੈ ਜੀ। ਹਾਂਜੀ ਯਦੁਵੀਰ ਜੀ, ਕੁਐਸਚਨ ਸੀਗਾ ਕਿ ਕੋਨਸਟੈਂਟ ਖੁਸ਼ੀ ਦਾ। ਦੇਖੋ ਹੈ ਤਾਂ ਬਹੁਤ ਡਿਟੇਲ ਵਾਲੀ ਗੱਲ ਆ, ਵੀ ਆਰ ਟੂ ਲਾਈਕ ਸਾਡੀ ਸੋਚ ਦਾ ਦਾਇਰਾ ਜਾਂ ਉਹ ਬਹੁਤ ਲਿਟਲ ਹੈਗਾ, ਬਟ ਮੈਂ ਸੋਚਦਾ ਕਿ ਤਿੰਨ ਚੀਜ਼ਾਂ ਹੈਗੀਆਂ ਬੰਦੇ ਦੀ ਲਾਈਫ ਦੇ ਵਿੱਚ, ਇੱਕ ਦਿਸ ਕਮਰਸ਼ੀਅਲ ਵਰਲਡ ਜਿਹਨੂੰ ਜਿੱਦਾਂ ਕਹਿ ਲਓ, ਹਨਾ, ਜਿਹਦੇ ਵਿੱਚ ਜਿੱਦਾਂ ਪੈਸਾ ਮਨੀ ਵੀ ਆ ਜਾਂਦੀ, ਦੂਸਰੀ ਹੈਗੀ ਮੈਂਟਲ ਖੁਸ਼ੀ, ਤੀਸਰੀ ਹੈਗੀ ਫਿਜ਼ੀਕਲ ਖੁਸ਼ੀ। ਕਮਰਸ਼ੀਅਲ ਖੁਸ਼ੀ ਤਾਂ ਚਲੋ ਜੇ ਪੈਸਾ ਆ ਗਿਆ ਤਾਂ ਹੋ ਸਕਦਾ ਬੰਦਾ ਕਮਰਸ਼ੀਅਲੀ ਖੁਸ਼ ਹੋ ਜਾਵੇ, ਚਲੋ ਗੱਡੀਆਂ ਦਾ ਸ਼ੌਂਕ ਹੈਗਾ, ਗੱਡੀਆਂ ਵੀ ਲੈ ਸਕਦਾ ਬੰਦਾ, ਜਾਂ ਜਿੰਨੀਆਂ ਆਪਣੀਆਂ ਵਿਸ਼ਿਜ਼ ਹੈਗੀਆਂ, ਆਈਫੋਨ ਨਵਾਂ ਆ ਗਿਆ ਜੀ ਲੈ ਲਿਆ, ਉਹ ਵੀ ਹੋ ਸਕਦਾ। ਦੂਜੀ ਹੈਗੀ ਫਿਜ਼ੀਕਲ, ਉਹ ਤਾਂ ਚਲੋ ਤੁਸੀਂ ਆਪਣੇ ਆਪ ਨੂੰ ਅਪ ਟੂ ਡੇਟ ਰੱਖਦੇ ਆ, ਜਾਂ ਜਿਮ ਜਾਂਦੇ ਜਾਂ ਗੇਮ ਖੇਡਦੇ ਆ, ਯੂ ਕੈਨ ਗੈਟ ਯੂਅਰ ਸੈਲਫ ਫਿਟ। ਜਿੱਦਾਂ ਹੁਣ ਜਿੱਦਾਂ ਬੈਡਮਿੰਟਨ ਦਾ ਇੱਕ ਟੂਰਨਾਮੈਂਟ ਹੋਇਆ, ਤੁਸੀਂ ਆਪੇ ਕਿਹਾ ਕਿ 63 ਈਅਰ ਓਲਡ ਦੇ ਏਬਲ ਟੂ ਪਲੇ ਰਾਈਟ, ਜੇ ਤੁਸੀਂ ਫਿਜ਼ੀਕਲੀ ਖੇਲ ਸਕਦੇ ਆ 53 ਸਾਲ ਦੀ ਉਮਰ ਦੇ ਵਿੱਚ ਬੈਡਮਿੰਟਨ, 63 ਈਅਰ ਦੀ, ਦੈਟ ਮੀਨ ਯੂ ਆਰ ਫਿਜ਼ੀਕਲੀ ਫਿਟ, ਤੁਹਾਨੂੰ ਮੋਰ ਔਰ ਲੈਸ ਪ੍ਰੋਬਲਮਸ ਨਹੀਂ ਹੈਗੀਆਂ। ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ ਆ ਉਹ ਮੈਂਟਲ ਹੈਪੀਨੈਸ ਹੈ ਜੀ। ਸਾਡਾ ਇਸ ਵੇਲੇ ਸੋਸ਼ਲ ਮੀਡੀਆ ਜਾਂ ਸਾਡੀ ਬਾਇਸਨੈਸ, ਹਿਪੋਕ੍ਰੇਸੀ ਸਾਨੂੰ ਮੈਂਟਲ ਖੁਸ਼ੀ ਤੋਂ ਬਹੁਤ ਦੂਰ ਕਰਦੀ ਹੈ। ਸਾਡੀ ਸਭ ਤੋਂ ਵੱਡੀ ਡਿਟੇਲ ਚ ਜਾਈਏ ਤਾਂ ਘੰਟੇ ਦਾ ਲੈਕਚਰ, ਤੁਸੀਂ ਵੀ ਕਾਫੀ ਵੱਡਾ ਲੈਕਚਰ ਕੀਤਾ, ਧਰਮ ਪੋਲਿਟਿਕਸ ਮੇਰੇ ਹਿਸਾਬ ਨਾਲ ਬੰਦੇ ਦੇ ਮਾਇੰਡ ਨੂੰ ਸਭ ਤੋਂ ਜ਼ਿਆਦਾ ਕਰਪਟ ਕਰਦੀ ਹੈਗੀ ਆ ਬਾਇਸਨੈਸ, ਉਹਦੇ ਸੋਚਣ ਦਾ ਨਜ਼ਰੀਆ, ਉਹਦੇ ਵਿੱਚ ਬਹੁਤ ਚੀਜ਼ਾਂ ਆ ਜਾਂਦੀਆਂ, ਦਾ ਵੇ ਹੀ ਬਰੋਟ ਅਪ, ਉਹ ਕਿਹੜਾ ਲਿਟਰੇਚਰ ਪੜ੍ਹਦਾ, ਉਹ ਆਪਣੇ ਐਕਸਪੀਰੀਅੰਸ ਗੇਨ ਕਰਦਾ ਕਿ ਸਿਰਫ ਦੂਸਰੇ ਦੇ ਐਕਸਪੀਰੀਅੰਸ ਸੁਣ ਕੇ ਹੀ ਜਾਂ ਲਿਟਰੇਚਰ ਪੜ੍ਹ ਕੇ ਹੀ ਆਪਣਾ ਮਤ ਬਣਾਉਂਦਾ ਆਪਣਾ। ਮੋਸਟ ਆਫ ਦਾ ਬੰਦੇ ਜਿੰਨੇ ਵੀ ਇੰਟਲੈਕਚੁਅਲ ਹੈਗੇ ਆ ਹਿਪੋਕ੍ਰੈਟ ਹੁੰਦੇ ਆ, ਜਿੱਦਾਂ ਹੁਣ ਕਈ ਤੁਹਾਡੇ ਸਰੋਤੇ ਵੀ ਆਪਣੇ ਆਪ ਨੂੰ ਇੰਟਲੈਕਚੁਅਲ ਕਹਿੰਦੇ ਆ, ਬਟ ਉਹ ਕਹਿੰਦੇ ਵੀ ਅਸੀਂ ਬਾਇਸਡ ਹਾਂ। ਜੇ ਤੁਸੀਂ ਬਾਇਸਡ ਹੀ ਹੈਗੇ ਫਿਰ ਤੁਸੀਂ ਇੰਟਲੈਕਚੁਅਲ ਨਹੀਂ ਹੋ ਸਕਦੇ। ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਸੋਸ਼ਲ ਮੀਡੀਆ ਹੈਗੀ ਆ, ਅਸੀਂ ਦੂਸਰੇ ਦੇ ਐਕਸਪੀਰੀਅੰਸ ਤੋਂ ਲਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਆਪਣੇ ਐਕਸਪੀਰੀਅੰਸ ਨਹੀਂ ਬਣਾਉਂਦੇ। ਤੁਸੀਂ ਹੁਣੇ ਤੁਸੀਂ ਵੀ ਕਿਹਾ ਵੀ ਸਿੱਧੂ ਬਹੁਤ ਇਮਾਨਦਾਰ ਆ, ਉਹ ਕਦੋਂ ਇਮਾਨਦਾਰ ਸੀ? ਜਦੋਂ ਬੀਜੇਪੀ ਸੀ ਉਦੋਂ ਇਮਾਨਦਾਰ ਸੀ ਕਿ ਜਦੋਂ ਹੁਣ ਕਾਂਗਰਸ 'ਚ ਆ ਉਦੋਂ ਇਮਾਨਦਾਰ ਆ? ਮੇਰੇ ਹਿਸਾਬ ਨਾਲ ਪੈਸੇ ਦੀ ਕਰਪਸ਼ਨ ਤੋਂ ਜ਼ਿਆਦਾ ਮਾਇੰਡ ਦੀ ਕਰਪਸ਼ਨ ਆ, ਹੀ ਇਜ਼ ਮੈਂਟਲੀ ਵੈਰੀ ਕਰਪਟ। ਫਿਜ਼ੀਕਲੀ ਹੀ ਮੇ ਬੀ ਓਨੈਸਟ ਮਨੀ ਵਾਈਜ਼, ਬਟ ਮੈਂਟਲੀ ਹੀ ਇਜ਼ ਵੈਰੀ ਕਰਪਟ, ਹੀ ਡੋਂਟ ਨੋ ਵਟ ਟੂ ਸੇ, ਹੀ ਡੋਂਟ ਨੋ ਹੂ ਟੂ ਸਪੋਰਟ ਆਊਟ ਰਾਈਟ। ਇਸ ਕਰਕੇ ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਕਿ ਅਸੀਂ ਧਰਮ ਵੀ ਦੇਖ ਲਓ, ਜਿੰਨੇ ਵੀ ਧਰਮ ਹੈਗੇ ਆ, ਸਿੱਖ ਧਰਮ ਜਾਂ ਸਨਾਤਨ ਹਿੰਦੂ ਧਰਮ ਜਾਂ, ਦੇ ਆਰ ਆਲ ਐਕਸਪੀਰੀਅੰਸ ਗੇਨਡ ਬਾਏ ਸਮਬਡੀ ਐਲਸ। ਗੁਰੂ ਨਾਨਕ ਦੇਵ ਜੀ ਦੇ ਆਪਣੇ ਐਕਸਪੀਰੀਅੰਸ ਆ, ਬੁੱਧਾ ਦੇ ਆਪਣੇ ਐਕਸਪੀਰੀਅੰਸ ਆ, ਕੁਰਾਨ 'ਚ ਆਪਣੇ ਐਕਸਪੀਰੀਅੰਸ ਆ, ਵੀ ਰੀਡ ਦੇਅਰ ਐਕਸਪੀਰੀਅੰਸਿਸ, ਵੀ ਵਾਂਟ ਟੂ ਕੇਮ ਟੂ ਕੰਕਲੂਜਨ ਫਰੋਮ ਦੇਅਰ ਐਕਸਪੀਰੀਅੰਸਿਸ, ਪਰ ਅਸੀਂ ਆਪਣੇ ਐਕਸਪੀਰੀਅੰਸ ਨਹੀਂ ਬਣਾਉਂਦੇ, ਅਸੀਂ ਆਪਣੇ ਐਕਸਪੀਰੀਅੰਸ ਤੋਂ ਲਰਨ ਨਹੀਂ ਕਰਨਾ ਚਾਹੁੰਦੇ, ਅਸੀਂ ਦੂਸਰੇ ਦੇ ਚਸ਼ਮੇ ਤੋਂ ਹੀ ਦੁਨੀਆ ਦੇਖਣੀ ਚਾਹੁੰਦੇ ਹਾਂ। ਮੇਰੇ ਹਿਸਾਬ ਨਾਲ ਮੈਂਟਲ ਹੈਪੀਨੈਸ ਇਜ਼ ਟੂ ਫਾਰ ਫਰੋਮ ਅਸ, ਜਦ ਤੱਕ ਅਸੀਂ ਆਪਣੇ ਐਕਸਪੀਰੀਅੰਸਿਸ ਤੋਂ ਲਰਨ ਕਰਨਾ ਨਹੀਂ ਸਿੱਖਾਂਗੇ। ਬਾਕੀ ਕੁਛ ਚੀਜ਼ਾਂ ਮੈਂ ਐਕਸਪਲੇਨ ਨਹੀਂ ਕਰ ਪਾ ਰਿਹਾ ਹੋਊਂਗਾ ਜਾਂ ਤੁਸੀਂ ਸਮਝ ਨਹੀਂ ਪਾ ਰਹੇ ਹੋਗੇ, ਬਟ ਅਸੀਂ ਮੈਂਟਲੀ ਵੈਰੀ ਅਨਹੈਪੀ ਹਾਂ ਜੀ, ਬਾਕੀ ਤਾਂ ਠੀਕ ਹੈ ਜੀ।
ਹਰਪਾਲ ਜੀ, ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਜਿਹੜੀ ਹੈਪੀਨੈਸ ਆ, ਹੈਪੀਨੈਸ ਇਜ਼ ਨਥਿੰਗ ਬਟ ਸਟੇਟ ਆਫ ਮਾਈਂਡ, ਇਹ ਹੈ ਹੀ ਸਾਰੀ ਮਾਈਂਡ ਦੀ ਗੇਮ ਹੈ, ਮੈਂਟਲ ਹੈਪੀਨੈਸ ਹੀ ਹੈ। ਜਿਹੜੀਆਂ ਤੁਸੀਂ ਬਾਕੀ ਸਾਰੀਆਂ ਗੱਲਾਂ ਕੀਤੀਆਂ ਕਿ ਜੀ ਗੱਡੀਆਂ ਦੀ ਗੱਲ ਕਰ ਲਓ, ਪੈਸੇ ਦੀ ਗੱਲ ਕਰ ਲਓ, ਕਾਮਯਾਬੀ ਦੀ ਗੱਲ ਕਰ ਲਓ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੇ ਫਿਜ਼ੀਕਲ ਹੈਗੀਆਂ ਨੇ, ਹੈਪੀਨੈਸ ਇਜ਼ ਨਥਿੰਗ ਬਟ ਯੂਰ ਸਟੇਟ ਆਫ ਮਾਈਂਡ। ਤੁਸੀਂ ਹੈਲਥ ਦੀ ਵੀ ਗੱਲ ਕੀਤੀ, ਬੈਡਮਿੰਟਨ ਨੂੰ ਵੀ ਤੁਸੀਂ ਲੈ, ਮੈਂ ਬਿਲਕੁਲ ਐਕਨੋਲੇਜ ਕਰਦਾ ਜੀ, ਮੈਂ ਬਿਲਕੁਲ ਬੋਲਿਆ ਕਿ ਉਹਨਾਂ ਦਾ ਨਾਮ ਸੱਜਾਦ ਮਲਿਕ ਸਾਹਿਬ ਨੇ ਵੁੱਡਸਟਾਕ ਤੋਂ ਖੇਲਣ ਆਏ ਸੀ, ਉਹਨਾਂ ਦਾ ਪਾਰਟਨਰ ਸੀਗਾ ਜੌਨ ਰਾਈਟ। ਸੱਜਾਦ ਮਲਿਕ ਸਾਹਿਬ ਔਰ ਜੌਨ ਰਾਈਟ ਨੂੰ ਕੋਈ ਬੰਦਾ 63 ਸਾਲ ਦੀ 64 ਸਾਲ ਦੀ ਉਮਰ 'ਚ ਬੈਡਮਿੰਟਨ ਖੇਲ ਨਹੀਂ ਰਿਹਾ, ਖੇਲਦੇ ਤੇ ਬਹੁਤ ਸਾਰੇ ਲੋਕ ਨੇ ਜਿੱਥੇ ਮੈਂ ਖੇਲਣ ਜਾਂਦਾ, ਉੱਥੇ 60 ਸਾਲ ਦੇ 70 ਸਾਲ ਦੇ ਲੋਕ, ਬੜੇ ਸਾਰੇ ਲੋਕ ਖੇਲਦੇ ਨੇ 60 ਸਾਲ ਦੇ, ਲੇਕਿਨ ਜਿਸ ਤਰੀਕੇ ਦੇ ਨਾਲ ਉਹ ਖੇਲ ਰਹੇ ਸੀਗੇ, ਮਤਲਬ ਕਿ
25-25 30-30 40-40 ਸਾਲ ਦੇ 45 ਸਾਲ ਦੇ ਬੰਦੇ ਉਹ ਬੰਦੇ ਨੂੰ ਜਿੱਦਾਂ ਪੰਜਾਬੀ 'ਚ ਕਹਿੰਦੇ ਨਾ ਨੇੜੇ ਨਹੀਂ ਲੱਗਣ ਦੇ ਰਹੇ ਸੀਗੇ, ਉਹ ਖੇਲ ਰਹੇ ਸੀ। ਮੈਂ ਇਸ ਕਾਰਨ ਜਾ ਕੇ ਨਾਲੇ ਹੱਥ ਮਿਲਾਇਆ, ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਿਆ ਜੌਨ ਰਾਈਟ ਔਰ ਸੱਜਾਦ ਮਲਿਕ, ਅਤੇ ਜੌਨ ਰਾਈਟ ਔਰ ਸੱਜਾਦ ਮਲਿਕ ਦੀ ਜਿਹੜੀ ਗੇਮ ਹੈ, ਮੈਂ ਉਹਨਾਂ ਨੂੰ ਮੈਂ ਕਿਹਾ ਜੀ ਹੱਥ ਮਿਲਾਈਏ ਇਹਨਾਂ ਦੇ ਨਾਲ ਜਾ ਕੇ, ਇਹਨਾਂ ਤੋਂ ਅਸੀਂ ਕੁਛ ਸਿੱਖੀਏ, ਕੁਛ ਇੰਸਪੀਰੇਸ਼ਨ ਲਈਏ। ਮੈਂ ਕਿਹਾ ਜੀ ਮਾਇਨ ਨਾ ਕਰੋ ਤਾਂ ਮੈਂ ਤੁਹਾਡੀ ਏਜ ਪੁੱਛ ਸਕਦਾ, ਮੈਨੂੰ ਕਿਸੇ ਨੇ ਤੁਹਾਡੀ ਏਜ ਸੱਜਾਦ ਮਲਿਕ ਸਾਹਿਬ 64 ਸਾਲ ਦੱਸੀ ਹੈ, ਹੀ ਸੈਡ ਨੋ ਆਈ ਐਮ 63, ਬਟ ਮੈਂ ਕਿਹਾ ਜੀ ਈਵਨ ਫੋਰ 63 63 ਸਾਲ ਦੀ ਉਮਰ 'ਚ ਮਤਲਬ ਕਿ ਤੁਸੀਂ ਨੇੜੇ ਨਹੀਂ ਲੱਗਣ ਦਿੱਤਾ, ਇੱਥੇ ਯੰਗ ਬੱਚੇ ਖੇਡ ਰਹੇ ਨੇ, ਕੋਈ 20 ਸਾਲ ਦਾ, ਕੋਈ 40 ਸਾਲ ਦਾ, ਕੋਈ 45 ਸਾਲ ਦਾ, ਤੁਸੀਂ 63 ਸਾਲ ਦੀ ਉਮਰ 'ਚ ਨੇੜੇ ਨਹੀਂ ਲੱਗਦੇ। ਫਾਈਨਲ 'ਚ ਹਾਰੇ ਨੇ ਉਹ ਵੀ ਤੀਸਰੀ ਗੇਮ 'ਚ, ਸੈਮੀਫਾਈਨਲ ਕੁਆਟਰ ਫਾਈਨਲ, ਓਏ ਹੋਏ ਕਿਆ ਗੇਮ ਉਹਨਾਂ ਦੋਨਾਂ ਨੇ ਖੇਲੀ ਹੈ। ਸੋ ਬੰਦੇ 63 ਸਾਲ ਦੀ 64 ਸਾਲ ਦੀ ਉਮਰ ਹੋਵੇ ਬੰਦੇ ਦੀ, ਤੇ ਬੰਦੇ ਦੋਨੋਂ ਡਬਲ ਸੀ ਗੇਮ ਚੱਲ ਰਹੀ ਸੀਗੀ, ਕਿਆ ਗੇਮ ਖੇਲੀ ਉਹਨਾਂ ਨੇ, ਮਤਲਬ ਨੇੜੇ ਨਹੀਂ ਲੱਗਣ ਦੇ ਰਹੇ ਸੀ ਸਾਡੇ ਵਰਗਾ ਬੰਦਾ, ਤੇ ਇਹ ਸੋਚ ਵੀ ਨਹੀਂ ਸਕਦਾ ਕਿ ਅਸੀਂ ਜੌਨ ਰਾਈਟ ਔਰ ਸੱਜਾਦ ਮਲਿਕ ਉਹਨਾਂ ਦੇ ਸਾਹਮਣੇ ਬੈਡਮਿੰਟਨ ਦਾ ਰੈਕਟ ਪਕੜ ਕੇ ਖੜੇ ਹੋ ਜਾਈਏ। ਸੋ ਇਸ ਤਰ੍ਹਾਂ ਦੀ ਉਹਨਾਂ ਦੀ ਕਮਾਲ ਦੀ ਗੇਮ ਹੈ। ਦੈਟਸ ਆਲ ਫਾਈਨ, ਬਟ ਸਵਾਲ ਜਿਹੜਾ ਉਹਨਾਂ ਨੇ ਪੁੱਛਿਆ ਸੀ ਕੌਂਸਟੈਂਟ ਹੈਪੀਨੈਸ ਦਾ ਪੁੱਛਿਆ ਸੀ, ਐਂਡ ਐਜ਼ ਆਈਵ ਆਲਰੇਡੀ ਮੈਂਸ਼ਨਡ, ਹੈਪੀਨੈਸ ਇਜ਼ ਨਥਿੰਗ ਬਟ ਸਟੇਟ ਆਫ ਮਾਈਂਡ। ਦੂਸਰੀ ਤੁਸੀਂ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਕੀਤੀ ਹੈਗੀ ਹੈ ਕਿ ਜੀ ਉਹ ਮੈਂਟਲੀ ਕਰਪਟ ਨੇ। ਨਵਜੋਤ ਸਿੰਘ ਸਿੱਧੂ ਤੇ ਤੁਸੀਂ ਬੜੇ ਸਾਰੇ ਸਵਾਲ ਖੜੇ ਕਰਦੇ ਨੇ ਕਿ ਜੀ ਬੀਜੇਪੀ ਚਲਾ ਗਿਆ, ਕਾਂਗਰਸ ਚਲਾ ਗਿਆ। ਨਵਜੋਤ ਸਿੰਘ ਸਿੱਧੂ ਬਾਰੇ ਮੈਂ ਆਪ ਹੀ ਕਹਿ ਦਿੰਦਾ ਕਿ ਉਹਨਾਂ ਦੇ, ਤੁਹਾਨੂੰ ਯਾਦ ਹੋਏਗਾ ਕਿ ਜੀ ਇਨਕਮ ਟੈਕਸ ਦੇ ਬਾਰੇ ਉਹਨਾਂ ਨੂੰ ਨੋਟਿਸ ਆਏ ਸੀ, ਯਾਦ ਆ ਨਵਜੋਤ ਸਿੰਘ ਸਿੱਧੂ ਬਾਰੇ, ਹੋਰ ਬੜੇ ਸਾਰੇ ਐਲੀਗੇਸ਼ਨ ਉਹਨਾਂ ਦੇ ਉੱਤੇ ਪੈਸੇ ਦੀ ਕਰਪਸ਼ਨ ਦੇ ਵੀ ਲੱਗਦੇ ਰਹੇ ਨੇ। ਮੈਂ ਇਸ ਤੋਂ ਇਨਕਾਰ ਨਹੀਂ ਕਰਦਾ, ਬੜੇ ਸਾਰੇ ਐਲੀਗੇਸ਼ਨ ਉਹਨਾਂ ਦੇ ਪੈਸੇ ਦੀ ਕਰਪਸ਼ਨ ਦੇ ਵੀ ਲੱਗਦੇ ਰਹੇ ਨੇ, ਲੇਕਿਨ ਮੈਂ ਉਹਨਾਂ ਨੂੰ ਜਿਹੜਾ ਇਮਾਨਦਾਰ ਕਿਹਾ ਸੀਗਾ ਨਾ, ਦੇਖੋ ਮੇਰਾ ਨਜ਼ਰੀਆ, ਹੋ ਸਕਦਾ ਤੁਸੀਂ ਸਹਿਮਤ ਹੋ ਜਾਂ ਅਸਹਿਮਤ ਹੋ ਇਸ ਮੇਰੇ ਜ਼ਾਤੀ ਨਜ਼ਰੀਏ ਦੇ ਨਾਲ, ਜਿਹੜਾ ਬੰਦਾ ਲੋਕਾਂ ਲਈ, ਮੈਂ ਇਹ ਸਮਝਦਾ ਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਲੀਡਰ ਤੁਹਾਨੂੰ ਮਿਲ ਜਾਏ ਨਾ, ਜਿਹੜਾ ਲੋਕਾਂ ਦਾ ਖੈਰ ਖੁਆਇਆ, ਕਿਉਂਕਿ ਮੈਂ ਸਮਝਦਾ ਕਿ ਇਹ ਬੜਾ ਪਾਇਸ, ਬਹੁਤ ਪਵਿੱਤਰ ਪ੍ਰੋਫੈਸ਼ਨ ਹੈ। ਜੇ ਤੁਸੀਂ ਸਹੀ ਮਾਇਨੇ 'ਚ ਪੋਲੀਟਿਕਸ ਜਾਣਾ, ਤੁਸੀਂ ਮੈਂਬਰ ਪਾਰਲੀਮੈਂਟ ਬਣਦੇ ਹੋ, ਤੁਸੀਂ ਕੈਬਨਿਟ ਮੰਤਰੀ ਬਣਦੇ ਹੋ, ਮੇਅਰ ਬਣਦੇ ਹੋ, ਇਹ ਬਹੁਤ ਪਾਇਸ ਔਰ ਪਵਿੱਤਰ ਪ੍ਰੋਫੈਸ਼ਨ ਹੈ। ਜੇ ਤੁਸੀਂ ਲੋਕਾਂ ਦੇ ਖੈਰ ਖਵਾਓ, ਜੇ ਤਾਂ ਤੁਸੀਂ ਉੱਥੇ ਜਾ ਕੇ ਲੋਕਾਂ ਲਈ ਕੰਮ ਕਰਨ ਦਾ ਦਰਦ ਹੈ ਤੁਹਾਡੇ ਅੰਦਰ, ਮੈਨੂੰ ਉਹ ਗਲਤ ਹੈ, ਚਲੋ ਮੈਂ ਵੀ ਉਹਨੂੰ ਵੀ ਗਲਤ ਕਹਿੰਦਾ, ਲੇਕਿਨ ਜੇ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਜੀ, ਉਹਦੇ ਇਨਕਮ ਟੈਕਸ ਦੇ ਉਹਦੇ 'ਚ ਕੋਈ ਉਹਦੀ ਆ ਗਈ ਸੀ ਉਹ ਗੜਬੜੀ, ਜਾਂ ਨਵਜੋਤ ਸਿੰਘ ਸਿੱਧੂ 'ਤੇ ਐਲੀਗੇਸ਼ਨ ਲੱਗ ਗਏ ਕਿ ਜੀ ਉਹ $1,00,000 ਇੱਦਾਂ ਹੋ ਗਿਆ, $1,00,000, 2,00,000, ਉਹ ਵੀ ਬਹੁਤ ਗਲਤ ਹੈ। ਬਟ ਮੇਰਾ ਫੋਕਸ ਉਸ ਤੋਂ ਵੀ ਜ਼ਿਆਦਾ ਇਹ ਹੋਏਗਾ ਕਿ ਲੋਕਾਂ ਲਈ ਉਹ ਖੈਰਖਵਾਹ ਹੈ ਕਿ ਨਹੀਂ ਹੈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਬੜੀਆਂ ਬੜੀਆਂ ਗੱਡੀਆਂ, ਬੜੇ ਬੜੇ ਕਾਫਲੇ, ਜਿਸ ਤਰ੍ਹਾਂ ਸਾਡੇ ਕੱਲ੍ਹ ਪਾਕਿਸਤਾਨ ਤੋਂ ਵੀ ਸਾਡੇ ਵੀਰ ਗੱਲ ਕਰ ਰਹੇ ਸੀਗੇ ਕਿ ਬਹੁਤ ਬੜੀਆਂ ਬੜੀਆਂ ਕਾਫਲੇ, ਗੱਡੀਆਂ, ਬੜੀਆਂ ਬੜੀਆਂ ਕੋਠੀਆਂ ਲੈ ਕੇ ਔਰ ਆਪਣਾ ਹੀ ਪੈਸਾ ਲਈ ਜਾਣਾ, ਕਮਾਈ ਜਾਣਾ ਆਪਣੇ ਬੱਚਿਆਂ ਲਈ, ਆਪਣੇ ਪੋਤਿਆਂ ਪੋਤਿਆਂ ਲਈ। ਤੁਸੀਂ ਦੇਖੋ ਨਾ, 100 ਕਰੋੜ, 200 ਕਰੋੜ, 800 ਕਰੋੜ ਇਕੱਠਾ ਕਰ ਲਿਆ, ਕੋਈ ਬੁਰੀ ਨਹੀਂ ਜੇ ਤੁਹਾਨੂੰ ਬਿਜ਼ਨਸ 'ਚੋਂ ਪੈਸੇ ਬਣ ਰਹੇ ਨੇ। ਅਤੇ ਬੰਦਾ ਕਹਿੰਦਾ ਜੀ ਮੈਂ ਚੀਫ ਮਿਨਿਸਟਰ ਹਾਂ, ਸਾਈਡ 'ਤੇ ਬਿਜ਼ਨਸ ਚੱਲਦਾ ਹੈ, ਅਤੇ ਚੀਫ ਮਿਨਿਸਟਰ ਦਾ ਸਾਈਡ 'ਤੇ 800 ਕਰੋੜ ਆ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਉਹਦੇ 'ਤੇ। ਮੈਂ ਸਿਰਫ ਇਹ ਸਵਾਲ ਖੜਾ ਕਰਨਾ ਚਾਹੁੰਦਾ ਕਿ ਕਿਆ ਉਹ ਬੰਦਾ ਵਾਕਈ ਹੀ ਹਮਦਰਦ ਹੈ ਆਮ ਲੋਕਾਂ ਦਾ? ਦੈਟ ਇਜ਼ ਸਫੀਸ਼ੀਐਂਟ ਫੋਰ ਮੀ। ਜੇ ਉਹ ਬੰਦਾ ਹਮਦਰਦ ਹੈ ਆਮ ਲੋਕਾਂ ਦੀ, ਕਿਉਂਕਿ ਜਿਹੜਾ ਪਬਲਿਕ ਮਨੀ ਹੈ, ਪਬਲਿਕ ਪਰਸ ਤੁਹਾਡੇ ਕੋਲ ਇੰਨਾ ਬੜਾ ਆ ਜਾਂਦਾ ਹੈ, ਜੇ ਤੁਸੀਂ ਉਹਨੂੰ ਹਮਦਰਦੀ ਦੇ ਨਾਲ ਜੇ ਤੁਸੀਂ ਖਰਚ ਕਰਨ ਦੀ ਕਾਬਲੀਅਤ ਰੱਖਦੇ ਹੋ, ਦੈਟ ਇਜ਼ ਸਫੀਸ਼ੀਐਂਟ, ਮੈਂ ਉਹਨੂੰ ਓਨੈਸਟ ਕਹਿੰਦਾ। ਹਾਂ, ਪਰ ਉਹਦੇ 'ਚ ਫਿਰ ਗੱਲ ਓਨੈਸਟੀ ਔਰ ਨਾਲ ਵਿਜ਼ਨਰੀ ਦੀ ਵੀ ਆ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਸਾਹਿਬ, ਮੈਂ ਇਸੇ ਲਈ ਕਹਿਤਾ ਨਾ, ਵਿਜ਼ਨ ਉਹਨਾਂ ਦਾ ਥੋੜ੍ਹਾ ਜਿਹਾ ਡਿਬੇਟੇਬਲ ਆ, ਕਦੇ ਬੀਜੇਪੀ 'ਚ ਜਾ ਰਹੇ ਨੇ, ਕਦੇ ਕਾਂਗਰਸ ਜਾ ਰਹੇ ਨੇ, ਕਦੇ ਬਾਹਰ ਉਹ ਨਵਾਂ, ਤੁਹਾਨੂੰ ਪਤਾ ਆਵਾਜ਼ੇ ਪੰਜਾਬ ਕੁਛ ਇੱਦਾਂ ਉਹਨਾਂ ਨੇ ਤੀਸਰਾ ਫਰੰਟ ਖੜਾ ਕਰ ਦਿੱਤਾ ਆਵਾਜ਼ੇ ਪੰਜਾਬ, ਆਪਣੇ ਬੈਂਸ ਬ੍ਰਦਰਸ ਵੀ ਨਾਲ ਜੁੜ ਗਏ। ਅਗਲੇ ਦਿਨ ਪਤਾ ਲੱਗਾ ਜੀ, ਉਸ ਤੋਂ ਪਹਿਲਾਂ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਹੋ ਰਿਹਾ, ਫਿਰ ਆਵਾਜ਼ੇ ਪੰਜਾਬ ਖੋਲ੍ਹ ਦਿੱਤੀ, ਫਿਰ ਪਤਾ ਲੱਗਾ ਨਹੀਂ ਜੀ ਕਾਂਗਰਸ ਚਲੇ ਗਏ, ਕਾਂਗਰਸ ਕੈਬਨਿਟ ਮੰਤਰੀ ਬਣ ਗਏ। ਸੋ ਵਿਜ਼ਨ ਜਿਹੜਾ ਤੁਹਾਡਾ ਬੜਾ ਕਲੀਅਰ ਹੋਣਾ ਚਾਹੀਦਾ, ਉਹ ਪੁਆਇੰਟ ਉਹਨਾਂ ਦਾ ਜਿਹੜਾ ਉਹ ਡਿਬੇਟੇਬਲ ਹੈ। ਬਾਕੀ ਕੌਂਸਟੈਂਟ ਖੁਸ਼ੀ ਜੀ, ਇਹ ਤਾਂ ਸਟੇਟ ਆਫ ਮਾਈਂਡ ਹੈਗਾ। ਬਾਕੀ ਤੁਹਾਡੇ, ਹਾਂਜੀ, ਅਗਲੇ ਕਾਲਰਸ ਵੱਲ ਵੀ ਜਾਵਾਂਗੇ, ਨਾਲ ਦੀ ਨਾਲ ਮੈਂ ਤੁਹਾਡੇ ਟੈਕਸਟ ਵੀ ਪੜ੍ਹ ਕੇ ਸੁਣਾ ਦਿੰਦਾ, ਔਰ ਨਾਲ ਹੀ ਸਾਡੇ ਜਿਹੜੇ ਅਗਲੇ ਸਪੋਂਸਰ ਨੇ, ਸੌਰਵ ਰਤਨ ਜੀ, ਸਿਮਰਨ ਜੀ, ਸਾਡੇ ਅਗਲੇ ਸਪੋਂਸਰ ਕਿਹੜੇ ਨੇ ਜੀ? ਸੌਰਵ ਰਤਨ ਜੀ ਨੂੰ ਲੈ ਲਈਏ, ਤੇ ਫਿਰ ਮੈਂ ਅਪਡੇਟਸ ਦਵਾਂਗਾ ਜਿਹੜੇ ਸਾਡੇ ਟੈਕਸਟ ਨੇ, ਔਰ ਫਿਰ ਕਾਲਸ ਵੀ ਲਵਾਂਗੇ, ਕਾਲਸ ਵੀ ਲਵਾਂਗੇ ਸਰ, ਸਾਰੀਆਂ ਕਾਲ ਸਾਡੇ ਕੋਲ ਹਜੇ ਹੈਗਾ ਟਾਈਮ ਕਾਫੀ, ਤੇ ਉਹ ਕਾਲਸ ਵੀ ਤੁਹਾਡੀਆਂ ਸਾਰੀਆਂ ਲਵਾਂਗੇ। ਲੇਕਿਨ ਉਸ ਤੋਂ ਪਹਿਲਾਂ ਮੈਂ ਕੁਇਕਲੀ ਦੱਸ ਦਵਾਂ, 133 ਰਨ 2 ਵਿਕਟਾਂ ਦੇ ਨੁਕਸਾਨ ਦੇ ਉੱਤੇ ਇੰਡੀਆ ਨੂੰ 21 ਰਨਾਂ ਦੀ ਜ਼ਰੂਰਤ ਹੈ, 40 ਗੇਂਦਾਂ ਬਾਕੀ ਹੈ। ਬਹੁਤ ਬ੍ਰਿਲੀਅੰਟ ਬੈਟਿੰਗ ਕੀਤੀ ਹੈ ਅੱਜ ਰੋਹਿਤ ਸ਼ਰਮਾ ਨੇ, ਬਟ ਸੈਂਚਰੀ ਆਪਣੀ ਮੁਕੰਮਲ ਨਹੀਂ ਕਰ ਸਕੇ, ਸੋ ਇਹ ਸੈਂਚਰੀ ਨਹੀਂ ਮੁਕੰਮਲ ਕਰ ਸਕੇ। ਸ਼੍ਰੇਯਸ ਅਈਅਰ 6 ਤੇ ਖੇਲ ਰਹੇ ਨੇ ਔਰ KL ਰਾਹੁਲ 5 ਰਨ ਦੇ ਉੱਤੇ ਖੇਲ ਰਹੇ ਨੇ। ਬਹੁਤ ਬਹੁਤ ਬ੍ਰਿਲੀਅੰਟ ਬੈਟਸਮੈਨ ਇਹ ਵੀ ਹੈਗੇ ਨੇ ਸ਼੍ਰੇਯਸ ਅਈਅਰ, ਆਈ ਲਵ ਵੈਨ ਹੀ ਇਜ਼ ਬੈਟਿੰਗ। ਮੈਨੂੰ ਲੱਗ ਰਿਹਾ ਸੀਗਾ ਕਿ ਰਿਸ਼ਭ ਪੰਤ ਇਹਨਾਂ ਤੋਂ ਬੈਟਰ ਬੈਟਸਮੈਨ ਹੋਣਗੇ, ਬਟ ਰਿਸ਼ਭ ਪੰਤ ਦੇ ਹਜੇ ਉਹ ਜਲਵੇ ਸਾਨੂੰ ਦੁਬਾਰਾ ਦੇਖਣ ਨੂੰ ਨਹੀਂ ਮਿਲ ਰਹੇ ਜੋ ਉਹਨਾਂ ਨੇ ਸ਼ੁਰੂ 'ਚ ਦਿਖਾਏ ਸੀਗੇ। ਲੇਕਿਨ ਸ਼੍ਰੇਆਸ ਅਈਅਰ, ਮੈਨੂੰ ਲੱਗ ਰਿਹਾ ਕਿ ਬਹੁਤ ਸੋਹਣੀ ਬੈਟਿੰਗ ਜਿਹੜੀ ਆ ਉਹ ਸ਼੍ਰੇਆਸ ਅਈਅਰ ਮੈਨੂੰ ਅੱਜ ਕੱਲ੍ਹ ਵਧੀਆ ਇਹਨਾਂ ਦੀ ਬੈਟਿੰਗ ਲੱਗਦੀ ਹੈ। ਸੋ 10 ਰਨ ਦੇ ਉੱਤੇ ਖੇਡ ਰਹੇ ਨੇ। ਅਮਰੀਕ ਜੀ, ਤੁਹਾਡੀ ਕਾਲ ਵੀ ਆਲ ਦੀਅਰ ਕਰਾਂਗੇ, ਬਾਕੀ ਕਾਲਸ ਵੀ ਆਲ ਦੀਅਰ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਸੌਰਭ ਜੀ, ਵੈਲਕਮ।
ਥੈਂਕ ਯੂ ਵੈਰੀ ਮਚ ਜਿਦਵੀਰ ਜੀ, ਗੁੱਡ ਮਾਰਨਿੰਗ ਟੂ ਯੂ ਸਰ ਐਂਡ ਆਲ ਦ ਲਿਸਨਰਸ।
ਗੁੱਡ ਮਾਰਨਿੰਗ ਸਰ ਜੀ। ਸੌਰਭ ਜੀ, ਤੁਹਾਡੇ ਕੋਲੋਂ ਮੇਨ, ਕਿਉਂਕਿ ਤੁਸੀਂ ਫਾਈਨੈਂਸ਼ੀਅਲ ਪਲੈਨਰ ਹੋ, ਬਾਕੀ ਚੀਜ਼ਾਂ ਤੇ ਅਸੀਂ, ਮੈਂ ਤੁਹਾਨੂੰ ਇਹ ਨਹੀਂ ਪੁੱਛਾਂਗਾ ਕਿ ਜੀ ਤੁਸੀਂ ਇਹ ਦੱਸੋ ਕਿ ਭਾਰ ਕਿੱਦਾਂ ਘਟਾਇਆ ਜਾਵੇ, ਫਿਜ਼ੀਕਲ ਹੈਲਥ ਵੀ ਵਧੀਆ ਹੁੰਦੀ ਹੈ। ਅੱਜ ਅਸੀਂ ਖੁਸ਼ੀ ਦੀ ਗੱਲ ਕਰ ਰਹੇ ਹਾਂ ਕਿ ਕਾਂਸਟੈਂਟ ਹੈਪੀਨੈਸ। ਸਾਡੇ ਪਹਿਲੇ ਕਾਲਰ ਜੁਝਾਰ ਸਿੰਘ ਜੀ ਨੇ ਬੜਾ ਵਧੀਆ ਸਵਾਲ ਪੁੱਛਿਆ ਕਿ ਕਾਂਸਟੈਂਟ ਹੈਪੀਨੈਸ ਕਿਸ ਤਰ੍ਹਾਂ ਮਿਲ ਸਕਦੀ ਹੈ। ਮੇਰਾ ਤੁਹਾਨੂੰ ਇੱਕ ਸਵਾਲ ਹੈ ਕਿ ਕਾਂਸਟੈਂਟ ਫਿਜ਼ੀਕਲ ਹੈਲਥ ਬੰਦਾ ਕਿੱਦਾਂ ਵਧੀਆ ਰੱਖ ਸਕਦਾ ਹੈਗਾ ਕਿ ਜੀ, ਸੋਰੀ, ਆਪਣਾ ਫਾਈਨੈਂਸ਼ੀਅਲ ਹੈਲਥ, ਬਈ ਕਾਂਸਟੈਂਟਲੀ ਬੰਦੇ ਦੀ ਜਿਹੜੀ ਫਾਈਨੈਂਸ਼ੀਅਲ ਹੈਲਥ ਹੈ, ਹਰ ਕੋਈ ਚਾਹੇਗਾ ਕਿ ਜੀ ਪੈਸਾ ਇੰਨਾ ਕਾਉਂਦਾ ਰਹੇ ਵੀ ਖਰਚੇ ਚੱਲਦੇ ਰਹਿਣ, ਚਾਹੇ ਬੰਦਾ 30 ਸਾਲ ਦੀ ਉਮਰ 'ਚ ਹੈ ਅਤੇ ਚਾਹੇ ਬੰਦਾ 80 ਸਾਲ ਦੀ ਉਮਰ 'ਚ ਹੈ। ਇਹ ਤੁਸੀਂ ਗੁਰੂ ਮੰਤਰ ਦੱਸੋ, ਤੁਸੀਂ ਮੰਤਰ ਦੱਸੋ ਕਿ ਪੈਸਾ ਦੇ ਮੁਤਾਬਿਕ ਸਾਰੀ ਉਮਰ ਆਉਂਦਾ ਰਹੇ, ਇਹਦੇ ਲਈ ਬੰਦੇ ਨੂੰ ਕੀ ਕਰਨਾ ਪਏਗਾ?
ਕਿਆ ਬਾਤ ਹੈ ਸਰ, ਅੱਜ ਮੈਂ ਪ੍ਰੋਗਰਾਮ ਬੜੇ ਇੰਟੈਂਸਲੀ ਫੋਰਚੁਨੇਟਲੀ 40 ਮਿੰਟ ਪ੍ਰੋਗਰਾਮ ਸੁਣਿਆ ਹੈ ਔਰ ਮੈਨੂੰ ਬੜਾ ਮਜ਼ਾ ਆਇਆ ਤੁਹਾਡੀਆਂ ਗੱਲਾਂ ਔਰ ਆਪਣੇ ਕਾਲਰ ਦੀਆਂ ਸਟੀਮਡ ਗੱਲਾਂ ਸੁਣ ਕੇ। ਸਟੀਮਡ ਵਰਡ ਮੈਂ ਇਸ ਕਰਕੇ ਯੂਜ਼ ਕਰ ਰਿਹਾ ਕਿ ਡੈਪਥ ਬਹੁਤ ਸੀ। ਸੋ ਜਿਵੇਂ ਤੁਸੀਂ ਕਾਂਸਟੈਂਟ ਫਾਈਨੈਂਸ਼ੀਅਲ ਹੈਲਥ ਦੀ ਗੱਲ ਕੀਤੀ ਹੈ, ਯੂਨੋ ਪਹਿਲੀ ਗੱਲ ਤਾਂ ਇਹ ਹੈ, ਇਸ ਗੱਲ ਦਾ ਗਿਆਨ ਹੋਣਾ ਕਿ ਫਿਜ਼ੀਕਲ ਹੈਲਥ ਦੇ ਨਾਲ ਨਾਲ ਫਾਈਨੈਂਸ਼ੀਅਲ ਹੈਲਥ ਵੀ ਜ਼ਰੂਰੀ ਹੈ। ਪੈਸਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਨਹੀਂ ਹੈ ਲਾਈਫ ਦੇ ਵਿੱਚ, ਐਗਰੀਡ। ਲਾਈਫ ਜੀਣ ਲਈ ਪੈਸਾ ਜ਼ਰੂਰੀ। ਸੋ ਅਗਰ ਉਸ ਹੱਦ ਤੱਕ ਤੁਹਾਡੇ ਕੋਲ ਪੈਸਾ ਹੈਗਾ ਕਿ ਤੁਹਾਡੀ ਜ਼ਿੰਦਗੀ ਦੀ ਗੱਡੀ ਠੀਕ ਠਾਕ ਚੱਲ ਰਹੀ ਹੈਗੀ ਹੈ, ਨਾ ਉਹ ਠੀਕ ਠਾਕ ਚੱਲਣ ਦੇ ਵਿੱਚ ਆਪਾਂ ਆ ਜਾਂਦਾ ਹੈਗਾ ਲਾਈਫ ਸਟਾਈਲ ਦੀ ਡੈਫੀਨੇਸ਼ਨ, ਲਾਈਫ ਸਟਾਈਲ ਦੀ ਡੈਫੀਨੇਸ਼ਨ 'ਚ ਆ ਜਾਂਦਾ ਤੁਹਾਡੀ ਸੋਚ। ਹੁਣ ਇਹਦੇ ਉੱਪਰ ਮੈਂ ਕਮੈਂਟ ਨਹੀਂ ਕਰਾਂਗਾ ਕਿਉਂਕਿ ਇਹ ਹਰ ਇੱਕ ਦੀ ਆਪਣੀ ਡਿਫਰੈਂਟ ਹੈ ਸੋਚ ਹੈ ਕਿ ਉਹਨੇ ਸਮ ਟੋਟਲ ਆਫ ਕਿੰਨੀਆਂ ਕੁ ਜਿਹੜੀਆਂ ਹੈਗੀਆਂ ਜ਼ਰੂਰਤਾਂ ਨੂੰ ਪੂਰੇ ਕਰਦੇ ਹੋਏ ਆਪਣੇ ਲਾਈਫ ਸਟਾਈਲ ਨੂੰ ਲੈ ਕੇ ਚੱਲਣਾ ਹੈਗਾ। ਲੇਕਿਨ 3 ਚੀਜ਼ਾਂ ਬੜੀਆਂ ਵਾਜਿਬ ਨੇ। ਪਹਿਲੀ ਗੱਲ, ਕੈਨੇਡਾ ਦੇ ਵਿੱਚ ਫਾਈਨੈਂਸ਼ੀਅਲ ਰਿਟਾਇਰਮੈਂਟ ਨਾਮ ਦੀ ਕੋਈ ਚੀਜ਼ ਨਹੀਂ ਹੈ। ਦੂਸਰੀ ਚੀਜ਼, ਗਵਰਨਮੈਂਟ ਬੈਨੀਫਿਟਸ ਦੇ ਉੱਪਰ ਪ੍ਰੈਸ਼ਰ ਵੱਧਦਾ ਜਾ ਰਿਹਾ ਔਰ ਆਉਂਦੇ ਦਿਨਾਂ ਦੇ ਵਿੱਚ ਮੈਂ ਕਹਾਂਗਾ ਕਿ ਜਿਹੜੇ ਲੋਕ 70s ਦੇ ਵਿੱਚ ਬੋਰਨ ਹੋਏ ਨੇ, ਸੋਰੀ, ਔਰ ਖਾਸ ਕਰਕੇ ਮਿਲੇਨੀਅਲ, ਉਹਨਾਂ ਦੇ ਆਉਂਦੇ ਦਿਨਾਂ ਦੇ ਵਿੱਚ CPP ਤੇ ਓਲਡ ਏਜ ਸਿਕਿਉਰਿਟੀ ਦੇ ਬੜੇ ਡਿਫਰੈਂਟ ਰੂਪ ਤੇ ਦਰਸ਼ਨ ਹੋਣਗੇ। ਇਹ ਮੈਂ ਔਨ ਰਿਕਾਰਡ ਗੱਲ ਕਹਿ ਰਿਹਾ ਹੈਗਾ ਕਿ ਮਤਲਬ ਮੈਂ ਡਰਾਉਣਾ ਨਹੀਂ ਚਾਹੁੰਦਾ, ਲੇਕਿਨ ਇਫ ਆਈ ਲੁੱਕ ਐਟ ਫਰੋਮ ਫਾਈਨੈਂਸ਼ੀਅਲ ਸਟੈਂਡ ਪੁਆਇੰਟ, ਦ ਥਿੰਗਸ ਆਰ ਨਾਟ ਰਾਈਟ ਦ ਵੇ ਆਰ ਸੋਵਰੀਅਨ ਪੈਨਸ਼ਨ ਫੰਡ ਇਜ਼ ਵਰਕਿੰਗ। ਨੰਬਰ 2, ਬਹੁਤੇ ਜਿਹੜੇ ਇੰਪਲਾਇਰ ਬੇਸਡ ਪੈਨਸ਼ਨ ਫੰਡਸ ਨੇ, ਪੈਨਸ਼ਨ ਸਕੀਮਸ ਨੇ, ਸੋਰੀ, ਜਿਵੇਂ ਡਿਫਾਈਨਡ ਬੈਨੀਫਿਟ ਪੈਨਸ਼ਨ ਪਲਾਨ, ਡਿਫਾਈਨਡ ਕੰਟਰੀਬਿਊਸ਼ਨ ਪੈਨਸ਼ਨ ਪਲਾਨ, ਉਹ ਘਟਦੇ ਜਾ ਰਹੇ ਨੇ ਦਿਨ ਪ੍ਰਤੀ ਦਿਨ। ਡਿਫਾਈਨਡ ਬੈਨੀਫਿਟ ਪੈਨਸ਼ਨ ਪਲਾਨ ਤਾਂ ਆਲਮੋਸਟ ਪਿਕਚਰ ਤੋਂ ਉਹ ਖਤਮ ਹੋ ਰਿਹਾ ਹੈਗਾ। ਤੀਸਰੀ ਗੱਲ ਇਹ ਹੈਗੀ ਆ ਕਿ ਲੋਕਾਂ ਦੀ ਜਿਹੜੀ ਰਿਟਾਇਰਮੈਂਟ ਲੈਣ ਦੀ ਜਿਹੜੀ ਏਜ ਹੈ ਉਹਦੇ ਬਾਬਤ ਸੈਂਸਿਟੀਵਿਟੀ ਵੱਧਦੀ ਜਾ ਰਹੀ ਹੈ, ਭਾਵ ਲੋਕ ਜਲਦੀ ਰਿਟਾਇਰ ਹੋਣਾ ਚਾਹੁੰਦੇ ਨੇ। ਜੇ ਆਪਾਂ 70 ਤੇ 80 ਦੇ ਦਸ਼ਕ ਦੀ ਗੱਲ ਕਰੀਏ, ਕੈਨੇਡੀਅਨ ਦਸ਼ਕ ਦੀ, ਜਿਹਨੂੰ ਮੈਂ ਸਟੱਡੀ ਕੀਤਾ, ਰਿਸਰਚ ਕੀਤੀ ਹੈਗੀ ਆ, ਕਿਉਂਕਿ ਆਈ ਵਾਜ਼ ਨਾਟ ਇਨ ਕੈਨੇਡਾ, ਆਈ ਵਾਜ਼ ਬੋਰਨ ਐਟ ਦੈਟ ਟਾਈਮ ਬਟ ਆਈ ਵਾਜ਼ ਨਾਟ ਇਨ ਕੈਨੇਡਾ, ਸੋ ਆਈ ਹੈਵ ਟੂ ਬੀ ਆਨੈਸਟ ਔਨ ਐਂਡ ਪ੍ਰੈਗਮੈਟਿਕ ਔਨ ਦੈਟ। ਤੇ ਉਦੋਂ ਲੋਕਾਂ ਦੀ ਇਹ ਖਵਾਹਿਸ਼ ਸੀ ਕਿ 65 ਸਾਲ ਦੀ ਰਿਟਾਇਰਮੈਂਟ ਦੀ ਏਜ ਠੀਕ ਹੈ। ਹੁਣ ਲੋਕਾਂ ਦੀ ਖਵਾਹਿਸ਼ ਇਹ ਹੈ ਕਿ ਜਲਦੀ ਰਿਟਾਇਰ ਹੋ ਜਾਈਏ। ਲੇਕਿਨ ਅਗਰ ਆਪਾਂ ਆਪਣੇ ਯੰਗ ਬੱਚਿਆਂ ਤੇ ਨਜ਼ਰ ਮਾਰੀਏ, ਬਹੁਤੇ ਬੱਚੇ ਅੱਛੀ ਐਜੂਕੇਸ਼ਨ ਲੈ ਕੇ ਲੰਬਾ ਸਮਾਂ ਐਜੂਕੇਸ਼ਨ ਦੇ ਵਿੱਚ ਬਤੀਤ ਕਰਦੇ ਹੋਏ ਲੇਟਰ ਏਜ ਦੇ ਵਿੱਚ, ਮੀਨਸ ਐਵਰੇਜ ਵਰਕਿੰਗ ਏਜ ਹੁਣ 18 ਤੋਂ 20 ਸਾਲ ਦੀ ਨਹੀਂ ਰਹਿ ਗਈ, ਇਹ ਵੱਧ ਕੇ 25 ਤੋਂ 28 ਸਾਲ ਹੋ ਗਈ ਆ। ਇਹਦਾ ਮਤਲਬ ਕੀ ਹੈਗਾ ਕਿ ਸਟੂਡੈਂਟਸ ਆਰ ਕਮਿੰਗ ਆਊਟ ਆਫ ਯੂਨੀਵਰਸਿਟੀਜ਼ ਵਿਦ ਡੈਟ, ਔਰ ਉਹਨਾਂ ਦੇ ਅਗਲੇ 5-7 ਸਾਲ ਡੈਟ ਨੂੰ ਉਤਾਰਨ ਦੇ ਵਿੱਚ ਜਾਂ ਆਪਣੀ ਲਾਈਫ ਨੂੰ ਨੋਰਮਲ ਕਰਨ ਦੇ ਵਿੱਚ ਨਿਕਲ ਰਹੇ ਨੇ। ਸੋ ਨੰਬਰ ਆਫ ਈਅਰਸ ਲੈਫਟ ਟੂ ਪਲਾਨ, ਨੰਬਰ ਆਫ ਈਅਰਸ ਲੈਫਟ ਟੂ ਅਕੰਪਲਿਸ਼ ਆਰ ਆਲਸੋ ਅੰਡਰ ਸਟ੍ਰੈਸ। ਇਹ ਮੈਂ ਬੜੀਆ ਪ੍ਰੈਕਟੀਕਲ ਗੱਲਾਂ ਦੱਸ ਰਿਹਾ ਹੈਗਾ ਰਿਸਰਚ ਨੂੰ ਕੱਢ ਕੇ, ਔਰ 19.6 ਤੋਂ ਲੈ ਕੇ 24.7% ਤੱਕ ਅਪਰੋਕਸੀਮੇਟਲੀ ਫਰੋਮ ਗਵਰਨਮੈਂਟ ਆਫ ਕੈਨੇਡਾ ਸਟੈਟਿਸਟੀਕਲ ਨੰਬਰ ਟੂ RBC ਟੂ IG ਟੂ ਫਿਡੈਲਿਟੀ, ਮੇਜਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਨੰਬਰ ਇਹੀ ਕਹਿ ਰਹੇ ਹੈਗੇ ਆ ਥਿੰਗਸ ਆਰ ਨੋਟ ਇਨ ਦਾ ਰਾਈਟ ਡਾਇਰੈਕਸ਼ਨ। ਇਹ ਤਾਂ ਗੱਲ ਹੋ ਗਈ ਅਵੇਕਨਿੰਗ ਦੀ। ਸੋ ਦਿਸ ਡਿਸਕਸ਼ਨ ਵਾਸ ਟੂ ਅਵੇਕਨ ਆਰ ਦ ਮਾਇੰਡ ਆਫ ਆਰ ਲਿਸਨਰ ਕਿ ਵੀ ਸ਼ੁਡ ਨਾਟ ਬੀ ਕੰਸਰਨਡ, ਵੀ ਸ਼ੁਡ ਬੀ ਅਵੇਕਨ ਟੂ ਦ ਕਾਨਸੈਪਟ ਆਫ ਫਾਈਨੈਂਸ਼ੀਅਲ ਰਿਟਾਇਰਮੈਂਟ। ਨੰਬਰ 2, ਜੇ ਕੋਈ ਚੀਜ਼ ਜ਼ਿੰਦਗੀ 'ਚ ਠੀਕ ਨਹੀਂ ਹੋ ਰਹੀ ਤਾਂ ਕਿਉਂ ਨਹੀਂ ਹੋ ਰਹੀ? ਡਾਕਟਰ ਦੇ ਕੋਲ ਅਸੀਂ 2 ਤਰੀਕਿਆਂ ਨਾਲ ਜਾਂਦੇ ਹਾਂ ਜਾਂ 2 ਚੀਜ਼ਾਂ ਲਈ ਜਾਂਦੇ ਹਾਂ। ਪਹਿਲੀ ਗੱਲ ਹੈਲਥ ਮੋਨੀਟਰਿੰਗ, ਦੂਸਰੀ ਗੱਲ ਹੈਲਥ ਮੈਨੇਜਮੈਂਟ। ਦਵਾਈ ਖਾ ਲੈਣਾ ਸਰੀਰ ਨੂੰ ਠੀਕ ਰੱਖਣਾ ਨਹੀਂ ਹੁੰਦਾ। ਸਰੀਰ ਨੂੰ ਠੀਕ ਰੱਖਣ ਲਈ ਜਿਵੇਂ ਹੁਣ ਤੁਸੀਂ ਸਜਾਦ ਮਲਿਕ ਸਾਹਿਬ ਦੀ ਐਗਜ਼ਾਮਪਲ ਦਿੱਤੀ ਹੈ, ਜੌਨ ਰਾਈਟ, probably I'm going to remember these names maybe for the rest of my life. And I'm so moved by what you said. ਕਿ ਸਿਹਤ ਨੂੰ ਠੀਕ ਰੱਖਣਾ ਆਪਣੇ ਆਪ ਤੇ ਇਨਵੈਸਟ ਕਰਨਾ ਹੁੰਦਾ ਲੇਕਿਨ ਜੇ ਪ੍ਰੋਬਲਮ ਆ ਜਾਏ ਤੇ ਡਾਕਟਰ ਦੀ ਐਡਵਾਈਸ ਤੇ ਡਾਕਟਰ ਦੀ ਹੈਲਥ ਮੈਨੇਜਮੈਂਟ ਪ੍ਰਿੰਸੀਪਲ ਸਾਡੇ ਕੰਮ ਆਉਂਦੇ ਨੇ ਤੇ ਅਸੀਂ ਆਪਣੇ ਫਾਈਨੈਂਸ਼ੀਅਲ ਡਾਕਟਰ ਨੂੰ ਕਿੰਨਾ ਕੁ ਮਿਲਦੇ ਹਾਂ ਅਸੀਂ ਆਪਣੀ ਫਾਈਨੈਂਸ਼ੀਅਲ ਹੈਲਥ ਨੂੰ ਕਿੰਨਾ ਕੁ ਚੈੱਕ ਕਰਦੇ ਹਾਂ ਅਸੀਂ ਉਹਦੇ ਪੈਰਾਮੀਟਰਸ ਦੇ ਬਾਰੇ ਕਿੰਨੀ ਕੁ ਸਮਝ ਰੱਖਦੇ ਹਾਂ ਇਹਨਾਂ ਚੀਜ਼ਾਂ ਦੇ ਬਾਰੇ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਲਾਸਟ ਬਟ ਨੋਟ ਲੀਸਟ ਸਬਜ਼ੀਆਂ ਬਹੁਤ ਨੇ ਮਾਰਕੀਟ ਦੇ ਵਿੱਚ ਹਰ ਇੱਕ ਦੀ ਪਸੰਦ ਆਪਣੀ ਆਪਣੀ ਹੈ ਸਿਮੀਲਰਲੀ ਚੈਨਲ ਬਹੁਤ ਨੇ ਮਾਰਕੀਟ ਦੇ ਵਿੱਚ ਲੇਕਿਨ ਦੇਖੇ ਜਾਂ ਸੁਣੇ ਜਿਹੜੇ ਥੋੜੇ ਚੈਨਲ ਜਾਂਦੇ ਨੇ ਇਹਨੂੰ ਕਹਿੰਦੇ ਆ ਜ਼ਿੰਦਗੀ ਦੇ ਵਿੱਚ ਚੋਇਸ ਬਣਾਉਣਾ ਹਰ ਇੱਕ ਇਨਸਾਨ ਆਪਣੀ ਚੋਇਸ ਦੇ ਅਕੋਰਡਿੰਗਲੀ ਆਪਣੀ ਜ਼ਿੰਦਗੀ ਜੀ ਰਿਹਾ ਇਹਦਾ ਮਤਲਬ ਕੀ ਹੈ ਕਿ ਜੇ ਅਲਮੀਰਾ ਦੇ ਵਿੱਚ 50 ਸ਼ਰਟਾਂ ਪਈਆਂ ਤੇ ਹੋ ਸਕਦਾ ਹੈ ਕਿ ਇੱਕ ਸ਼ਰਟ ਐਸੀ ਹੈ ਜਿਹੜੀ ਅਸੀਂ ਹਜੇ ਤੱਕ ਪਾਈ ਹੋਈ ਨਹੀਂ ਹੈ ਔਰ ਕੁਛ ਸ਼ਰਟ ਐਸੀਆਂ ਨੇ ਜਿਹੜੀਆਂ ਅਸੀਂ ਰੈਗੂਲਰਲੀ ਪਾ ਰਹੇ ਹਾਂ ਕਿਉਂਕਿ ਸਾਨੂੰ ਕਲਰ ਪਸੰਦ ਆ ਜਾਂ ਵਟਐਵਰ ਸੋ ਸਿਮੀਲਰਲੀ ਵੈਨ ਇਟ ਕਮਸ ਟੂ ਫਾਈਨੈਂਸ਼ੀਅਲ ਮੈਨੇਜਮੈਂਟ ਯੂ ਹੈਵ ਟੂ ਮੇਕ ਯੋਰ ਚੋਇਸ ਬ੍ਰੋਡਨ ਵਿਦ ਅੰਡਰਸਟੈਂਡਿੰਗ ਨੰਬਰ 2 ਯੂ ਹੈਵ ਟੂ ਐਕਟ ਐਟ ਰਾਈਟ ਟਾਈਮ ਨੰਬਰ 3 ਯੂ ਹੈਵ ਟੂ ਅੰਡਰਸਟੈਂਡ ਦਾ ਪਾਵਰ ਆਫ ਟਾਈਮਿੰਗ ਨੰਬਰ 4 ਯੂ ਹੈਵ ਟੂ ਐਕਟ ਇਨ ਦਾ ਮੋਸਟ ਐਪਰੋਪ੍ਰੀਏਟ ਮੈਨਰ ਵਿਚ ਇਜ ਕਾਲਡ ਡਾਇਵਰਸੀਫਿਕੇਸ਼ਨ ਹਾਊ ਟੂ ਡਾਇਵਰਸੀਫਾਈ ਯੋਰ ਫਾਈਨੈਂਸ਼ੀਅਲ ਗੋਲ ਨੰਬਰ 6 ਦ ਮੋਸਟ ਇੰਪੋਰਟੈਂਟ ਥਿੰਗ ਇਜ ਵੈਨ ਯੂ ਨੀਡ ਹੈਲਪ ਗੋ ਆਸਕ ਫਾਰ ਐਨ ਐਕਸਪਰਟ ਗੋ ਆਸਕ ਹਿਮ ਦੈਟਸ ਹਿਜ਼ ਜੌਬ ਇਹ ਮੇਰੀ ਜੌਬ ਹੈ ਮੇਰਾ ਵੀ ਇੱਕ ਡਾਕਟਰ ਹੈ ਮੇਰਾ ਵੀ ਇੱਕ ਅਕਾਊਂਟੈਂਟ ਹੈ ਮੇਰਾ ਵੀ ਇੱਕ ਲਾਇਰ ਹੈ ਮੇਰਾ ਵੀ ਇੱਕ ਮਾਰਗੇਜ ਪ੍ਰੋਫੈਸ਼ਨਲ ਹੈ ਮੇਰਾ ਵੀ ਇੱਕ ਬੈਂਕਿੰਗ ਪ੍ਰੋਫੈਸ਼ਨਲ ਹੈ ਸਾਰੀਆਂ ਚੀਜ਼ਾਂ ਮੈਂ ਆਪ ਨਹੀਂ ਕਰਦਾ ਕਿਉਂਕਿ ਮੈਨੂੰ ਕਰਨ ਦੀ ਜ਼ਰੂਰਤ ਨਹੀਂ ਹੈ ਮੇਰਾ ਬਿਲੀਫ ਔਰ ਟਰਸਟ ਉਹਨਾਂ ਲੋਕਾਂ ਦੇ ਵਿੱਚ ਹੈ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਉਹਨਾਂ 'ਚ ਐਕਸਪੀਰੀਅੰਸ ਹੈ ਲਿਆਕਤ ਹੈ ਐਜੂਕੇਸ਼ਨ ਹੈ ਅਤੇ ਉਹ ਮੇਰੇ ਲਈ ਚੰਗਾ ਕੰਮ ਕਰ ਸਕਦੇ ਨੇ ਹਾਂ ਮੇਰੇ ਅੰਦਰ ਆਪਣਾ ਹੋਮਵਰਕ ਕਰਨ ਦੀ ਪ੍ਰਬਲ ਸ਼ਕਤੀ ਹੈਗੀ ਹੈ ਅਤੇ ਜਦੋਂ ਮੈਂ ਉਹਨਾਂ ਕੋਲ ਜਾਵਾਂ ਅਤੇ ਮੈਨੂੰ ਇਹ ਪਤਾ ਹੋਵੇ ਕਿ ਮੈਂ ਉਹਨਾਂ ਤੋਂ ਕੀ ਪੁੱਛ ਰਿਹਾ ਅਤੇ ਉਹਦੇ ਬਾਬਤ ਮੈਨੂੰ ਕੀ ਆਨਸਰ ਮਿਲਣਾ ਚਾਹੀਦਾ ਸੋ ਇਹਨਾਂ ਗੱਲਾਂ ਦਾ ਅਗਰ ਤੁਸੀਂ ਧਿਆਨ ਰੱਖ ਲਿਆ ਅਤੇ ਜਿਵੇਂ ਤੁਸੀਂ ਗੱਲ ਕਹੀ ਹੈਗੀ ਹੈ ਫਾਈਨੈਂਸ਼ੀਅਲੀ ਸਾਡੀ ਲਾਈਫ ਦੇ ਵਿੱਚ ਬਹੁਤ ਅੱਛੀਆਂ ਚੀਜ਼ਾਂ ਹੋ ਜਾਣਗੀਆਂ ਔਰ ਜਦੋਂ ਤੁਹਾਨੂੰ ਜ਼ਰੂਰਤ ਹੈ ਕਿਸੇ ਵੀ ਐਸੇ ਫਾਈਨੈਂਸ਼ੀਅਲ ਪ੍ਰੋਫੈਸ਼ਨਲ ਨਾਲ ਗੱਲ ਕਰਨ ਦੀ ਯੂ ਕੈਨ ਆਲਵੇਜ਼ ਬੈਂਕ ਔਨ ਮੀ ਆਈ ਐਮ ਆਲਵੇਜ਼ ਦੇਅਰ ਟੂ ਹੈਲਪ ਯੂ ਫਰੋਮ ਮਨੀ ਮੈਨੇਜਮੈਂਟ ਟੂ ਬਜਟਿੰਗ ਟੂ ਟੈਕਸ ਪਲੈਨਿੰਗ ਐਡਵਾਈਜ਼ਿੰਗ ਔਨ ਕਾਰਪੋਰੇਟ ਇਨਵੈਸਟਮੈਂਟ ਐਂਡ ਅਦਰ ਸਟਫ ਐਂਡ ਮਾਈ ਨੰਬਰ ਇਜ਼ ਵੈਰੀ ਸਿੰਪਲ 416-833-8533-416
ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮੱਚ ਔਰ ਅਸੀਂ ਇੱਕ ਵਾਰੀ ਫਿਰ ਦੱਸ ਦਈਏ ਕਿ ਫਾਈਨੈਂਸ਼ੀਅਲ ਹੈਲਥ ਜਿਸ ਤਰ੍ਹਾਂ ਸੌਰਭ ਜੀ ਦੱਸ ਹੀ ਰਹੇ ਸੀਗੇ ਸੌਰਭ ਰਤਨ ਜੀ ਕਿ ਤੁਸੀਂ ਫਾਈਨੈਂਸ਼ੀਅਲ ਹੈਲਥ ਨੂੰ ਵੀ ਮੋਨੀਟਰ ਕਰਵਾਓ ਕਿ ਕਿੱਥੇ ਕਿਸ ਵੇਲੇ ਪ੍ਰੈਜੈਂਟ ਖੜੀ ਔਰ ਉਹਨੂੰ ਹੋਰ ਬਿਹਤਰ ਕਿੱਦਾਂ ਕਰਨਾ ਹੈਗਾ ਇਹਦੇ ਵਾਸਤੇ ਸੌਰਭ ਰਤਨ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸੌਰਭ ਰਤਨ ਜੀ ਫੋਨ ਨੰਬਰ ਇੱਕ ਵਾਰੀ ਇੰਗਲਿਸ਼ ਔਰ ਪੰਜਾਬੀ ਦੋਨਾਂ 'ਚ ਹੌਲੀ ਹੌਲੀ ਦੇ ਦਿਓ ਦੁਬਾਰਾ
ਜੀ ਸਰ ਨੰਬਰ ਹੈਗਾ ਜੀ 416-833-8533-416-833-8385-8383 ਬਹੁਤ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ ਸਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਹਾਂਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਗੁਰਦੀਪ ਸਾਹਿਬ ਲੰਡਨ ਤੋਂ ਹਾਂਜੀ ਗੁਰਦੀਪ ਸਾਹਿਬ ਲੰਡਨ ਤੋਂ ਤੁਸੀਂ ਆਉਂਦੇ ਹੋ ਜੀ ਗੋ ਅਹੈਡ
ਹਾਂਜੀ ਯੁਧਵੀਰ ਜੀ ਤੁਸੀਂ ਬੜੀ ਅੱਛੀ ਗੱਲ ਦੱਸੀ ਹੈ ਜਿਹੜੀ ਫਾਈਨੈਂਸ਼ੀਅਲ ਦੇ ਬਾਰੇ ਇਹ ਮਹਾਰਾਜ ਇੱਕ ਜ਼ਰਾ ਕੈਨੇਡਾ ਗਵਰਨਮੈਂਟ ਨੂੰ ਵੀ ਦੱਸ ਦਿਓ ਡੈਫੀਸਿਟ ਤੇ ਡੈਫੀਸਿਟ ਵਧਾਈ ਜਾਂਦੇ ਹੈ ਉਹਨਾਂ ਨੂੰ ਵੀ ਜ਼ਰਾ ਕਹੋ ਮਹਾਰਾਜ ਤੁਸੀਂ ਉਹ ਮਿਨੀਮਮ ਪੇਮੈਂਟ ਨਾ ਕਰੋ ਡੈਫੀਸਿਟ ਨੂੰ ਰਿਡਿਊਸ ਕਰੋ ਉਹਨਾਂ ਨੂੰ ਵੀ ਜ਼ਰਾ ਸਲਾਹ ਦੇ ਦਿਓ ਨਾ ਮਹਾਰਾਜ ਬਸ ਮੈਂ ਇੰਨਾ ਹੀ ਕਹਿਣਾ
ਥੈਂਕ ਯੂ ਗੁਰਦੀਪ ਸਾਹਿਬ ਤੁਸੀਂ ਲੰਡਨ ਤੋਂ ਕਾਲ ਕਰ ਰਹੇ ਹੋ ਇੱਕ ਤੇ ਤੁਹਾਡਾ ਸ਼ੁਕਰੀਆ ਤੁਸੀਂ ਦੂਰੋਂ ਕਾਲ ਕਰਦੇ ਹੋ ਔਰ ਸੁਝਾਅ ਵੀ ਦਿੰਦੇ ਹੋ ਸਰ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਅਸੀਂ ਤਾਂ ਬਿਲਕੁਲ ਕਹਿ ਰਹੇ ਹਾਂ ਤੁਸੀਂ ਜੇ ਫਾਈਨੈਂਸ ਮਿਨਿਸਟਰ ਬਿੱਲ ਮੋਰਨੋ ਉਹਨਾਂ ਦੇ ਨਾਲ ਹੁਣੇ ਹੀ 2-3 ਹਫ਼ਤੇ ਪਹਿਲਾਂ ਇੰਟਰਵਿਊ ਕੀਤਾ ਸੀ ਜਿਹੜਾ 2-3 ਹਫ਼ਤੇ ਪਹਿਲਾਂ ਇੰਟਰਵਿਊ ਹੈ ਤੁਸੀਂ ਉਹਦੇ ਦੇਖ ਲੈਣਾ ਮੈਂ ਬਿੱਲ ਮੋਰਨੋ ਸਾਹਿਬ ਨੂੰ ਇਹੀ ਪੁੱਛ ਰਿਹਾ ਕਿ ਸਰ ਤੁਸੀਂ ਦੱਸੋ ਕਦੋਂ ਤੁਸੀਂ ਡੈਫੀਸਿਟ ਖਤਮ ਕਰੋਗੇ ਮੈਂ ਕਿਹਾ ਤੁਸੀਂ ਤਾਂ ਆਪਣੇ ਪਲੇਟਫਾਰਮ 'ਚ ਹੀ ਨਹੀਂ ਦੱਸਿਆ ਚਲੋ ਕੰਜ਼ਰਵੇਟਿਵ ਪਾਰਟੀ ਵੀ ਕਹਿ ਰਹੀ ਹੈ ਪਰ ਦੇਰ ਨਾ ਕਹਿ ਰਹੀ ਹੈ ਕਹਿ ਤਾਂ ਰਹੀ ਹੈ ਕਿ 5 ਸਾਲ ਨੂੰ ਖਤਮ ਕਰ ਦਾਂਗੇ NDP ਵੀ 5 ਸਾਲ ਨੂੰ ਕਹਿ ਰਹੀ ਹੈ ਮੈਂ ਕਿਹਾ ਤੁਸੀਂ ਤਾਂ ਦੱਸ ਹੀ ਨਹੀਂ ਦੇ ਤਾਂ ਤੁਸੀਂ ਫਾਈਨੈਂਸ ਮਿਨਿਸਟਰ ਬਿੱਲ ਮੋਰਨੋ ਨਾਲ ਇੰਟਰਵਿਊ ਚੱਕ ਲੈਣਾ ਹੋਰ ਬੜੇ ਸਾਰੇ ਮੁੱਦਿਆਂ 'ਤੇ ਗੱਲ ਹੋਈ ਹੈ ਬਿੱਲ ਮੋਰਨੋ ਸਾਹਿਬ ਦੇ ਨਾਲ ਇਸ ਮੁੱਦੇ 'ਤੇ ਵੀ ਗੱਲ ਹੋਈ ਹੈ ਮੇਰੀ ਬਿੱਲ ਮੋਰਨੋ ਸਾਹਿਬ ਦੇ ਨਾਲ ਕਿ ਸਰ ਤੁਸੀਂ ਇਹ ਦੱਸੋ ਕਿ ਤੁਸੀਂ ਡੈਫੀਸਿਟ ਕਿੱਦਾਂ ਖਤਮ ਕਰਨਾ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਹਾਂ ਵੀ ਮਸਟ ਹੈਵ ਅ ਪਲਾਨ ਆਈ ਐਮ ਨੋਟ ਸੇਇੰਗ ਯੂ ਡੋਂਟ ਬੋਰੋ ਟੂ ਸਪੈਂਡ ਟੂਡੇ ਟੂ ਸਟਿਮੂਲੇਟ ਦ ਇਕਨੋਮੀ ਓਕੇ ਫਾਈਨ ਡੂ ਦੈਟ ਬਟ ਵੇਅਰ ਇਜ਼ ਯੋਰ ਪਲਾਨ ਔਰ ਬਿੱਲ ਮੋਰਨੋ ਸਾਹਿਬ ਤੇ ਖੁਦ ਤੁਹਾਨੂੰ ਪਤਾ ਹੈ ਜ਼ਬਰਦਸਤ ਬਿਜ਼ਨਸਮੈਨ ਨੇ ਮੋਰਨੋ ਐਂਡ ਸ਼ਪਲ ਉਹਨਾਂ ਦੀ ਐਡੀ ਵੱਡੀ ਕੰਪਨੀ ਹੈ ਸੋ ਮੈਂ ਕਹਾਂ ਜੀ ਤੁਹਾਨੂੰ ਯੂ ਮਸਟ ਹੈਵ ਅ ਪਲਾਨ ਟੂ ਕਮ ਬੈਕ ਟੂ ਗ੍ਰੀਨ ਗੱਲਬਾਤ ਸਾਡੀ ਤੁਹਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ ਤੁਹਾਡੇ ਜਿਹੜੇ ਟੈਕਸਟ ਮੈਸੇਜ ਆ ਰਹੇ ਹਾਂਜੀ ਅਮਰੀਕ ਸਾਹਿਬ ਤੁਹਾਨੂੰ ਵੀ ਲੈ ਰਿਹਾ ਵਿਰਕ ਸਾਹਿਬ ਤੁਹਾਨੂੰ ਵੀ ਲੈ ਰਿਹਾ ਸਾਰੀਆਂ ਕਾਲਸ ਮੈਂ ਵਾਰੀ ਵਾਰੀ ਜ਼ਰੂਰ ਆਉਂਦੀ ਕਰ ਰਿਹਾ ਲੇਕਿਨ ਅੱਜ ਬਹੁਤ ਖੂਬਸੂਰਤ ਕਈ ਟੈਕਸਟ ਮੈਸੇਜ ਆਏ ਨੇ ਸੋ ਮੈਂ ਚਾਹੁੰਦਾ ਕਿ ਉਹ ਤੁਹਾਡੇ ਨਾਲ ਜਿਹੜੇ ਨੇ ਉਹ ਜ਼ਰੂਰ ਸਾਂਝੇ ਕਰ ਦਈਏ ਡਾਕਟਰ ਬਰਾੜ ਸਾਹਿਬ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ ਕਹਿੰਦੇ ਜੀ ਵੰਡਰਫੁਲ ਪ੍ਰੋਗਰਾਮ ਔਸਮ ਡਾਕਟਰ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ अच्छा साढ़े अगले कॉलर इन्होंने नाम नहीं भेजा मैनू पर उन्होंने कहा है कि नेवर एक्सपैक्ट एनीथिंग फ्रॉम अदरस ऑलवेज लिव बिग साइज ठीक है जी किसी तो एक्सपैक्ट ना करो जी ये कहते जी कॉन्सटेंट खुशी का यह राज है थैंक यू सर हरदीप साहब कह रहे हैं जी गुड मॉर्निंग जी वट आई थिंक टू मेक समवन हैप्पी इज डू लिटल थिंग्स फॉर अदरस एंड मेक मी मोस्टली हैप्पी ठीक है जी हरदीप साहब कहते हैं कि दूसरों के लिए को कम करके उन्होंने बड़ी खुशी मिलती है बहुत वधिया विचार ने थैंक यू रविंदर ढिल्लों साहब कह रहे हैं रविंदर ढिल्लों साहब कहते हैं टेक 100% रिस्पोंसिबिलिटी व्हाट्स हैपनिंग इन योर लाइफ एंड लिविंग इन फर्दर लिव इन द प्रेजेंट ठीक है जी 100% रिस्पोंसिबिलिटी लाओ और लिव इन द प्रेजेंट रविंदर ढिल्लों साहब का यह कहना है तजिंदर साहब कह रहे हैं जी तजिंदर जी एक्सलेंट डिस्कशन अच्छा शुक्रिया तजिंदर साहब तुसी डिस्कशन नूं सारे पसंद कर रहे हो रजिंदर सिंह कह रहे हैं मोस्टली वी आर कंडीशनल हैप्पी लाइक दैन आई एम हैप्पी दीपक चोपड़ा बुक्स एक्सप्लेन टू बिल्कुल सही है जी यह तुसी पॉइंट बड़ा वधिया कह रजिंदर साहब यह समझण की गल है कि असी कंडीशनल हैप्पी हुंदे आ बिल्कुल ठीक कहा तुसी हरमेश साहब कह रहे हैं जी हरमेश जी वो कहते जी सत श्रीकाल जी लिव इन द प्रेजेंस बिल्कुल सही है जी लिव इन द प्रेजेंट एंड लिव विद ग्रैटीट्यूड ये तो मेरा अपना मंत्रा है भी यही है कि जे तुम ये कोशिश करो सारे जने तो ये हो सकता है बाकी हरमेश साहब कह रहे हैं कि जी आई फस्ट टाइम लिसनिंग यू ऑन दिस टॉपिक एक्सलेंट कीप इट ऑन थैंक्स फॉर दिस टॉपिक धन गुरु नानक धन गुरु नानक धन गुरु नानक हरमेश जी जी तुम यह गल धन गुरु नानक की कही है ये मेरे डैड का मंत्रा से जे उन्होंने सब तो ज्यादा मैं अपने फादर साहब तो कोई चीज सुन रहा है तो यही है धन गुरु नानक सो अज तुम भी उही गल दोबारा दोहरा दी है हरमेश जी पहला तो थोड़ा बहुत बहुत धन्यवाद टॉपिक तुम कह रहे हो कि पहली बार पहला भी बड़ी बारी डिस्कशन हुई है जो सर मैं तो सारी गल कही कि सवाल तो आएगा सो ये क्रेडिट एक्सलेंट टॉपिक का मैनू तुम ना दो अब जुझार सिंह जी दे दौ यह सारा जुझार सिंह जी जे मैं सवाल यह पूछ लेंगे कुछ भी पूछ लेंगे जी अज कहते फैडरल पॉलिटिक्स की गल कर लो तो फिर असी टॉपिक उत्ते चल जाना सी हेल्थ केयर कहें हेल्थ केयर से चल जाना सी मैं कह दिता है कि साढ़े जेडे कॉलरस ने दे सैट द टोन सो अ जुझार सिंह जी ही सैट द टोन ही आस्क द ब्रिलियंट क्वेश्चन सो अगले कॉल जी भरत साहब कहते हैं कॉन्सटेंट हैप्पीनैस इज एन एबिलिटी टू बी मैंटली स्टेबल इन ऑल अप्स एंड डाउनस परसनल सोशल एंड प्रोफेसनल नॉट बीइंग ओवरफ्लोड बाय अचीवमेंट्स एंड ब्रोकन बाय लॉसिस वेरी हार्ड पाथ दो सर बैंग ऑन भरत साहब बड़ी वधिया गल तुसी कही है करमजीत जी कहते रियली इंजॉयिंग टूडेज रेडियो प्रोग्राम वेरी गुड डिस्कशन कीप इट अप करमजीत थैंक यू करमजीत साहब थैंक यू बहुत शुक्रिया जी हाँ जी मैं इशारा हो रहा है कि जी वो कहते जी समय समाप्ति वाल है तो उधरों साडे स्पॉन्सर जिहड़े ने वो वेट कर रहे हैं अच्छा जी अगले कॉलर कहते बुद्धा तुसी कहते देख सर बुद्धा जिहड़ा हैगा जी तुसी नैटफ्लिक्स से जे सर्च करोगे ना BUDDHA नैटफ्लिक्स से कर लेना वैसे कलर्स ने पहला दिखाया सी सो उदे बुद्धा का सीरियल जरा पूरा का पूरा देख सकते हो मैंने किसी ने दसिया कि शायद यूट्यूब पर भी है मैं श्योर नहीं उत्ते भी तुसी जरा चेक कर सकते हो परमिंदर साहब कह रहे हैं बी कॉन्टेंट स्टे अवे फ्रॉम सोर्सिज ऑफ स्ट्रैस बी हैप्पी वट एवर यू हैव सर सोर्सिज ऑफ स्ट्रैस तो दूर नहीं हो सकोगे जिंदगी है तो जिंदगी दुख सुख बने हुए हैं सो स्ट्रैस रहेगा दुख भी रहेगा पर तुम अपने आप को कितना को ते हावी होने देंगे दैट इज द की क्वेश्चन हाँ जी अगले है हैरी सराह साहब रियली इंजॉइंग टूडेज प्रोग्राम वेरी इंटरेस्टिंग क्रिकेट इज ऑलसो ऑन बिल्कुल जी बिल्कुल थैंक यू हैरी साहब असं वह भी दस रहे हैं क्रिकेट का भी इंडिया ने मैच जित लिया जी दो ब्रेकिंग न्यूज चैनल वाइज इस वे चल रही ने दो ब्रेकिंग न्यूज एक तो जी इंडिया ने क्रिकेट मैच जित लिया बंगलादेश के खिलाफ एक एक की सीरीज बराबर हो गई है दूसरी ब्रेकिंग न्यूज चैनल वाइज चल रही है इस समय कि नवजोत सिंह सिद्धू जेडे ने जी उन्होंने पाकिस्तान जाने की जी परमिशन मिल गई है सो नवजोत सिंह सिद्धू को पाकिस्तान जाने की परमिशन मिल गई है यह दो ब्रेकिंग न्यूज चैनल वाइज चल रही है इंडिया इस वे मैच जित गया है पॉल साहब का मैसेज है युद्धवीर जी मॉर्निंग्स टॉपिक्स वेरी नाइस बट ओनली वन थिंग इफ लव एंड रिस्पेक्ट इज नॉट देयर वी कांट बी हैप्पी एक उम्र भी कम है मोहब्बत के लिए ना जाने कैसे वक्त निकाल लेते हैं लोग नफरत के लिए ओहो खूबसूरत गल पॉल साहब बहुत शुक्रिया जी बिल्कुल एक उम्र भी काफी नहीं है मोहब्बत के लिए मन गए जी बिल्कुल मन गए जिन्होंने मोहब्बत की सही डेफिनेशन ली है उन्होंने पता है कि जी एक उम्र भी काफी नहीं है मोहब्बत के लिए ना जाने लोग नफरत के लिए वक्त कैसे निकाल लेते हैं बहुत खूब सर मैं इशारा हो रहा है मैं थोड़े वालों बहुत वधिया मैसेज आ रहे हैं वरुण जी कह रहे हैं कि सर जी वेरी थॉट प्रोवोकिंग एंड पॉजिटिव डिस्कशन कीप अप द गुड वर्क थैंक यू वरुण साहब थैंक यू सो थोड़े वालों सर मैं ये सारा क्रेडिट थोनू सारे जाता है तुम कॉल वधिया सवाल पूछते हो वधिया डिस्कशन करते हो वधिया मैसेज भेजते हो सो ਸੋ ਥੈਂਕ ਯੂ ਬਹੁਤ ਮੈਨੂੰ ਵੀ ਬੜਾ ਮਜ਼ਾ ਆਇਆ ਸਰ ਅੱਜ ਦੀ ਗੱਲਬਾਤ ਕਰਕੇ ਜੇ ਤੁਸੀਂ ਹੁਕਮ ਕਰ ਦਿਓ ਸਿਆਸਤ ਘੱਟ ਕਰ ਲਿਆ ਕਰਾਂਗੇ ਹੋਰ ਚੀਜ਼ਾਂ ਜੇ ਇੱਦਾਂ ਦੇ ਸਵਾਲ ਆਉਣਗੇ ਇੱਦਾਂ ਦੀ ਡਿਸਕਸ਼ਨ ਹੋਏਗੀ ਤਾਂ ਇੱਦਾਂ ਦੀ ਕਰ ਲਾਂਗੇ ਬਹੁਤ ਸ਼ੁਕਰੀਆ ਵਿਰਕ ਸਾਹਿਬ ਤੁਸੀਂ ਵੀ ਹੋਲਡ ਕਰੋ ਬਾਕੀ ਕਾਲਰਸ ਰਿਕੁਐਸਟ ਹੈ ਕਿ ਲਾਈਨ ਤੁਸੀਂ ਪਲੀਜ਼ ਹੋਲਡ ਕਰ ਲੈਣਾ ਜਸਵਿੰਦਰ ਕਾਲਰਾ ਜੀ ਸਾਡੇ ਨਾਲ ਲਾਈਨ 'ਤੇ ਜੁੜੇ ਨੇ ਮੈਂ ਉਹਨਾਂ ਨੂੰ ਆਨਦੀਅਰ ਕਰਨ ਜਾ ਰਿਹਾ ਔਰ ਸਾਡੀ ਟੀਮ ਇਸ ਵੇਲੇ ਮੌਜੂਦ ਹੈ ਉੱਥੇ ਹਰਿੰਦਰ ਸਿੱਧੂ ਸਾਹਿਬ ਦਾ ਮੈਸੇਜ ਆਇਆ ਵੀਰ ਜੀ ਵੈਰੀ ਨਾਈਸ ਟੋਪਿਕ ਥੈਂਕ ਯੂ ਹਰਿੰਦਰ ਸਿੱਧੂ ਸਾਹਿਬ ਥੈਂਕ ਯੂ ਬਹੁਤ ਸ਼ੁਕਰੀਆ ਹਰਿੰਦਰ ਸਿੱਧੂ ਜੀ ਤੁਹਾਡਾ ਵੀ ਸਾਡੀ ਮੈਂ ਇੱਕ ਮਿੰਟ ਤੁਹਾਡੇ ਟੈਕਸਟ ਮੈਸੇਜ ਵੀ ਲੈ ਰਿਹਾ ਕਾਲਸ ਵੀ ਲੈ ਰਿਹਾ ਸਪੋਂਸਰ ਜਸਵਿੰਦਰ ਕਾਲਰਾ ਜੀ ਵੀ ਵੇਟ ਕਰ ਰਹੇ ਨੇ ਮੈਂ ਕੁਇਕਲੀ ਦੱਸਾਂ ਕਿ ਸਾਡੀ ਟੀਮ ਇਸ ਵੇਲੇ ਉੱਥੇ ਪਹੁੰਚੀ ਹੋਈ ਹੈ ਔਰ ਅਸੀਂ ਕੁਝ ਨੇਬਰ ਜਿਹੜੇ ਨੇ ਉਹਨਾਂ ਦੇ ਇੰਟਰਵਿਊਜ਼ ਕਰ ਚੁੱਕੇ ਹਾਂ ਨੇਬਰਸ ਨੂੰ ਨਹੀਂ ਪਤਾ ਇੱਕ ਉੱਥੇ ਮੈਡਮ ਸੀਗੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਇਹਨਾਂ ਦੋਨੋਂ ਬੱਚਿਆਂ ਦੇ ਨਾਲ ਖੇਡਦੇ ਰਹੇ ਨੇ ਜੇ ਤੁਸੀਂ ਲੇਟ ਟਿਊਨਿੰਗ ਕੀਤਾ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ 9 ਸਾਲ ਦਾ ਔਰ ਇੱਕ 12 ਸਾਲ ਦੇ ਦੋ ਲੜਕੇ ਜਿਹੜੇ ਦੇ ਹੈਵ ਬਿਨ ਫਾਊਂਡ ਡੈਡ ਇਨ ਬ੍ਰੈਂਪਟਨ ਇੱਕ ਘਰ ਦੇ ਵਿੱਚ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਪੁਲਿਸ ਅਜੇ ਹੋਰ ਕੁਝ ਨਹੀਂ ਦੱਸ ਰਹੀ ਉਹ ਕਹਿੰਦੇ ਜੀ ਕੱਲ ਰਾਤ ਅਸੀਂ ਆਏ ਸੀਗੇ ਔਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਨੇਬਰਸ ਨੇ ਇੰਨਾ ਕੁ ਦੱਸਿਆ ਹੈ ਕਿ ਇੱਕ ਮੈਡਮ ਨੇ ਉਹ ਕਹਿੰਦੇ ਉਹਨਾਂ ਦੇ ਦੋਨੋਂ ਬੱਚੇ ਇਹਨਾਂ ਦੇ ਨਾਲ ਖੇਲਦੇ ਸੀ ਇਹਨਾਂ ਦੋਨੋਂ ਬੱਚਿਆਂ ਦੇ ਨਾਲ ਉਹ ਥੋੜੀ ਜਿਹੀ ਜਾਣਕਾਰੀ ਦੇ ਰਹੇ ਨੇ ਮੈਂ ਉਹ ਵੀ ਤੁਹਾਡੇ ਨਾਲ ਜਲਦੀ ਹੀ ਜਿਹੜੀ ਚੈਨਲ ਵਾਏ ਆ ਉਸ ਦੇ ਉੱਤੇ ਅਸੀਂ ਉਹ ਵੀ ਸਾਂਝੀ ਕਰ ਦਾਂਗੇ ਸਾਰੇ ਇੰਟਰਵਿਊਜ਼ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਕੌਣ ਹੈ ਇਹ ਮਤਲਬ ਕਮਿਊਨਿਟੀ ਦੇ ਕਿਹੜੇ ਮੈਂਬਰਸ ਨੇ ਕੀ ਇਹਨਾਂ ਦਾ ਕਹਿਣਾ ਇਹ ਸਾਰੀ ਜਾਣਕਾਰੀ ਜਿਹੜੀ ਹੈ ਚੈਨਲ ਵਾਏ ਦੇ ਉੱਤੇ ਜਲਦੀ ਹੀ ਅਸੀਂ ਬ੍ਰੌਡਕਾਸਟ ਕਰਨ ਜਾ ਰਹੇ ਹਾਂ ਦੁਪਹਿਰ ਨੂੰ 2 ਵਜੇ ਅਸੀਂ ਰੋਜ਼ਾਨਾ ਲਾਈਵ ਹੁੰਦੇ ਹਾਂ ਸੋ ਰੋਜ਼ ਦੁਪਹਿਰ ਨੂੰ 2 ਵਜੇ ਸਾਡਾ ਚੈਨਲ ਵਾਏ ਲਾਈਵ ਹੁੰਦਾ ਹੈ ਸੋ ਕਈ ਖਬਰਾਂ ਜਿਹੜੀਆਂ ਸਾਡੇ ਕੋਲ ਹੁਣ ਮਿਸ ਹੋ ਜਾਂਦੀਆਂ ਨੇ ਉਹ ਦੁਪਹਿਰੇ 2 ਵਜੇ ਤੁਹਾਨੂੰ ਸਾਰੀਆਂ ਖਬਰਾਂ ਮਿਲ ਜਾਂਦੀਆਂ ਨੇ ਸੋ ਤੁਸੀਂ ਚੈਨਲ ਵਾਏ ਜੇ ਲੇਟੈਸਟ ਅਪਡੇਟ ਲੈਣੀ ਹੈ ਕਿਉਂਕਿ ਲਾਈਵ ਹੁੰਦੀ ਹੈ ਜੀ ਉਹ ਰਿਕਾਰਡਡ ਨਹੀਂ ਹੁੰਦੀ ਬ੍ਰੌਡਕਾਸਟ ਰੋਜ਼ ਦੁਪਹਿਰ ਨੂੰ 2 ਵਜੇ ਸੋ ਤੁਸੀਂ ਦੁਪਹਿਰ ਨੂੰ 2 ਵਜੇ ਵੀ ਲਗਾ ਸਕਦੇ ਹੈਗੇ ਹੋ ਆਪਣੇ ਜੇ ਤੁਹਾਡੇ ਕੋਲ ਨਹੀਂ ਤੁਸੀਂ ਐਪ ਡਾਊਨਲੋਡ ਕੀਤਾ ਤਾਂ ਵਾਈ ਮੀਡੀਆ ਟੀਵੀ ਮੈਂ ਫਿਰ ਦੁਬਾਰਾ ਦੱਸ ਦਵਾਂ ਵਾਈ ਮੀਡੀਆ ਟੀਵੀ ਐਪ ਤੁਸੀਂ ਡਾਊਨਲੋਡ ਕਰ ਲਓ ਰੋਜ਼ ਦੁਪਹਿਰ ਨੂੰ 2 ਵਜੇ ਲਾਈਵ ਹੁੰਦੇ ਨੇ ਸੋ ਮੇਰੇ ਖਿਆਲ ਦੇ ਨਾਲ ਕੁਝ ਵੀਡੀਓਜ਼ ਉਹ ਦੁਪਹਿਰੇ 2 ਵਜੇ ਵੀ ਚਲਾਉਣਗੇ ਉਹਨਾਂ ਕੋਲ ਜਾਣਕਾਰੀ ਹੋਰ ਆ ਜਾਏਗੀ ਕਿ ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਜਾਣਕਾਰੀ ਥੋੜ੍ਹੀ ਜਿਹੀ ਹੋਰ ਵੀ ਸਾਂਝੀ ਕੀਤੀ ਜਾਏਗੀ ਵਿਰਕ ਸਾਹਿਬ ਔਰ ਬਾਕੀ ਕਾਲਰਸ ਪਲੀਜ਼ ਵੇਟ ਕਰ ਲੈਣ ਜਸਵਿੰਦਰ ਕਾਲਰਾ ਜੀ ਯੂ ਆਰ ਔਨ ਦੀ ਏਅਰ ਨਾਓ ਪਲੀਜ਼ ਗੋ ਐਡ ਜਸਵਿੰਦਰ ਕਾਲਰਾ ਜੀ
ਥੈਂਕ ਯੂ ਐਂਡ ਥੈਂਕ ਯੂ ਸੁਮਨ ਜੀ ਸਾਰੇ ਜਿਹੜੇ ਸਾਊਥ ਏਸ਼ੀਅਨ ਸੁਣਨ ਵਾਲੇ ਆਪਣੇ ਲਿਸਨਰਸ ਹੈਗੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈਗਾ ਜੀ ਆਪਾਂ ਥਰਸਡੇ ਨੂੰ ਲੈ ਕੇ ਆਉਂਦੇ ਹੈਗੇ ਹਾਂ ਪ੍ਰੋਪਰਟੀ ਆਫ ਦਾ ਵੀਕ ਔਰ ਜਿਹੜੇ ਲਿਸਨਰਸ ਨੇ ਹੁਣ ਸਾਨੂੰ ਜੁਆਇਨ ਕੀਤਾ ਸਾਊਥ ਏਸ਼ੀਅਨ ਪਲੱਸ ਤੇ ਉਹਨਾਂ ਦੀ ਜਾਣਕਾਰੀ ਲਈ ਦੱਸ ਦਵਾਂ ਮੈਂ ਜਸਵਿੰਦਰ ਕਾਲਰਾ ਤਕਰੀਬਨ 17 ਸਾਲਾਂ ਤੋਂ ਲਾਸਟ 17 ਈਅਰਸ ਤੋਂ ਲਗਾਤਾਰ ਐਜ਼ ਏ ਪ੍ਰੋਫੈਸ਼ਨਲ ਐਜ਼ ਏ ਡੈਡੀਕੇਟਡ ਰੀਅਲਟਰ ਤੁਹਾਨੂੰ ਅਸੀਂ ਸਰਵਿਸਿਸ ਦਿੰਦੇ ਆ ਰਹੇ ਹਾਂ ਕਿਸੇ ਕਿਸਮ ਦੀ ਵੀ ਤੁਹਾਡੀ ਰੀਅਲ ਸਟੇਟ ਦੇ ਨਾਲ ਸੰਬੰਧਿਤ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਤੁਸੀਂ ਕੋਈ ਡੀਲ ਕਰਨਾ ਚਾਹੁੰਦੇ ਹੈਗੇ ਹੋ ਪਲੀਜ਼ ਡੂ ਗਿਵ ਅਸ ਏ ਕਾਲ ਮਾਈ ਨੰਬਰ ਇਜ਼ 416-873-3337 416-873-3337 ਔਰ ਯੁਧਵੀਰ ਜੀ ਇਸ ਵੀਕ ਦੇ ਵਿੱਚ ਜਿਹੜੀਆਂ ਸਾਡੇ ਕੋਲ ਚਾਰ ਬਹੁਤ ਹੀ ਜ਼ਬਰਦਸਤ
ਅਜੇ ਤੁਸੀਂ ਲਾਈਨ ਪਲੀਜ਼ ਹੋਲਡ ਕਰ ਲਓ ਜੀ ਤੁਹਾਡੇ ਨਾਲ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ ਤੁਸੀਂ ਲਾਈਨ ਪਲੀਜ਼ ਹੋਲਡ ਕਰ ਲਓ ਤੁਸੀਂ ਲਾਈਨ ਪਲੀਜ਼ ਹੋਲਡ ਕਰ ਲਓ ਤੁਹਾਡੇ ਨਾਲ ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਉਮੀਦ ਕਰਦੇ ਹਾਂ ਤੁਹਾਡਾ ਬਾਕੀ ਦਾ ਦਿਨ ਬਹੁਤ ਵਧੀਆ ਬੀਤੇਗਾ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ 647-272-8182 647-272-8182 ਹੈਵ ਅ ਵੰਡਰਫੁਲ ਡੇ
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ XOOM ਜ਼ੂਮ ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ ਨਾਲ ਹੀ ਕੈਸ਼ ਪਿਕਅਪ ਕਰੋ ਯਾਦ ਰੱਖੋ ਡਾਲਰ ਦਾ ਵਧੀਆ ਰੇਟ ਆਸਾਨ ਅਤੇ ਫਾਸਟ ਸਰਵਿਸ ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ XOOM ਜ਼ੂਮ ਇੱਕ ਪੇਪਲ ਸਰਵਿਸ ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ ਜ਼ੂਮ XOOM
ਪਾਕਿਸਤਾਨ ਕੇ ਕੈਪੀਟਲ ਮੇਂ ਰਹਾਇਸ਼ ਅਬ ਕੋਈ ਖਵਾਬ ਨਹੀਂ ਇਸਲਾਮਾਬਾਦ ਏਅਰਪੋਰਟ ਸੇ 5 ਮਿੰਟ ਕੀ ਦੂਰੀ ਪਰ ਕੈਪੀਟਲ ਸਮਾਰਟ ਸਿਟੀ ਆਪਣੀ ਜ਼ਮੀਨ ਆਪਣਾ ਮਕਾਨ ਮਹਿਫੂਜ਼ ਸਰਮਾਇਆਕਾਰੀ ਜਦੀਦ ਤਰੀਨ ਸਹੂਲੀਅਤ ਕੈਨੇਡਾ ਜੈਸਾ ਤਰਜ਼ ਰਿਹਾਇਸ਼ ਬੁਕਿੰਗ ਕੇ ਲੀਏ ਕੈਨੇਡਾ ਮੇਂ ਅਥੋਰਾਈਜ਼ਡ ਡੀਲਰ ਰਾਣਾ ਸੋਹਿਲ ਸੇ 416-312-6252 ਪਰ ਰਾਬਤਾ ਕੀਜੀਏ
ਸਿੱਖ ਕੌਮ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਦੇ ਵਿੱਚ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਹੁਣ ਤੱਕ ਸਿੱਖ ਕੌਮ ਦੇ ਵੱਲੋਂ ਖੂਨਦਾਨ ਕਰਕੇ 1,40,000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ ਆਪ ਸਭ ਨੂੰ ਬੇਨਤੀ ਹੈ ਕਿ ਤੁਸੀਂ ਵੀ ਇਸ ਮਹਾਨ ਦਾਨ ਦੇ ਵਿੱਚ ਹਿੱਸਾ ਪਾ ਕੇ ਇਸ ਮਾਣਮੱਤੇ ਇਤਿਹਾਸ ਦਾ ਹਿੱਸਾ ਬਣੋ ਜੀ ਤੁਸੀਂ ਵਧੇਰੇ ਜਾਣਕਾਰੀ ਦੇ ਲਈ ਰਾਬਤਾ ਕਰ ਸਕਦੇ ਹੋ 647-708-1984 6477-08-1984 ਜਾਂ ਫਿਰ genocide1984.com ਦੇ ਉੱਤੇ ਸੰਪਰਕ ਕਰ ਸਕਦੇ ਹੋ।
Can you describe Popeyes in just two words?
Bold and spicy.
Oi hoi!
Kamal! Kamal!
Chaska maska!
Andhi Tufan!
Mirch masala! Ab enjoy kijiye special $33 fall bundle offer.
To yara, ho jaye Popeyes dobara!
Popeyes, love that chicken!
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043।